बृंदावत वंदनियन कला सर्व कला समरथ लोलन पे राखो प्रभु नानक दे कर हथ फिरत फिरत प्रभु आया परया तो शरणाए नानक की प्रभु बेनती अपनी पाती लाए देखे विच लालो जी जन्म तुम्हारे विच लालो जन्म तुम्हारे ये जन्म तुम्हारे देखे कई जन्म में की पतंगा कई जन्म में की पतंगा
Thank you.
ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹਾਂ, ਪੁੰਨ ਕਰਮ ਵੱਧ ਜਾਣ, ਬਹੁਤ ਵੱਧ ਜਾਣ, ਉਹਦਾ ਫਲ ਕੀ ਹੋਇਆ ਕਰਦਾ ਹੈ ਕਿ ਸਤਸੰਗ ਦੀ ਪ੍ਰਾਪਤੀ ਹੋਇਆ ਕਰਦੀ ਹੈ। ਸਤਸੰਗ ਦੇ ਵਿੱਚ ਆ ਕੇ ਗੁਰੂ ਦੀ ਬਾਣੀ ਸਰਵਣ ਕਰਕੇ ਸਾਡਾ ਜੋ ਚੱਕਰ ਹੈ ਜਨਮ ਤੇ ਮਰਨ ਦਾ, ਇਹਦੇ ਬਾਰੇ ਸਾਨੂੰ ਸੋਝੀ ਆਉਂਦੀ ਹੈ ਤੇ ਕੁਛ ਸੁੱਖ ਦੀ ਆਸ ਹੁੰਦੀ ਹੈ। ਸੰਸਾਰ ਸਾਰਾ ਹੀ ਸੁੱਖਾਂ ਵਾਸਤੇ ਕੋਸ਼ਿਸ਼ ਕਰ ਰਿਹਾ ਹੈ। ਕੋਈ ਵੀ ਬੰਦਾ ਦੁਨੀਆਂ 'ਚ ਐਸਾ ਨਹੀਂ ਜਿਹੜਾ ਇਹ ਕਹੇ ਕਿ ਮੈਨੂੰ ਦੁੱਖ ਪ੍ਰਾਪਤ ਹੋਵੇ। ਐਸਾ ਇਤਿਹਾਸ 'ਚ ਇੱਕ ਜ਼ਿਕਰ ਆਉਂਦਾ ਹੈ ਕਿ ਇੱਕ ਕੁੰਤੀ ਸੀ ਐਸੀ ਪਾਂਡਵਾਂ ਦੀ ਜੋ ਮਾਂ ਸੀ, ਜਿਹੜੀ ਭਜਨ ਬੰਦਗੀ ਤੋਂ ਬਾਅਦ ਇਹ ਕਿਹਾ ਕਰਦੀ ਸੀ, ਜਦੋਂ ਉਸਦੇ ਪੁੱਤਰ ਤਖ਼ਤ ਤੇ ਬੈਠ ਗਏ ਵੀ ਹੇ ਪ੍ਰਭੂ, ਦੁੱਖ ਦਾ ਕੰਡਾ ਸਾਡੇ ਸਿਰੋਂ ਦੂਰ ਨਾ ਕਰੀ, ਕਿਤੇ ਅਸੀਂ ਤੈਨੂੰ ਭੁੱਲ ਨਾ ਜਾਈਏ। ਕਿਉਂਕਿ ਸੁੱਖ ਵਿੱਚ ਆ ਕੇ ਆਦਮੀ ਭੁੱਲਦਾ, ਪਰਮੇਸ਼ੁਰ ਵੱਲ ਪਿੱਠ ਕਰ ਲੈਂਦਾ ਤੇ ਉਧਰੋਂ ਫਿਰ ਸੁੱਖ ਦੀ ਤਲਾਸ਼ ਕਰਦਾ ਭੋਗਾਂ ਦੇ ਵਿੱਚੋਂ, ਖਾਣ ਵਿੱਚੋਂ, ਪੀਣ ਵਿੱਚੋਂ, ਕੋਠੀਆਂ ਵਿੱਚੋਂ, ਸਵਾਰੀਆਂ ਵਿੱਚੋਂ, ਬਾਲ ਬੱਚਿਆਂ ਦੀਆਂ ਤਰੱਕੀਆਂ ਵਿੱਚੋਂ। ਪਰ ਮਹਾਰਾਜ ਕਹਿੰਦੇ ਸੁੱਖ ਤਾਂ ਮਿਲਦਾ ਨਹੀਂ ਹੈ, ਸੁੱਖ ਐਸਾ ਇੱਕ ਪਰਛਾਵਾਂ ਹੈ, ਜਿਉਂ ਜਿਉਂ ਇਹਦੇ ਵੱਲ ਨੂੰ ਦੌੜੋ ਇਹ ਉਸ ਤੋਂ ਅੱਗੇ ਹੀ ਅੱਗੇ ਤੁਰਿਆ ਜਾਂਦਾ, ਹੱਥ ਨਹੀਂ ਆਉਂਦਾ। ਬੜਾ ਯਤਨ ਕੀਤਾ ਸੰਸਾਰ ਨੇ ਪ੍ਰਕਿਰਤੀ ਦੀਆਂ ਵੱਡੀਆਂ ਤੋਂ ਵੱਡੀਆਂ ਖੋਜਾਂ ਕਰਕੇ ਬਹੁਤ ਵੱਡੀਆਂ ਸੁੱਖ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ। ਪਹਿਲਾਂ ਦੁਨੀਆਂ 'ਚ ਜਾਣਾ ਹੁੰਦਾ ਬੜਾ ਮੁਸ਼ਕਲ ਸੀ, ਅਮਰੀਕਾ ਵਿੱਚ ਜਾਣ ਵਾਸਤੇ ਕਿੰਨੇ ਸਾਲ ਲੱਗਦੇ ਸੀ ਆਦਮੀ ਨੂੰ, ਬੇਅੰਤ ਚਿਰ ਲੱਗਦਾ ਸੀ। ਪਰ ਹੁਣ ਕੁਝ ਘੰਟਿਆਂ ਦੇ ਅੰਦਰ ਅਸੀਂ ਉੱਥੇ ਜਾ ਸਕਦੇ ਹਾਂ, ਉਹ ਸਾਡੇ ਕੋਲ ਆ ਸਕਦੇ ਨੇ, ਕਿਤੇ ਮੀਟਿੰਗ ਹੈ ਜਾ ਕੇ ਵਾਪਸ ਆ ਸਕਦੇ ਹਾਂ ਘਰ। ਸਵਾਰੀਆਂ ਤੇਜ਼ ਸਭ ਦੇ ਕੋਲ ਨੇ, ਬਹਿਰੂ ਨੇ ਦਿੱਤੀਆਂ ਹੋਈਆਂ, ਕਿਸੇ ਨੂੰ ਛੋਟੀ, ਕਿਸੇ ਨੂੰ ਬੜੀ। ਪਰ ਸੁੱਖ ਤਾਂ ਆਇਆ ਨਾ, ਫਰਸਟ੍ਰੇਸ਼ਨ ਕਿਉਂ ਵੱਧਦੀ ਜਾਂਦੀ ਹੈ, ਆਦਮੀ ਕਿਉਂ ਝੰਝਲਾਹਟ 'ਚ ਪੈਂਦਾ ਜਾਂਦਾ, ਕਿਉਂ ਮੱਥੇ ਘੁੱਟੇ ਰਹਿੰਦੇ ਨੇ ਸਾਰਿਆਂ ਦੇ, ਕਿਉਂ ਨਹੀਂ ਵਾਸ਼ਨਾਵਾਂ ਪੂਰੀਆਂ ਹੁੰਦੀਆਂ? ਮਹਾਰਾਜ ਕਹਿੰਦੇ ਇਸ ਕਰਕੇ ਨਹੀਂ ਹੁੰਦੀਆਂ ਕਿ ਜਿਸ ਚੀਜ਼ ਵੱਲ ਇਹ ਲੱਗਿਆ ਹੋਇਆ ਉਹ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਸੁੱਖ ਹੈ ਨਹੀਂ, ਉਹਦੇ ਚੋਂ ਨਿਕਲਦਾ ਨਹੀਂ ਹੈ ਸੁੱਖ। ਗਲਤ ਥਾਂ ਦੇ ਉੱਤੋਂ ਜਿਵੇਂ ਰੇਤੇ ਚੋਂ ਕੋਈ ਤੇਲ ਕੱਢਣਾ ਚਾਹੇ ਉਹ ਨਿਕਲ ਨਹੀਂ ਸਕਦਾ, ਕਿਉਂਕਿ ਰੇਤੇ ਵਿੱਚ ਤੇਲ ਹੈ ਨਹੀਂ। ਇਸੇ ਤਰ੍ਹਾਂ ਭੋਗਾਂ ਵਿੱਚੋਂ ਕੋਈ ਆਦਮੀ ਸੁੱਖ ਭੋਗ ਪਾਲੇ, ਮਹਾਰਾਜ ਕਹਿੰਦੇ ਸੁੱਖ ਹੈ ਨਹੀਂ, ਦੁੱਖ ਹੀ ਦੁੱਖ ਹੈ। ਜੋ ਇਹਨੂੰ ਧੋਖਾ ਮਿਲਦਾ, ਜੋ ਚੀਜ਼ਾਂ ਦੇ ਵਿੱਚ ਇਹ ਧੋਖਾ ਖਾਂਦਾ, ਇਹ ਪਰਮੇਸ਼ੁਰ ਦੇ ਨਾਲੋਂ ਇਹਨੂੰ ਤੋੜਦੀਆਂ ਤੁਰੀਆਂ ਜਾਂਦੀਆਂ। ਜਿੰਨੀਆਂ ਜਿੰਨੀਆਂ ਚੀਜ਼ਾਂ ਵੱਧਦੀਆਂ, ਜਿੰਨੀਆਂ ਜਿੰਨੀਆਂ ਸਹੂਲਤਾਂ ਵੱਧਦੀਆਂ, ਜਿੰਨੇ ਜਿੰਨੇ ਮਨੋਰੰਜਨ ਵੱਧਦੇ ਨੇ, ਪਰਮੇਸ਼ੁਰ ਤੋਂ ਦੂਰ ਕਰਦੇ ਚਲੇ ਜਾਂਦੇ। ਪਹਿਲਾਂ ਟੈਲੀਵਿਜ਼ਨ ਸੀ ਹੁੰਦੀ, ਲੋਕ ਕਹਿੰਦੇ ਸੀ ਵੀ ਟੈਲੀਵਿਜ਼ਨ ਹੋਵੇ, ਬੋਲਣ ਵਾਲਾ ਦੇਖ ਲਿਆ ਕਰੀਏ ਵੀ ਕੌਣ ਬੋਲਦਾ। ਹੌਲੀ ਹੌਲੀ ਟੈਲੀਵਿਜ਼ਨ ਆ ਗਈ, ਉੱਥੋਂ ਮਨ ਰਜਿਆ ਨਾ, ਕਹਿਣ ਲੱਗੇ ਵੀ ਆ ਕੇਵਲ ਜਿਹੜੀ ਟੀਵੀ ਹੈ ਇਹ ਆਉਣੀ ਚਾਹੀਦੀ ਹੈ। ਇਹ ਵੀ ਆ ਗਈਆਂ ਪੰਜ ਚਾਰ ਚੈਨਲਾਂ ਹਰੇਕ ਦੇ ਘਰ 'ਚ ਨੇ, ਉਹਦੇ ਵਿੱਚੋਂ ਵੀ ਸੁੱਖ ਨਹੀਂ। ਕਹਿੰਦੇ ਇਹਦੇ ਵਿੱਚ ਤਾਂ ਪੂਰੀਆਂ ਚੈਨਲਾਂ ਨਹੀਂ ਆਉਂਦੀਆਂ, ਸਾਰੀ ਦੁਨੀਆਂ ਦੀ ਐਸੀ ਡਿਸ਼ ਚਾਹੀਦੀ ਹੈ ਜਿਹਦੇ 'ਚ ਸਾਰੀ ਦੁਨੀਆਂ ਦਾ ਹੀ ਆ ਜਾਵੇ, ਜਿਹਨੂੰ ਦੇਖੀ ਉਹ ਆ ਜਾਵੇ। ਮਹਾਰਾਜ ਕਹਿੰਦੇ ਤੇਰੀਆਂ ਅੱਖਾਂ ਦੇਖਦੇ ਦੇਖਦੇ ਥੱਕ ਜਾਣਗੀਆਂ, ਲੇਕਿਨ ਤੇਰੇ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਅੱਖੀਆਂ ਰੱਜਦੀਆਂ ਨਹੀਂ ਹੈ, ਜਿੰਨਾ ਦੇਖ ਲਿਆ ਉਦੋਂ ਗਾਹਾਂ ਹੋਰ ਪਾਲਦੀਆਂ, ਜਿੰਨਾ ਦੇਖ ਲਿਆ ਉਦੋਂ ਗਾਹਾਂ ਹੋਰ ਪਾਲਦੀਆਂ। ਅੱਖੀ ਦੇਖ ਨਾ ਰੱਜੀਆਂ ਬੋਰੰਗ ਤਰਾਸ, ਤੇ ਕੰਨ ਨਹੀਂ ਰੱਜਦੇ ਗਾਉਣਿਆਂ ਗੁਣਿਆਂ ਨੂੰ ਸੁਣ ਕੇ, ਹੋਰ ਗੱਲਾਂ ਸੁਣ ਕੇ। ਸੋ ਜਿਹਦੇ ਵਿੱਚ ਸੰਤੁਸ਼ਟਾਈ ਨਾ ਹੋਵੇ, ਹੱਦ ਨਾ ਹੋਵੇ ਕੋਈ, ਉਸ ਥਾਂ ਤੋਂ ਸੁੱਖ ਨਹੀਂ ਮਿਲਿਆ ਕਰ। ਮਹਾਰਾਜ ਕਹਿੰਦੇ ਸੁੱਖ ਤਾਂ ਮੰਗਦਾ ਹੈ ਲੇਕਿਨ ਦੁੱਖ ਦੇ ਵਿੱਚ ਪੈਰ ਜਾਂਦਾ। ਸੁੱਖ ਮੰਗਣ ਤੋਂ ਬਾਅਦ ਬੱਚਾ ਹੋ ਜਾਂਦਾ ਹੈ, ਪਹਿਲਾਂ ਕਹਿੰਦਾ ਸੁੱਖ ਮੈਨੂੰ ਤਾਂ ਮਿਲੇਗਾ ਜੇ ਮੇਰੇ ਔਲਾਦ ਹੋ ਜਾਵੇ। ਬੱਚਾ ਹੋ ਗਿਆ, ਦੁੱਧ ਨਹੀਂ ਪੀਂਦਾ, ਅੱਖੇ ਨਹੀਂ ਲੱਗਦਾ, ਬੜਾ ਹੋ ਕੇ ਵਿਆਹ ਨਹੀਂ ਹੁੰਦਾ, ਪੜ੍ਹਦਾ ਨਹੀਂ ਹੈ, ਫਿਰ ਦੁੱਖ ਸ਼ੁਰੂ ਹੋ ਗਿਆ। ਉਹਦੇ ਵਿੱਚੋਂ ਜੇ ਸੁੱਖ ਹੋਵੇ ਤਾਂ ਨਿਕਲਦਾ। ਉਹ ਇੱਕ ਮੋਹ ਦੇ ਵੱਸ ਹੋਇਆ ਹੋਇਆ ਆਦਮੀ ਇਹਦੇ ਵਿੱਚੋਂ ਸੁੱਖ ਪਾਲਦਾ। ਮਹਾਰਾਜ ਕਹਿੰਦੇ ਸੁੱਖ ਹੈ ਨਹੀਂ, ਸੁੱਖ ਵਾਲੀ ਚੀਜ਼ ਜਿੱਥੇ ਹੈ ਉੱਥੋਂ ਹੀ ਸੁੱਖ ਪ੍ਰਾਪਤ ਹੁੰਦਾ। ਸੋ ਦੁਨੀਆਂ ਚ ਫਰਸਟ੍ਰੇਸ਼ਨ ਹੈ, ਦੁੱਖ ਦੇ ਨਾਲ ਝੰਜਲਾਹਟ ਪਈ ਹੋਈ ਹੈ, ਆਤਮਘਾਤ ਹੁੰਦੇ ਨੇ, ਵੱਡੀ ਗਿਣਤੀ ਹੈ ਜਿੱਥੇ ਸੁਸਾਈਡ ਕਰਦੇ ਨੇ ਲੋਕ। ਸਭ ਕੁਝ ਘਰ ਭਰਿਆ ਭਰਾਇਆ, ਗੋਲੀ ਖਾ ਲੈਂਦੇ ਨੇ ਜਾਂ ਗੋਲੀ ਮਾਰ ਲੈਂਦੇ ਨੇ। ਫਿਰ ਸੁੱਖ ਤਾਂ ਨਾ ਹੋਇਆ ਇਹਨਾਂ ਚੀਜ਼ਾਂ ਦੇ ਅੰਦਰ। ਜਿੰਨੇ ਦੇਸ਼ ਮਟੀਰੀਅਲਿਸਟਿਕ ਨੇ ਉਨਾ ਹੀ ਉਹਨਾਂ ਦੇ ਅੰਦਰ ਅਸ਼ਾਂਤੀ ਵਧੀ ਹੋਈ ਹੈ। ਜਿਹੜੇ ਸਾਡੇ ਦੇਸ਼ ਕਿਸੇ ਪਾਸੇ ਨਹੀਂ ਚੱਲਦੇ, ਅਸੀਂ ਉਹ ਪਰੇਸ਼ਾਨ ਹਾਂ ਵੀ ਉਹਨਾਂ ਦੇਸ਼ਾਂ 'ਚ ਤਾਂ ਆਹ ਚੀਜ਼ਾਂ ਨੇ, ਸਾਡੇ ਹੈ ਹੀ ਨਹੀਂ। ਸੋ ਸੁੱਖ ਕਿਵੇਂ ਮਿਲੇ? ਆਦਮੀ ਸੁੱਖ ਦੇ ਵਾਸਤੇ ਬੜੀ ਕੋਸ਼ਿਸ਼ ਕਰਦਾ। ਤਿੰਨ ਦੁੱਖ ਜਿਹੜੇ ਨੇ ਚਿੰਬੜੇ ਰਹਿੰਦੇ ਨੇ, ਪੰਜ ਕਿਸਮ ਦੇ ਕਲੇਸ਼ ਹਰ ਵਾਰ ਸਾਡੇ ਮਨ ਵਿੱਚ ਰਹਿੰਦੇ ਨੇ, ਜਿਨ੍ਹਾਂ ਦਾ ਖਾਤਮਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਸਹੀ ਥਾਂ 'ਤੇ ਨਹੀਂ ਅਸੀਂ ਜਾਂਦੇ। ਸੋ ਮਹਾਰਾਜ ਕਹਿੰਦੇ ਸੰਸਾਰ ਭੁੱਲਿਆ ਹੋਇਆ। ਵੱਡੇ ਵੱਡਿਆਂ ਦੀ ਗਿਣਤੀ ਕੀਤੀ ਹੈ ਮਹਾਰਾਜ ਨੇ, ਤੇ ਨਾਲ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ।
ਦੁਖੀਆਂ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ
ਵਿੱਚ ਜੋ ਜੀਵ ਪ੍ਰਵਿਰਤ ਹੋਏ ਹੋਏ ਸੀ। ਮਹਾਰਾਜ ਨੇ ਜਦ ਉਹਨਾਂ ਦਾ ਅਧਿਐਨ ਕਰਕੇ ਸਾਨੂੰ ਦੱਸਿਆ ਤਾਂ ਮਹਾਰਾਜ ਨੇ ਕਿਹਾ, ਪਿਆਰਿਓ ਇਹ ਵੀ ਸੁਖੀ ਨਹੀਂ ਸੀ, ਇਹਨਾਂ ਨੂੰ ਵੀ ਦੁੱਖ ਆ ਕੇ ਚਿੰਬੜਦੇ ਰਹੇ। ਕੋਈ ਐਸੀ ਅਵਸਥਾ ਵੀ ਹੈ ਜਿੱਥੇ ਦੁੱਖ ਦਾ ਨਾਮ ਹੀ ਨਾ ਹੋਵੇ? ਉਹ ਮਹਾਰਾਜ ਵਿੱਚ ਆਉਂਦੀ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰਹੇ, ਇੱਕ ਹੈ ਇੱਕ ਹੀ ਨਿਤ, ਹਾਰਨੇ ਹੀ ਸਭ ਜਿੱਤੀ ਹੈ ਰੇ। ਕਹਿੰਦੇ ਐਸੀ ਅਵਸਥਾ ਇੱਕ ਹੈ ਜਿੱਥੇ ਦੁੱਖ ਹੈ ਹੀ ਨਹੀਂ, ਨਾਮ ਨਿਸ਼ਾਨ ਨਹੀਂ ਦੁੱਖ ਦਾ, ਭਾਵੇਂ ਉਹਦੀ ਹਾਲਤ ਬਾਹਰਲੀ ਸੰਸਾਰ ਨੂੰ ਦੇਖਣ ਵਿੱਚ ਕਿੰਨੀ ਉਹ ਪਤਲੀ ਲੱਗਦੀ ਹੋਵੇ, ਕਿੰਨੀ ਉਹ ਮਾੜੀ ਲੱਗਦੀ ਹੋਵੇ, ਪਰ ਜਿਸ ਵਕਤ ਉਹਦੀ ਤੁਲਨਾ ਕੀਤੀ ਜਾਂਦੀ ਹੈ ਇੱਕ ਪਾਸੇ ਸਾਰੀਆਂ ਪ੍ਰਾਪਤੀਆਂ ਵਾਲੀਆਂ ਦੀ ਤੇ ਇੱਕ ਪਾਸੇ ਉਸ ਦੀ ਜਿਹਦੇ ਕੋਲ ਕੁਛ ਨਹੀਂ ਹੈ, ਭਟਕਦਾ ਫਿਰਦਾ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਇਸ ਚੀਜ਼ ਦੇ ਨਾਲ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੋਠੀਆਂ 'ਚ ਬੈਠਣ ਵਾਲਾ ਬੜਾ ਸੁਖੀ ਹੈ। ਕੋਠੀਆਂ 'ਚ ਬੈਠੇ ਹੋਕੇ ਤੇ ਹਾਵੇ ਹੰਝੂ ਡੋਲ ਰਹੇ ਨੇ, ਕੋਈ ਬਿਰਲਾ ਸੁਖੀ ਹੈ। ਅਨੇਕਾਂ ਤਰ੍ਹਾਂ ਦੇ ਦੁੱਖ ਨੇ, ਰੋਜ਼ ਸਾਡਾ ਤਜਰਬਾ ਹੈ
ਮਹਾਰਾਜ ਕਹਿੰਦੇ ਉਹਦੇ ਵਿੱਚ ਨਹੀਂ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਹੁਣ ਮਹਾਰਾਜ ਇੱਥੇ ਗਿਣਤੀ ਕਰਦੇ ਨੇ ਸੁੱਖਾਂ ਦੀ, ਕਹਿੰਦੇ ਸੁੰਦਰਤਾ ਸੇਜਾਂ ਨੇ, ਸੁੱਖਾਂ ਦੀ ਕੋਈ ਗਿਣਤੀ ਨਹੀਂ। ਜਿਹਨੂੰ ਸੰਸਾਰ ਕਹਿੰਦਾ ਵੀ ਆਹ ਸੁੱਖ ਮਿਲ ਜੇ, ਆਹ ਮਿਲ ਜੇ, ਆਹ ਮਿਲ ਜੇ, ਉਹਨਾਂ ਕੋਲ ਸਾਰੇ ਹੀ ਨੇ। ਫਿਰ ਇਹ ਹੈ ਕਿ ਰਸ ਵੀ ਭੋਗ ਸਕਦੇ ਨੇ, ਕਿਉਂਕਿ ਸ਼ੂਗਰ ਹੋਵੇ ਉਹ ਮਿੱਠਾ ਪੀਏ ਨਹੀਂ ਸਕਦਾ, ਘਿਓ ਨਹੀਂ ਖਾ ਸਕਦਾ, ਮੱਖਣ ਨਹੀਂ ਖਾ ਸਕਦਾ, ਬਿਮਾਰੀ ਹੈ ਉਸ ਦੇ ਅੰਦਰ। ਹਰ ਟਰਬਲ ਹੋਵੇ ਫੈਟ ਨਹੀਂ ਖਾ ਸਕਦਾ, ਕੋਈ ਹੋਰ ਬਿਮਾਰੀ ਹੋਵੇ ਚੀਜ਼ਾਂ ਨਹੀਂ ਖਾ ਸਕਦਾ, ਲੇਕਿਨ ਉਹ ਬੰਦਾ ਸਭ ਕੁਝ ਖਾ ਸਕਦਾ ਹੋਵੇ, ਸਾਰੇ ਰਸਾਂ ਨੂੰ ਭੋਗ ਸਕਦਾ ਹੋਵੇ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ ਮੋਤੀ ਜੇ, ਘਰ ਇੰਨਾ ਬਿਊਟੀਫੁਲ ਹੋਵੇ ਕਿ ਸੋਨੇ ਦੀਆਂ ਪਲੇਟਾਂ ਦੇ ਨਾਲ ਕੰਧਾਂ ਸਜਾਈਆਂ ਹੋਣ ਤੇ ਚੈਂਡਲੀਅਰ ਉਹਦੇ ਲੜਕਦੇ ਹੋਣ ਤੇ ਉਹਨਾਂ ਦੇ ਵਿੱਚ ਹੀਰੇ ਜਗਮਗ ਜਗਮਗ ਕਰਦੇ ਹੋਣ, ਘਰ ਵਿੱਚ ਇੰਨੀ ਸੁਗੰਧੀ ਹੋਵੇ ਕਿ ਚੰਦਨ ਦੀ ਸੁਗੰਧੀ ਤੇ ਅਗਰ ਦੀ ਸੁਗੰਧੀ ਆਦਮੀ ਨੂੰ ਉਹੀ ਮਸਤੀ ਤੱਕ ਲਿਜਾਂਦੀ ਹੋਵੇ। ਮਨ ਇੱਛੇ ਸੁੱਖ ਮਾਣਦਾ ਕਿਛ ਨਾ ਏ ਵਿਸੂਰੇ, ਮਨ ਵਿੱਚ ਜੋ ਵੀ ਖਿਆਲ ਆ ਗਿਆ ਸੁੱਖ ਦਾ ਉਹ ਉਸਨੂੰ ਪ੍ਰਾਪਤ ਹੋਵੇ, ਕਿਸੇ ਕਿਸਮ ਦਾ ਘਾਟਾ ਨਾ ਹੋਵੇ, ਕਿਸੇ ਕਿਸਮ ਦਾ ਕੋਈ ਤੋਟਾ ਨਾ ਹੋਵੇ, ਕੋਈ ਸੁੱਖ ਦੁੱਖ ਦੇ ਰੂਪ ਵਿੱਚ ਪ੍ਰਗਟ ਨਾ ਹੋਵੇ। ਲੇਕਿਨ ਮਹਾਰਾਜ ਕਹਿੰਦੇ ਇਹਨਾਂ ਪ੍ਰਾਪਤੀਆਂ ਤੋਂ ਬਾਅਦ ਉਸ ਅਵਸਥਾ ਦਾ ਅਸੀਂ ਮੁਕਾਬਲਾ ਕਰਕੇ ਦੱਸਦੇ ਹਾਂ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਨੂੰ ਹੁੰਦਾ ਹੈ, ਜਿਨ੍ਹਾਂ ਦੀ ਯਾਦ ਵਿੱਚ ਵਾਹਿਗੁਰੂ ਵਸਿਆ ਹੁੰਦਾ ਹਰ ਵਕਤ, ਉਹਨਾਂ ਦੀ ਅਵਸਥਾ ਦੇ ਮੁਕਾਬਲੇ ਚ ਸੋਬਰਵ ਚੇਤਨਾ ਵੀ ਵਿਸ਼ਟਾ ਕੇ ਕੀੜੇ। ਕਹਿੰਦੇ ਜਿਹਾ ਜਿਹਾ ਵਿਸ਼ਟਾ ਦਾ ਕੀੜਾ ਤੇ ਜਿਹਾ ਜਿਹਾ ਉਹ ਬੰਦਾ, ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਧ ਮਨ ਤੀਰੇ, ਕਿਉਂਕਿ ਸ਼ਾਂਤੀ ਨਾਮ ਤੋਂ ਬਗੈਰ ਆਉਂਦੀ ਨਹੀਂ ਹੈ। ਕਿਵੇਂ ਧੀਰਜ ਧਰੇ ਹਿਰਦਾ, ਪਦਾਰਥ ਜਿੰਨੇ ਪ੍ਰਾਪਤ ਕਰ ਲਓ ਉਦੋਂ ਗਾਹਾਂ ਲੋਚਾ ਉਹਨਾਂ ਤੇ ਦੁੱਗਣਿਆਂ ਦੀ ਲੱਗ ਜਾਂਦੀ ਹੈ ਜਾਂ ਚੌਗਣਿਆਂ ਦੀ ਲੱਗ ਜਾਂਦੀ ਹੈ। ਉਹ ਸਬਰ ਨਹੀਂ ਆਉਂਦਾ ਵੀ ਇੱਥੇ ਹੀ ਖੜ ਗਏ ਨਾ, ਉਦੋਂ ਗਾਹਾਂ ਇੱਕ ਅੱਗ ਜਲ ਪੈਂਦੀ ਹੈ ਜਿਹਨੂੰ ਤ੍ਰਿਸ਼ਨਾ ਦੀ ਅੱਗ ਕਹਿੰਦੇ ਨੇ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਰੇ, ਲਾਖ ਜੋਰੇ ਲਾਖ ਕਰੋੜਾ ਮਨ ਹੋਰਾ ਪਰੇ ਪਰੇ ਹੀ ਕੋਲੂਜੀ ਹੈ, ਕੋਟ ਜੋਰੇ ਲਾਖ ਕਰੋੜੇ ਕਰੋੜ ਜੋੜ ਲਿਆ ਕਹਿੰਦੇ ਲੱਖ ਕਰੋੜ ਚਾਹੀਦਾ, ਲੱਖ ਕਰੋੜ ਹੋ ਗਿਆ ਕਹਿੰਦੇ ਖਰਬਾਂ ਚਾਹੀਦਾ ਗਾਹਾਂ ਲੱਖਾਂ ਖਰਬ। ਕਹਿੰਦੇ ਮਨ ਠਹਿਰਦਾ ਨਹੀਂ ਹੈ, ਪਰੇ ਹੀ ਪਰੇ ਕੁਝ ਨੂੰ ਤੁਰਿਆ ਜਾਂਦਾ। ਸੋ ਜਿੱਥੇ ਰੋਗ ਲੱਗਿਆ ਹੋਵੇ ਮਨ ਵਿੱਚ ਤ੍ਰਿਸ਼ਨਾ ਦਾ, ਉੱਥੇ ਤਾਂ ਸੁੱਖ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਮਹਾਰਾਜ ਫਰਮਾਨ ਕਰਦੇ ਹਾਂ ਕਿ ਵੱਡੇ ਵੱਡੇ ਰਾਜਾਂ ਨਾਲ ਘੁੰਮਣ ਤਾਂ ਕਿ ਤ੍ਰਿਸ਼ਨ ਨਾ ਬੁੱਝੀ ਰਹੇ, ਸਾਰੀ ਦੁਨੀਆਂ ਦਾ ਰਾਜਾ ਉੱਥੋਂ ਕਰ ਲਿਆ ਤ੍ਰਿਸ਼ਨਾ ਨਾ ਬੁੱਝੀ। ਸਿਕੰਦਰ ਯੂਨਾਨ ਦਾ ਰਾਜਾ ਸੀ, ਦੁਨੀਆਂ ਤੇ ਹਮਲਾ ਕਰਦਾ, ਉਧਰ ਮਾਸਕੋ ਤੱਕ ਫਤਿਹ ਕਰ ਲਿਆ ਯੂਰਪ ਨੇ, ਜਰਮਨ ਵਗੈਰਾ ਸਾਰੇ ਛੋਟੀ ਛੋਟੀਆਂ ਜੋ ਸਟੇਟਾਂ ਸੀ ਉਹ ਸਾਰੀਆਂ ਫਤਿਹ ਕਰ ਲਈਆਂ। ਉਹ ਤੇ ਬਾਅਦ ਉੱਪਰ ਨੂੰ ਚੱਲਿਆ, ਚਾਈਨਾ ਵੱਲ ਦੀ ਮੰਗੋਲਾਂ ਨੂੰ ਫਤਿਹ ਕਰਕੇ ਹੇਠਾਂ ਉਤਰਿਆ, ਹਿੰਦੁਸਤਾਨ ਵਿੱਚ ਆ ਗਿਆ, ਇੱਥੇ ਅੰਬੀ ਰਾਜੇ ਨਾਲ ਉਹਦੀ ਲੜਾਈ ਹੋਈ, ਫਿਰ ਪੋਰਸ ਨਾਲ ਹੋਈ। ਪੋਰਸ ਕੋ ਆ ਕੇ ਇਹਨੇ ਮਿੱਤਰਤਾ ਪਾ ਲਈ, ਉਹਦੇ ਨਾਲ ਦੋਸਤੀ ਪਾ ਲਈ। ਉਸ ਵੇਲੇ ਮਨ ਚ ਬੇਅੰਤ ਕਲਪਨਾ ਤੜਫਦਾ ਹੈ, ਮਨ ਕਹਿਣ ਲੱਗਿਆ ਪੋਰਸ ਮੈਂ ਸੁਣਿਆ ਸਾਧੂ ਨੇ ਇੰਡੀਆ ਦੇ ਬੜੇ ਵੱਡੀਆਂ ਅਵਸਥਾਵਾਂ ਵਾਲੇ, ਮੈਂ ਕਿਸੇ ਦੇ ਦਰਸ਼ਨ ਕਰਨਾ ਚਾਹੁੰਦਾ। ਕਹਿਣ ਲੱਗੇ ਠੀਕ ਹੈ ਮਹਾਰਾਜ, ਇੱਥੇ ਇੱਕ ਮਹਾਤਮਾ ਰਹਿੰਦੇ ਨੇ ਰਾਵੀ ਦੇ ਕੰਢੇ ਤੇ, ਜੇ ਫੁਰਸਤ ਹੈ ਤਾਂ ਹੁਣੇ ਚੱਲੋ, ਨਹੀਂ ਕੱਲ ਨੂੰ ਚੱਲਾਂਗੇ। ਕਹਿੰਦੇ ਕੱਲ ਨੂੰ ਹੀ ਚੱਲਾਂਗੇ। ਦੂਸਰੇ ਦਿਨ ਸਿਕੰਦਰ ਪੋਰਸ ਦੋਏ ਆਪਣੇ ਬਾਡੀਗਾਰਡ ਲੈ ਕੇ ਰਾਵੀ ਦੇ ਕੰਢੇ ਚੱਲ ਪੈਂਦੇ ਨੇ, ਜੰਗਲ ਦੇ ਵਿੱਚੋਂ ਲੰਘੇ ਜਾਂਦੇ ਨੇ, ਅੱਗੇ ਆ ਕੇ ਰਸਤਾ ਬਿਲਕੁਲ ਬੰਦ ਹੋ ਗਿਆ, ਉਹਦੇ ਵਿੱਚੋਂ ਲੰਘਦੇ ਨੇ ਘੁੰਮ ਘੁੰਮਾ ਕੇ। ਕਹਿਣ ਲੱਗਿਆ ਪੁਰਸ਼ ਨੂੰ ਕਿ ਖਬਰ ਕਰਨੀ ਸੀ ਤੇ ਰਾਹ ਬਣਵਾ ਲੈਣਾ ਸੀ, ਸੰਤਾਂ ਨੂੰ ਕਹਿ ਦੇਣਾ ਸੀ ਕਿ ਅਸੀਂ ਆਉਣਾ, ਆਪੇ ਰਾਹ ਬਣਾਉਂਦੇ ਸਾਡੇ ਵਾਸਤੇ। ਉਹ ਕਹਿਣ ਲੱਗਿਆ ਮਹਾਰਾਜ ਸੰਤ ਜਿਹੜੇ ਨੇ ਉਹਨਾਂ ਨੂੰ ਤੁਸੀਂ ਸਮਝ ਨਹੀਂ ਸਕੇ, ਉਹ ਮਨੁੱਖ ਤਾਂ ਹੋਇਆ ਨਹੀਂ ਕਰਦੇ, ਦੇਖਣ ਨੂੰ ਤਾਂ ਮਨੁੱਖ ਲੱਗਦੇ ਨੇ ਪਰ ਉਹ ਕੁਛ ਸੁਪਰਮੈਨ ਹੋਇਆ ਕਰਦੇ ਨੇ, ਮਨੁੱਖਾਂ ਤੋਂ ਉਹ ਚਿਹਰੇ ਹੋਇਆ ਕਰਦੇ ਨੇ। ਉਹਨਾਂ ਨੂੰ ਗਰਜ ਨਹੀਂ ਹੁੰਦੀ ਕਿਸੇ ਨਾਲ ਵੀ, ਕੋਈ ਕਿਸਮ ਦੀ ਉਹਨਾਂ ਦੇ ਮਨ ਵਿੱਚ ਨਹੀਂ ਹੁੰਦੀ, ਉਹ ਪਰਮੇਸ਼ਰ ਦੇ ਨਾਲ ਜੁੜੇ ਹੋਏ ਹੁੰਦੇ ਨੇ, ਸਾਰੀਆਂ ਚੀਜ਼ਾਂ ਦੇ ਮਾਲਕ ਹੁੰਦੇ ਨੇ, ਲੇਕਿਨ ਕਿਸੇ ਦੀ ਪਰਵਾਹ ਨਹੀਂ ਕਰਦੇ, ਪਿਆਰ ਵਿੱਚ ਰਹਿੰਦੇ ਨੇ, ਹਰ ਵਕਤ ਵਾਹਿਗੁਰੂ ਦੇ ਪਿਆਰ ਵਿੱਚ, ਉਹਦੇ ਵਿੱਚ ਹੀ ਉਹ ਕਿਤੇ ਵਿਆਪਰਾਗ ਵਿੱਚ ਪਿਆਰ ਚ ਆ ਕੇ ਨੇਤਰਾਂ ਚ ਉਹਨਾਂ ਦੇ ਜਲ ਵੀ ਜਾਂਦਾ ਹੈ, ਕਿਤੇ ਉਹ ਹੱਸਦੇ ਵੀ ਨੇ, ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ
ਵਾਹਿਗੁਰੂ ਦੇ ਪਿਆਰ ਵਿੱਚ ਹੱਸਦੇ ਵੀ ਨੇ, ਵਾਹਿਗੁਰੂ ਦੇ ਪਿਆਰ ਵਿੱਚ ਵਿਰਾਗ ਵਿੱਚ ਵੀ ਆਉਂਦੇ ਨੇ, ਵਾਹਿਗੁਰੂ ਦੇ ਪਿਆਰ ਵਿੱਚ ਚੁੱਪ ਵੀ ਕਰ ਰਹੇ ਨੇ, ਪਰਵਾਹ ਨਹੀਂ ਕਿਸੇ ਕੇਰੀ ਵਾਹ ਸੱਚੇ ਨੇ। ਕੋਈ ਰਾਜਾ ਹੋਵੇ, ਕੋਈ ਰਾਣਾ ਹੋਵੇ, ਕੋਈ ਕਿੱਡਾ ਹੀ ਵੱਡਾ ਹੋਵੇ, ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਹੋਇਆ ਕਰੇ, ਕਿਉਂਕਿ ਸਭ ਤੋਂ ਵੱਡਾ ਜੋ ਹੈ ਉਹਦੇ ਨਾਲ ਬਣ ਗਈ ਉਹਨਾਂ ਦੀ, ਉਹਨਾਂ ਦੇ ਹਿਰਦੇ ਚ ਵੱਸ ਗਿਆ। ਜਦੋਂ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ ਹਿਰਦੇ ਚ ਵੱਸ ਜਾਵੇ, ਫਿਰ ਤਾਂ ਆਪਾਂ ਆਪੇ ਹੀ ਦੇਖ ਲਓ ਕਿਸੇ ਦਾ ਵੱਡੇ, ਸਾਰਿਆਂ ਨਾਲ ਜੋ ਵੱਡਾ ਹੈ ਦੁਨੀਆਦਾਰੀ ਦੇ ਅੰਦਰ ਉਹਦੇ ਨਾਲ ਬਣ ਜਾਵੇ, ਫਿਰ ਉਹ ਛੋਟੇ ਛੋਟਿਆਂ ਦੀ ਪਰਵਾਹ ਨਹੀਂ ਰੱਖਿਆ ਕਰ, ਕਿਉਂਕਿ ਉਹਦੀ ਸਿੱਧੀ ਰਸਵਾਈ ਹੋ ਗਈ ਵੱਡੇ ਨਾਲ। ਸੋ ਮਹਾਰਾਜ ਕਹਿੰਦੇ ਜਿਹਦੀ ਪਰਮੇਸ਼ੁਰ ਨਾਲ ਰਸਵਾਈ ਹੋ ਗਈ, ਪਰਮੇਸ਼ੁਰ ਨਾਲ ਬਾਣ ਆਈ, ਜਿਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਉਹਦਾ, ਉਹਦੀ ਅਵਸਥਾ ਬਹੁਤ ਵੱਡੀ ਹੁੰਦੀ ਹੈ।
ਚਿੱਤ ਹਰੀ ਦੇ ਨਾਮ ਨਾਲ ਲੰਘਿਆ ਰਾਜਾ ਸਾਰੀ
ਐਸਾ ਵੀ ਜੀਵਨ ਹੋਵੇ ਜੋ ਸੰਸਾਰ ਦੀ ਨਿਗਾਹ ਦੇ ਵਿੱਚ ਕਿ ਝੌਂਪੜੀ ਚ ਰਹਿੰਦਾ ਹੈ, ਕੱਪੜੇ ਪਾਟੇ ਹੋਏ ਨੇ, ਤੁਰਿਆ ਫਿਰਦਾ, ਕੋਈ ਬੁਲਾਉਂਦਾ ਨਹੀਂ ਹੈ, ਕੋਈ ਸਾਖ ਨਹੀਂ ਇਹਦੇ ਘਰ ਚ ਆਉਂਦਾ, ਤੇ ਕੋਈ ਇਹਦਾ ਆਦਰ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਮਹਾਰਾਜ ਕਹਿੰਦੇ ਪਿਆਰੇ ਹੋ, ਜੇ ਉਹਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਫਿਰ ਉਹ ਸਾਰੀ ਸ੍ਰਿਸ਼ਟੀਆਂ ਦਾ ਰਾਜਾ ਹੈ। ਉਹਦਾ ਇੱਥੇ ਹੀ ਨਹੀਂ ਚੱਲਣਾ, ਦਰਗਾਹ ਵਿੱਚ ਵੀ ਚੱਲਣਾ। ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ। ਫਿਰ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਦਰਗਾਹ ਨਹੀਂ ਮੰਨਦੀ, ਸੰਸਾਰ ਦੇ ਬਾਦਸ਼ਾਹ ਦਾ ਹੁਕਮ ਹਵਾ ਨਹੀਂ ਮੰਨਦੀ, ਸੰਸਾਰ ਦੇ ਬਾਦਸ਼ਾਹ ਦਾ ਹੁਕਮ ਅੱਗ ਨਹੀਂ ਮੰਨਦੀ, ਸਰਦਾਰ ਦੇ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਪਾਣੀ ਨਹੀਂ ਮੰਨਦਾ, ਪੰਜਾਂ ਤੱਤਾਂ ਚੋਂ ਕੋਈ ਤੱਤ ਨਹੀਂ ਮੰਨਦਾ, ਨਾ ਕੋਈ ਬਿਮਾਰੀ ਮੰਨਦੀ ਹੈ, ਨਾ ਕੋਈ ਲਿਖਿਆ ਹੋਇਆ ਲੇਖ ਮੰਨਦਾ। ਫਿਰ ਉਹਦਾ ਰਾਜ ਕਿਹਦੇ ਤੇ ਹੋਇਆ? ਉਹ ਤਾਂ ਫਿਜ਼ੀਕਲ ਰਾਜ ਹੈ, ਕਿਸੇ ਸ਼ਕਤੀ ਤੇ ਰਾਜ ਤਾਂ ਹੋਇਆ ਨਾ। ਮਹਾਰਾਜ ਕਹਿੰਦੇ ਇਹ ਜਿਹੜਾ ਰਾਜਾ ਹੈ ਨਾ, ਇਹਦਾ ਕਿਹਾ ਹੋਇਆ ਸਾਰੇ ਹੀ ਮੰਨਦੇ। ਪਾਉਣ ਨੂੰ ਜੇ ਕਹਿ ਦੇ ਜਰਾ ਠਹਿਰ ਜਾ, ਇਹਨੂੰ ਠਹਿਰਨਾ ਪੈਂਦਾ। ਪਾਣੀ ਨੂੰ ਕਹਿ ਦੇਵੇ ਬਾਬਾ ਵੀਰ ਸਿੰਘ ਜੀ ਸਿੰਧ ਦਰਿਆ ਦੇ ਕੰਢੇ ਤੇ ਰੁਕੇ ਹੋਏ ਨੇ, ਕਿਉਂਕਿ ਫੌਜ ਲੰਘ ਨਹੀਂ ਸਕਦੀ ਅੱਗੇ ਰਣਜੀਤ ਸਿੰਘ ਜੀ ਦੀ। ਦਰਿਆ ਉਛਲ ਰਿਹਾ, ਠਾਠਾਂ ਮਾਰ ਰਿਹਾ, ਬੇਨਤੀ ਕਰਦਾ ਕਿ ਮਹਾਰਾਜ ਜੇ ਜਮਰੌਦ ਦਾ ਖਿਲਾ ਸਾਡੇ ਇੱਥੋਂ ਜਾਂਦਾ ਰਿਹਾ, ਫੇਰ ਸਾਡਾ ਕਿਤੇ ਪੈਰ ਜੰਮਣ ਦਾ ਹੈ ਨਹੀਂ ਚਾਂਸ। ਤੇ ਮਲਖਈਆ ਸਾਰਾ ਹੀ ਅਫਗਾਨਿਸਤਾਨ ਦਾ ਉੱਠਿਆ ਹੋਇਆ, 2 ਲੱਖ ਤਾਂ ਗਿਣਤੀ ਚ ਆ ਗਿਆ, 2-4 ਲੱਖ ਇਹਨਾਂ ਨਾਲ ਹੋਰ ਪੈ ਤੁਰ ਪੈਣੇ। ਇਹਨਾਂ ਨੇ ਮੁੜ ਕੇ ਭੇਡਾਂ ਬੱਕਰੀਆਂ ਵਾਂਗੂ ਪੰਜਾਬ ਦੀਆਂ ਬੱਚੀਆਂ ਨੂੰ ਫੇਰ ਵੇਚਣੇ ਲਿਆ ਕੇ। ਕਿਰਪਾ ਕਰੋ, ਇਸ ਵੇਲੇ ਫੌਜ ਲੰਘਣੀ ਚਾਹੀਦੀ ਹੈ ਛੇਤੀ ਤੋਂ ਛੇਤੀ ਪਾਰ। ਬਾਬਾ ਜੀ ਨੇ ਪਰਵਕਾਰ ਵਸ ਹੋ ਕੇ ਦਰਿਆ ਨੂੰ ਆ ਕੇ ਕਿਹਾ ਕਿ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਉਨ੍ਹਾਂ ਚਿਰ ਤੂੰ ਸ਼ਾਂਤ ਹੋ ਜਾ। ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ, ਸਾਇੰਟਿਫਿਕ ਬਾਤ ਤਾਂ ਹੈ ਨਹੀਂ ਇਹ, ਉਹਦੇ ਵਿੱਚ ਤਾਂ ਹਜ਼ਾਰਾਂ ਹੀ ਸਵਾਲ ਪੈਦਾ ਹੁੰਦੇ ਨੇ ਵੀ ਜੇ ਬਾਬਾ ਜੀ ਨੇ ਰੋਕ ਵੀ ਦਿੱਤਾ ਪਾਣੀ, ਤਾਂ ਪਿੱਛੋਂ ਤਾਂ ਪਾਣੀ ਤੁਰਿਆ ਆਉਂਦਾ ਸੀ ਨਾ ਪਹਾੜਾਂ ਤੋਂ, ਉਹਨੇ ਤਾਂ ਉਛਾਲਾ ਮਾਰਨਾ ਸੀ। ਐਸਾ ਨਹੀਂ, ਜਿੱਥੋਂ ਪਾਣੀ ਚੱਲਿਆ, ਜਿੱਥੋਂ ਜਿੱਥੋਂ ਤੁਰਿਆ, ਜਿੱਧਰ ਨੂੰ ਜਾ ਰਿਹਾ, ਸਾਰਾ ਹੀ ਰੋਕ ਦਿੱਤਾ, ਰਸਤਾ ਲੈ ਲਿਆ। 2 ਘੰਟੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਿਆ ਤੇ ਫੌਜ ਸਾਰੀ ਲੰਘ ਜਾਂਦੀ ਹੈ। ਉਹਦੇ ਬਾਅਦ ਜਿਸ ਵਕਤ ਹਾਥੀ ਆਪਣੇ ਪਾਰ ਨੰਗਾ ਲਿਆ, ਦਰਿਆ ਜਿਵੇਂ ਚੜ ਗਿਆ ਤੇ ਇੱਕ ਕੰਪਨੀ ਮਹਾਰਾਜਾ ਰਣਜੀਤ ਸਿੰਘ ਦੀ ਰੁੜ ਗਈ। ਕਹਿਣ ਲੱਗੇ ਮਹਾਰਾਜ 80 ਬੰਦੇ ਰੁੜ ਗਏ ਇਹਦੇ ਚ। ਕਹਿਣ ਲੱਗੇ ਭਾਈ ਇਹਨਾਂ ਦੇ ਮਨ ਚ ਨਿਸ਼ਚਾ ਨਹੀਂ ਸੀ, ਇਹ ਤਰਕ ਕਰ ਰਹੇ ਸੀ। ਸੋ ਇਸ ਕਰਕੇ ਦਰਿਆ ਨੂੰ ਇਹ ਗੱਲ ਚੰਗੀ ਨਾ ਲੱਗੀ, ਕਿਉਂਕਿ ਇਹ ਵੀ ਸਾਧੂਆਂ ਦੀ ਸਹਾਇਤਾ ਕਰਦੇ ਨੇ, ਦੇਵਤੇ ਨੇ ਜਿਹੜੇ। ਪੈ ਵਿੱਚ ਪਵਨ ਬਹਿ ਸਰਵਾਓ, ਪੈ ਵਿੱਚ ਚੱਲਿਆ ਲੱਖ ਦਰਿਆ, ਪੈ ਵਿੱਚ ਅਗਨ ਕੱਢਾ ਵੇਗਾ, ਪੈ ਵਿੱਚ ਧਰਤੀ ਦੱਬੀ ਪਾਰ। ਸੋ ਇਹ ਸਾਰੇ ਹੀ ਕਹਿਣਾ ਮੰਨਦੇ ਨੇ, ਜਿੰਨੀ ਕੁਦਰਤ ਹੈ, ਕਾਇਨਾਤ ਹੈ, ਸਾਰੀ ਨੂੰ ਕਹਿਣਾ ਮੰਨਣਾ ਪੈਂਦਾ। ਭਾਈ ਜੀਵੇ ਨੇ ਹਨੇਰੀ ਰੋਕਤੀ, ਗੁਰੂ ਅੰਗਦ ਪਾਤਸ਼ਾਹ ਵਾਸਤੇ ਖਿਚੜੀ ਬਣਾਉਣੀ ਸੀ, ਮਹਾਰਾਜ ਕੋਲ ਲੈ ਕੇ ਜਾਂਦਾ, ਮਹਾਰਾਜ ਪਿੱਠ ਕਰ ਲੈਂਦਾ। ਕਹਿਣ ਲੱਗਿਆ ਮਹਾਰਾਜ ਕੀ ਵਗਿਆ ਹੋ ਗਈ ਮੇਰੇ ਤੇ? ਮਹਾਰਾਜ ਕਹਿੰਦੇ ਵਗਿਆ ਮੇਰੇ ਵਾਸਤੇ ਤੂੰ ਖਿਚੜੀ ਲਿਆਇਆ, ਜੇ ਅਸੀਂ ਨਾ ਖਾਂਦੇ ਤਾਂ ਕੀ ਫਰਕ ਪੈਣਾ ਸੀ? ਤੈਂ ਪਰਮੇਸ਼ਰ ਦੇ ਇੰਤਜ਼ਾਮ ਦੇ ਵਿੱਚ ਬੜਾ ਭਾਰਾ ਵਿਘਨ ਪਾ ਦਿੱਤਾ। ਉਹ ਜਿਹੜੀ ਹਨੇਰੀ ਬੇਅੰਤ ਬਿਮਾਰੀਆਂ ਦੇ ਕੀਟਾਣੂਆਂ ਨੂੰ ਰੋੜੀ ਲਈ ਜਾਂਦੀ ਸੀ ਇੱਥੋਂ, ਤੇ ਹਵਾ ਨੂੰ ਸ਼ੁੱਧ ਕਰ ਰਹੀ ਸੀ, ਪੋਲਿਊਸ਼ਨ ਜਿੰਨੀ ਸੀ ਸਾਰਿਆਂ ਨੂੰ ਫੋਰਸ ਧਰਤੀ ਤੋਂ ਚੱਕ ਕੇ ਲਿਜਾ ਰਹੀ ਸੀ, ਤੇ ਅੱਗੇ ਜਾ ਕੇ ਉਹਨਾਂ ਧਰਤੀਆਂ ਤੇ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਇਹਨੇ ਰੇਤ ਸਿੱਟਣੀ ਸੀ। ਉੱਥੇ ਦੇ ਸੱਪ ਜਿਹੜੇ ਨੇ ਇਹ ਰੇਤ ਦੇ ਨਾਲ ਜਿਉਂਦੇ ਨੇ, ਇਸ ਗਰਦ ਦੇ ਨਾਲ। ਉਹ ਤੂੰ ਸਾਰਾ ਹੀ ਇੰਤਜ਼ਾਮ ਵਿਗਾੜ ਦਿੱਤਾ ਪਿਆਰਿਆ, ਇਹ ਗੱਲ ਨਹੀਂ, ਕੁਦਰਤ ਚ ਦਖਲ ਨਹੀਂ ਦੇਣਾ। ਸੋ ਉਹਦਾ ਕਹਿਣਾ ਤਾਂ ਮੰਨ ਲਿਆ ਨਾ ਉਸਨੇ। ਭਾਈ ਪਾਰੋ ਗੁਰੂ ਅਮਰਦਾਸ ਮਹਾਰਾਜ ਦੇ ਹਰ ਰੋਜ਼ ਦਰਸ਼ਨ ਕਰਨ ਜਾਂਦਾ, ਘੋੜਾ ਹੈ ਉਸਦਾ, ਲੇਕਿਨ ਉਹਦੇ ਭਜਨ ਦਾ ਇੰਨਾ ਬਲ ਸੀ ਕਿ ਘੋੜਾ ਜਿਵੇਂ ਜੀ ਕਰਦਾ ਉਸੇ ਤਰ੍ਹਾਂ ਚਲਾ ਜਾਂਦਾ ਸੀ। ਲੱਗਦਾ ਸੀ ਚੱਲਦਾ ਧਰਤੀ ਤੇ, ਲੇਕਿਨ ਪੈਰ ਨਹੀਂ ਸੀ ਲਾਉਂਦਾ। ਨਵਾਬ ਫੌਜ ਲਈ ਬਿਆਸਾ ਦੇ ਕੰਢੇ ਤੇ ਬੈਠਾ ਗੋਇੰਦਵਾਲ ਸਾਹਿਬ ਦੇ ਸਾਹਮਣੇ, ਦਰਿਆ ਅੜੀਕ ਰਿਹਾ ਵੀ ਕਦ ਦਰਿਆ ਉਤਰੇ ਤੇ ਕਦੋਂ ਮੈਂ ਫੌਜਾਂ ਪਾਰ ਕਰਾਂ। ਇਧਰੋਂ ਕੀ ਦੇਖਦਾ ਘੋੜ ਸਵਾਰ ਆ ਰਿਹਾ, ਤੇ ਉਹਨੇ ਦਰਿਆਵਾਂ ਦੀਆਂ ਛੱਲਾਂ ਦੇ ਉੱਤੇ ਦੀ ਘੋੜਾ ਲੰਘਿਆ ਹੁੰਦਾ, ਤੇ ਜਿਸ ਵਕਤ ਲੰਘ ਕੇ ਆ ਗਿਆ ਹੈਰਾਨ ਹੋ ਗਿਆ ਕਿ ਘੋੜੇ ਦੇ ਤਾਂ ਪੌੜ ਵੀ ਨਹੀਂ ਭਿੱਜੇ ਹੋਏ, ਇਹ ਤਾਂ ਐਂ ਆ ਗਿਆ ਜਿਵੇਂ ਉੱਪਰ ਦੀ ਆਉਂਦਾ, 2-4 ਫੁੱਟ ਉੱਪਰੇ ਉੱਪਰ ਦੀ ਤੁਰ ਕੇ ਆਇਆ। ਉਸ ਵੇਲੇ ਨਵਾਬ ਨੇ ਹੱਥ ਜੋੜੇ, ਘੋੜਾ ਰੋਕ ਲਿਆ। ਕਹਿਣ ਲੱਗੇ ਤੂੰ ਕੋਈ ਯੋਨੀ ਹੈ, ਤੂੰ ਕੋਈ ਪੈਗੰਬਰ ਹੈ? ਦਰਿਆ ਦੇ ਉੱਤੇ ਤੇਰਾ ਘੋੜਾ ਤੁਰਦਾ ਨਜ਼ਰ ਆਉਂਦਾ, ਲੇਕਿਨ ਇਹਦਾ ਪਾਵਰ ਨਹੀਂ ਭੇਜਿਆ ਹੋਇਆ। ਮੈਨੂੰ ਤੂੰ ਆਪਣਾ ਮਰੀਦ ਬਣਾ ਲੈ। ਕਹਿਣ ਲੱਗੇ, ਮਰੀਦ ਤਾਂ ਮੈਂ ਵੀ ਗੁਰੂ ਮਹਾਰਾਜ ਦਾ। ਜੇ ਤੇਰੇ ਮਨ ਵਿੱਚ ਸੱਚਮੁੱਚ ਸ਼ੌਕ ਜਾਗਿਆ ਤਾਂ ਜਿਹੜੀਆਂ ਫੌਜਾਂ ਫੁਜਾਂ ਨੇ ਇਹਨਾਂ ਨੂੰ ਛੱਡ ਦੇ, ਜੋ ਕੁਛ ਤੇਰੇ ਕੋਲ ਹੈ ਸਭ ਕੁਛ ਛੱਡ ਦੇ। ਕਿਉਂਕਿ ਆਦਮੀ ਨੂੰ ਵਾਹਿਗੁਰੂ ਦੇ ਰਸਤੇ ਤੇ ਚੱਲਣ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ, ਮੈਂ ਦੀ ਤੇ ਮੇਰੀ ਦੀ, ਦੋ ਚੀਜ਼ਾਂ ਨਹੀਂ ਆਦਮੀ ਕੋਲ ਰਹਿੰਦੀਆਂ। ਜੇ ਰੱਬ ਵੱਲ ਜਾਣਾ, ਨਾ ਮੈਂ ਰਹੇ ਨਾ ਮੇਰੀ ਰਹੇ। ਭਾਗ ਜਾ ਕੇ ਨਵਾਬ ਦੇ, ਉਸਨੇ ਆਪਣੇ ਪੁੱਤਰ ਨੂੰ ਕਹਿਤਾ ਵੀ ਤੂੰ ਫੌਜਾਂ ਸੰਭਾਲ, ਸਭ ਸੰਭਾਲ, ਮੈਂ ਹੁਣ ਨਹੀਂ ਆਉਣਾ ਘਰ। ਭਾਈ ਪਾਰੋ ਦੇ ਨਾਲ ਚਲੇ ਜਾਂਦਾ ਮਹਾਰਾਜ ਦੇ ਕੋਲ। ਮਹਾਰਾਜ ਨੇ ਭਾਈ ਪਾਰੋ ਨੂੰ ਕਿਹਾ ਕਿ ਤੁਸੀਂ ਉਹ ਨਾਮ ਦੀ ਦਾਤ ਦੇ ਦਿਓ, ਕਿਉਂ ਤੇ ਪੂਰਨ ਗੁਰਸਿੱਖ ਸੀ ਉਹ ਪੁੱਗਿਆ ਹੋਇਆ। ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੁਕਮ ਮੰਨਦੀਆਂ ਨੇ ਪ੍ਰਭੂ ਦੇ ਪਿਆਰੇ ਦੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਦੇ ਨੇ ਰੰਗਲੇ ਸੱਜਣ ਚ, ਇੱਕ ਸਾਖੀ ਆਉਂਦੀ ਆ ਉਹਨਾਂ ਦੀ, ਆ ਬੀਬੀ ਜੀ ਦੇ ਤੁਹਾਡੀ ਦੇ ਬਾਪੂ ਜੀ ਬਾਰੇ। ਉਹ ਕਹਿੰਦੇ ਜਿਸ ਪਿੰਡ ਚ ਰਹਿੰਦੇ ਸੀ ਇਹ ਚਰੀ ਵੱਢ ਕੇ ਲਿਆਉਂਦੇ ਹੁੰਦੇ ਆਪਣੇ ਪਸ਼ੂਆਂ ਨੂੰ, ਤਾਂ ਉਹ ਪਿੰਡ ਨੇ ਸ਼ਾਮ ਨੂੰ ਬਾਹਰ ਆ ਕੇ ਖੜ ਜਾਣਾ ਵੀ ਉਹ ਆਉਂਦੇ ਨੇ ਹੀਰਾ ਸਿੰਘ ਹੋਣੀ। ਕਹਿੰਦੇ ਅੱਧਿਆਂ ਨੂੰ ਤਾਂ ਇਹ ਲੱਗਣਾ ਵੀ ਇੱਕ ਹੱਥ ਉੱਚੀ ਹੈ ਚਰੀ, ਜਿਹੜੀ ਨਾਲ ਨੀ ਸੀਸ ਦੇ ਲੱਗ ਰਹੀ ਉੱਤੇ ਹੀ ਤੁਰੀ ਆਉਂਦੀ ਹੈ। ਇਕਨਾਂ ਨੂੰ ਦੂਜੇ ਪਾਸੇ ਵਾਲੇ ਨੂੰ ਲੱਗਣਾ ਵੀ ਨਹੀਂ, ਨਾਲ ਲੱਗੀ ਹੋਈ ਦਿਸੀ ਹੈ ਸਾਨੂੰ। ਜਦੋਂ ਮਰਦਾਨੇ ਨੂੰ ਫੜ ਲਿਆ ਗੁਰੂ ਮਹਾਰਾਜ ਨੂੰ ਬਾਬਰ ਨੇ, ਇਹਨਾਂ ਨੂੰ ਬੋਝੇ ਚੁਕਾ ਦਿੱਤੇ, ਮਰਦਾਨੇ ਨੂੰ ਘੋੜੇ ਫੜਾ ਦਿੱਤੇ ਵੀ ਇਹ ਘੋੜੇ ਉੱਥੇ ਬਚਾਉਣੇ ਨੇ। ਤਾਂ ਭਾਈ ਵਾਲਾ ਵੀ ਬੋਝਾ ਚੱਕੀ ਜਾਂਦਾ, ਗੁਰੂ ਨਾਨਕ ਸਾਹਿਬ ਦੇ ਵੀ ਇੱਕ ਪੰਡ ਸਿਰ ਤੇ ਧਰਤੀ। ਮਹਾਰਾਜ ਕਹਿੰਦੇ ਮਰਦਾਨਿਆਂ ਰਵਾ ਵਜਾ। ਕਹਿੰਦਾ ਸੱਚੇ ਪਾਤਸ਼ਾਹ ਘੋੜੇ, ਇਹ ਤਾਂ ਫਿਰ ਬੜਾ ਬੁਰਾ ਭਲਾ ਕਹਿਣਗੇ ਜੇ ਕੋਈ ਨੱਠ ਗਿਆ। ਮਹਾਰਾਜ ਕਹਿੰਦੇ ਕੋਈ ਨਾ, ਤੂੰ ਫਿਕਰ ਨਾ ਕਰ, ਘੋੜੇ ਕਿਧਰੇ ਨਹੀਂ ਜਾਂਦੇ। ਉਸ ਵੇਲੇ ਸ਼ਬਦ ਪੜਦੇ ਜਾਂਦੇ ਨੇ, ਕਦੇ ਅੱਗੇ ਕਦੇ ਪਿੱਛੇ, ਹੌਲੀ ਹੌਲੀ ਜਾ ਰਹੇ ਨੇ ਬੜੀ ਮਸਤੀ ਦੇ ਅੰਦਰ। ਕੀ ਦੇਖਦੇ ਨੇ ਸਾਰੇ ਵੀ ਆਹ ਜਿਹੜੇ ਤਿੰਨ ਕੈਦੀ ਨੇ, ਘੋੜੇ ਵੀ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਨੇ ਜਿੱਧਰ ਨੂੰ ਜਾਂਦੇ ਨੇ, ਤੇ ਨਾਲੇ ਜਿਹੜੀਆਂ ਪੰਡਾਂ ਵਿਗਾੜਦੀਆਂ ਇਹਨਾਂ ਨੂੰ ਚੁਕਾਈਆਂ, ਇਹਨਾਂ ਦੇ ਸਿਰ ਤੋਂ ਹੱਥ ਹੱਥ ਉੱਚੀਆਂ ਆਪੇ ਹੀ ਤੁਰੀਆਂ ਹੁੰਦੀਆਂ। ਇਹ ਕੁਝ ਚੀਜ਼ਾਂ ਹੁੰਦੀਆਂ ਜਿਹਨਾਂ ਤੇ ਸਾਨੂੰ ਵਿਚਾਰ ਕਰਨੀ ਪੈਂਦੀ ਹੈ, ਕਿਉਂਕਿ ਇਹ ਚੀਜ਼ਾਂ ਜਿਹਦੇ ਹਿਰਦੇ ਚ ਨਾਮ ਵਸ ਜਾਵੇ ਨਾ, ਜਿਸ ਨਾਮ ਰਹਿੰਦਾ ਸੋਈ ਵੱਡ ਰਾਜਾ, ਉਹ ਵੱਡਾ ਰਾਜਿਆਂ ਦੇ ਰਾਜਾ ਹੈ, ਜਿਸ ਨੂੰ ਬਖਸ਼ੇ ਸਿਰ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਨਾਮ ਦੀ ਮਹਿਮਾ, ਕਿਉਂਕਿ ਨਾਮ ਤੇ ਨਾਮੀ ਵਿੱਚ ਭੇਦ ਨਹੀਂ, ਵਾਹਿਗੁਰੂ ਵਿੱਚ ਤੇ ਉਹਦੇ ਵਿੱਚ ਭੇਦ ਨਹੀਂ ਕੋਈ ਵੀ ਹੁੰਦਾ। ਸੋ ਮਹਾਰਾਜ ਕਹਿੰਦੇ ਪਿਆਰਿਓ, ਰਾਜਾ ਸਦੀ ਸ੍ਰਿਸ਼ਟਕਾ ਹਰ ਨਾਮ ਮਨ ਪਿੰਨਾ, ਜਿਹਦੇ ਚਿੱਤ ਦੇ ਵਿੱਚ ਨਾਮ ਨਾਲ ਭਿੱਜ ਗਿਆ ਚਿੱਤ, ਉਹ ਸ੍ਰਿਸ਼ਟੀ ਦਾ ਰਾਜਾ ਹੁੰਦਾ ਹੈ, ਉਹਦਾ ਕਹਿਣਾ ਸਭ ਮੰਨਦੇ ਨੇ, ਚਾਹੇ ਉਹਦੀ ਬਾਹਰਲੀ ਹਾਲਤ ਕੈਸੀ ਹੋਈਏ। ਸੰਸਾਰ ਤਰ ਜਾਂਦਾ ਹੈ, ਛਡਾ ਲੈਂਦਾ ਦਰਗਾਹ ਤੋਂ, ਜੇ ਕੋਈ ਇੰਨਾ ਵੀ ਕਹਿ ਦੇਵੇ ਨਾ, ਪਹਿਲਾਂ ਹੱਥ ਜੋੜ ਕੇ ਬੁਲਾ ਲਵੇ, ਜੀ ਕਹਿ ਕੇ ਆਦਰ ਕਰ ਲਵੇ, ਕਹਿੰਦੇ ਉਹਦੇ ਨਾਲ ਵੀ ਉਹਦਾ ਛੁਟਕਾਰਾ ਹੋ ਜਾਂਦਾ। ਇੱਕ ਵਾਰੀ ਭਗਤ ਜਲਨ ਜੀ ਗੁਰੂ ਛੇਵੇਂ ਪਾਤਸ਼ਾਹ ਵੇਲੇ ਹੋਏ ਨੇ, ਗੁਰੂ ਛੇਵੇਂ ਪਾਤਸ਼ਾਹ ਨਾਲ ਕਾਫ਼ੀ ਉਹਨਾਂ ਦੇ ਬਚਨ ਹੋਏ, ਮਹਾਰਾਜ ਵੀ ਬੜਾ ਸਤਿਕਾਰ ਕਰਦੇ ਸੀ। ਆਪਦੀ ਮਾਨਤਾ ਬਹੁਤ ਹੋ ਗਈ ਲਾਹੌਰ ਦੇ ਅੰਦਰ, ਸੀਗੇ ਜੱਟ, ਸਿੱਧੀ ਗੱਲ ਕਰਦੇ ਸੀ। ਮਹਾਰਾਜ ਕਹਿੰਦੇ ਭਗਤ ਜੀ ਤੁਸੀਂ ਤਾਂ ਆਰਾਮ ਨਾਲ ਭਜਨ ਬੰਦਗੀ ਕਰਦੇ ਹੋ, ਸਾਡੇ ਪਿੱਛੇ ਮੁਗਲ ਪਏ ਹੋਏ ਨੇ, ਇਹ ਖੜਾ ਹੀ ਨਹੀਂ ਛੱਡਦੇ। ਉਹ ਸਹਿ ਸੁਭਾਅ ਕਹਿਣ ਲੱਗਿਆ, ਕਹਿੰਦਾ ਗੁਰੂ ਮਹਾਰਾਜ ਤੁਸੀਂ ਪਲੰਗ ਦੇ ਨਾਲ ਕੁੱਤੀ ਬੰਨੀ ਹੋਈ ਹੈ, ਇਹ ਕੁੱਤੇ ਕਹਿੰਦੇ ਨੱਠੇ ਫਿਰਦੇ ਨੇ। ਉਹ ਸਿੱਧੀ ਜੱਟਾਂ ਵਾਲੀ ਗੱਲ ਕਰਤੀ, ਗੱਲ ਕੀ ਸੀ ਵੀ ਤੁਸੀਂ ਮਾਇਆ ਅੰਗੀਕਾਰ ਕਰ ਲਈ, ਜਿੱਥੇ ਮਾਇਆ ਹੋਊ ਉੱਥੇ ਕਲੇਸ਼ ਨੇ ਜ਼ਰੂਰ ਹੀ ਆਉਣੇ, ਜਿੱਥੇ ਪ੍ਰੋਪਰਟੀ ਹੈ ਉੱਥੇ ਲਿਟੀਗੇਸ਼ਨ ਜ਼ਰੂਰ ਹੀ ਹੈ, ਮੁਕੱਦਮੇਬਾਜ਼ੀ ਚੱਲਦੀ ਹੋ ਰਹਿੰਦੀ ਹੈ ਪ੍ਰੋਪਰਟੀ ਨਾਲ। ਮਹਾਰਾਜ ਕਹਿੰਦੇ ਵੀ ਹੁਣ ਤਾਂ ਅਸੀਂ ਬੰਨੀ ਹੋ ਤਾਂ ਇਹ ਵੀ ਉਹਨਾਂ ਦੇ ਸਿਰ ਭੰਨਣੇ ਨੇ। ਸੋ ਉਹ ਉਹਨਾਂ ਦੇ ਮਨ ਚ ਆਇਆ ਵੀ ਮਾਨਤਾ ਮੇਰੀ ਜ਼ਿਆਦਾ ਹੋਣ ਲੱਗ ਗਈ, ਤੇ ਸਾਧੂ ਆਪਣੇ ਮੌਜ ਦੇ ਮਾਲਕ ਹੁੰਦੇ ਨੇ, ਕੋਈ ਇਹਨਾਂ ਨੂੰ ਬੰਨ ਨਹੀਂ ਸਕਦਾ। ਕਈ ਵਾਰੀ ਜਦ ਬਹੁਤ ਮਾਨਤਾ ਵੱਧ ਜਾਂਦੀ ਹੈ ਫਿਰ ਉਹ ਨਿੰਦਿਆ ਕਰਾਉਣ ਦੀ ਸੋਚਦੇ ਨੇ ਵੀ ਘੱਟ ਜਾਣ, ਅਸਲੀ ਅਸਲੀ ਰਹਿ ਜਾਣ, ਜਿਹੜੇ ਵਾਧੂ ਲੱਗੇ ਹੋਏ ਨੇ ਸਭ ਚੜ ਜਾਣ। ਕਬੀਰ ਸਾਹਿਬ ਨੇ ਵੀ ਇਵੇਂ ਕਰਿਆ, ਨਾਮਦੇਵ ਜੀ ਨਾਲ ਵੀ ਇਵੇਂ ਹੋਈ। ਸੋ ਇਹਨਾਂ ਨੇ ਵੀ ਐਸਾ ਕਰਿਆ ਕਿ ਲਾਹੌਰ ਛੱਡ ਕੇ ਦੂਰ ਚਲੇ ਗਏ। ਉੱਥੇ ਇੱਕ ਵੱਡਾ ਸ਼ਾਹੂਕਾਰ ਸੀ, ਉਹਦਾ ਕੋਈ ਕੰਮ ਬਣ ਰਿਹਾ ਸੀ, ਕੋਈ ਬਿਲਡਿੰਗਾਂ ਬਣ ਰਹੀਆਂ ਸੀ। ਉੱਥੇ ਮਜ਼ਦੂਰ ਬਣ ਕੇ ਲੱਗ ਗਏ। ਜਿਹੜਾ ਮੁਨਸ਼ੀ ਸੀ ਕਹਿਣ ਲੱਗਿਆ ਵੀ ਤੇਰਾ ਨਾਂ ਕੀ ਹੈ ਬਾਬਾ? ਕਹਿੰਦੇ ਮੇਰਾ ਨਾਂ ਜਲਣ ਜੀ ਹੈ, ਜਾਣ ਕੇ ਜੀ ਲਗਾਤਾ, ਕਿਉਂਕਿ ਸੰਤ ਜਿੱਥੇ ਵੀ ਜਾਣ, ਬੈਠਣ, ਉੱਠਣ, ਬਚਨ ਕਰਨ, ਤਾਰਨ ਦਾ ਪਹਿਲਾਂ ਸੋਚਦੇ ਨੇ ਵੀ ਇਹਦਾ ਵੀ ਆਧਾਰ ਹੋ ਜਾਵੇ। ਉਹ ਜਿਸ ਵਕਤ ਹਾਜ਼ਰੀ ਲਾਇਆ ਕਰੇ, ਸਾਰਿਆਂ ਦੀ ਹਾਜ਼ਰੀ ਲਾਉਣ ਤੋਂ ਬਾਅਦ ਇਹਨਾਂ ਦਾ ਨਾਂ ਅਖੀਰ ਤੇ ਸੀ, ਫਿਰ ਕਹਿਣਾ ਜਲਣ ਜੀ, ਉਹਨਾਂ ਨੇ ਕਹਿਣਾ ਹਾਜ਼ਰ ਜੀ। ਸੱਤੇ ਦਿਨੀ ਤਨਖਾਹ ਮਿਲਦੀ ਹੁੰਦੀ, ਉਹ ਤਨਖਾਹ ਲੈਣ ਵਾਸਤੇ ਰੌਲਾ ਪਈ ਜਾਣਾ, ਬਾਬੂ ਨੇ ਅੱਧੇ ਪੈਸੇ ਦੇਣੇ, ਵਿੱਚ ਕੱਟ ਲੈਣੀਆਂ ਦਿਹਾੜੀਆਂ, ਰੌਲਾ ਪਾ ਰੱਖਣਾ, ਉਹ ਮਜ਼ਦੂਰੀ ਖਾ ਲੈਣੀ, ਐਵੇਂ ਪੈਸਾ ਦੋ ਪੈਸੇ ਮਜ਼ਦੂਰੀ ਹੁੰਦੀ ਸੀ, ਉਹਦੇ ਵਿੱਚੋਂ ਵੀ ਖਾ ਜਾਣਾ। ਇਹ ਜਲਨ ਜੀ ਨੇ ਪਾਸੇ ਬੈਠਾ ਰਹਿਣਾ, ਜਦ ਸਭ ਹਿਸਾਬ ਕਿਤਾਬ ਕਰ ਲੈਣੇ, ਇਹਦੇ ਨਾਂ ਤੇ ਦਸਖਤ ਨਾ ਹੋਣ ਕਰਕੇ ਉਹਨੇ ਫਿਰ ਆਰਾਮ ਨਾਲ ਕਹਿਣਾ, ਕਿਉਂਕਿ ਪੈਸੇ ਜਿਹੜੇ ਲੈਣੇ ਸੀ ਉਹ ਤਾਂ ਲੈ ਲਏ ਸੀ। ਫਿਰ ਕਹਿਣਾ ਆਓ ਜੀ ਬਾਬਾ ਜੀ, ਜਲਨ ਜੀ ਤੁਸੀਂ ਵੀ ਆਓ ਮਹਾਰਾਜ, ਆ ਕੇ ਦਸਖਤ ਕਰੋ। ਇਹਨਾਂ ਨੇ ਨਾ ਕਦੇ ਪੈਸੇ ਗਿਣਨੇ, ਜਿੰਨੇ ਕੁ ਦੇਣੇ ਉਹਨੇ ਫੜ ਲੈਣੇ, ਉਹਨੇ ਮੌਜ ਬਣ ਗਈ ਉਹ ਵੀ ਇਹਦੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਪੈਂਦਾ, ਜਿੰਨੇ ਜੀ ਕਰਦਾ ਕੱਟ ਲਓ ਇਹਦੇ। ਇਸ ਤਰ੍ਹਾਂ ਕਰਦੇ ਕਰਦੇ ਜਦ ਦੋ ਮਹੀਨੇ ਲੰਘੇ, ਉਸ ਵੇਲੇ ਇੱਕ ਦਿਨ ਅੰਤਰ ਧਿਆਨ ਹੋਏ ਬੈਠੇ ਨੇ ਅੰਮ੍ਰਿਤ ਵੇਲੇ, ਦਰਗਾਹ ਦੇ ਵਿੱਚ ਹੀ ਸੁਰਤੀ ਜਦ ਲੰਘਣ ਲੱਗੀ ਧਰਮਖੰਡ ਜੀ, ਉੱਥੇ ਝੀਣੀ ਵਾਣ ਸੁਣੀ ਇਹਨਾਂ ਨੇ, ਬਾਰ ਬਗਾਨੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਹੇ। ਉੱਥੇ ਜਿਹੜੇ ਇੱਥੇ ਜ਼ੋਰ ਕਰ ਕਰਕੇ ਦਿਖਾਉਂਦੇ ਨੇ, ਉੱਥੋਂ ਜਦ ਲੰਘਦੇ ਨੇ ਤਾਂ ਕੂਕਾਂ ਪੈਂਦੀਆਂ ਉਹਨਾਂ ਦੀਆਂ, ਇੰਨਾ ਦੁੱਖ ਉਹਨਾਂ ਦੀ ਰੂਹ ਨੂੰ ਪ੍ਰਾਪਤ ਹੁੰਦਾ। ਦਿਲ ਨਰਮ ਸੀ ਉਸ ਵੇਲੇ, ਸੂਖਸ਼ਮ ਸਰੀਰ ਦੇ ਨਾਲ ਉਸ ਮੰਡਲ ਚ ਦਾਖਲ ਹੋ ਕੇ ਕਹਿਣ ਲੱਗੇ ਜਮਦੂਤਾਂ ਨੂੰ ਵੀ ਤੁਸੀਂ ਇਸ ਜੀਵ ਨੂੰ ਕਿਉਂ ਮਾਰਦੇ ਹੋ? ਕਹਿੰਦੇ ਬਾਬਾ ਜੀ ਇਸ ਨੇ ਬੜੇ ਪਾਪ ਕਰੇ ਨੇ, ਇਹ ਬੜਾ ਪਾਪੀ ਹੈ। ਕਹਿੰਦੇ ਹੈ ਕੌਣ, ਦਿਖਾਓ ਤਾਂ ਸਾਨੂੰ। ਕਹਿੰਦੇ ਜੀ ਇਹ ਉਹੀ ਹੈ ਮੁਨਸ਼ੀ ਜਿਹੜਾ ਤੁਹਾਡੇ ਵੀ ਪੈਸੇ ਕੱਟਦਾ ਰਿਹਾ, ਬਹੁ ਪ੍ਰਪੰਚ ਕਰ ਪਰ ਤਨ ਲਿਆ ਵੈ, ਸੁਤਦਾਰਾ ਭਿਆਨ ਲਟਾਵੈ, ਮਨ ਮੇਰੇ ਭੁੱਲੇ ਕੱਟ ਨਾ ਕੀ ਜੈਅੰਤ, ਨਵੇੜਾ ਤੇਰੇ ਜੀ ਪੈ ਲੀਜੇ। ਕਹਿੰਦੇ ਹੁਣ ਨਵੇੜਾ ਦੇਣ ਵਾਸਤੇ ਜਾ ਰਿਹਾ, ਧਰਮਰਾਜ ਨੇ ਹੁਕਮ ਕੀਤਾ ਸਾਨੂੰ ਵੀ ਇਹਨੂੰ ਮਾਰਦੇ ਕੁੱਟਦੇ ਲੈ ਕੇ ਆਓ। ਸੋ ਇਹ ਰੋ ਰਿਹਾ। ਕਹਿੰਦੇ ਤੁਹਾਨੂੰ ਇੱਕ ਗੱਲ ਦੱਸੀਏ, ਗੁਰੂ ਨਾਨਕ ਸਾਹਿਬ ਦਾ ਰਾਜ ਹੈ ਇਸ ਵੇਲੇ ਸਾਰੇ ਅਰਸ਼ਾਂ ਤੇ, ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਕੰਸਟੀਟਿਊਸ਼ਨ ਹੈ, ਵਿਧਾਨ ਹੈ ਸੰਸਾਰ ਦਾ। ਉਸ ਬਾਣੀ ਚ ਉਹਨਾਂ ਨੇ ਇਹ ਫਰਮਾਨ ਕੀਤਾ, ਜੇ ਕੋ ਜੀ ਕਹੇ ਉਹਨਾਂ ਕੋ ਦਿਨ ਜਮ ਕੀ ਤਲਬ ਨਾ ਹੋਏ। ਜਿਹੜਾ ਸੰਤਾਂ ਨੂੰ ਜੀ ਕਹਿ ਕੇ ਬੁਲਾ ਲਵੇ ਉਹਨੂੰ ਜਮਦੂਤ ਬੁਲਾ ਨਹੀਂ ਸਕਦੇ। ਇਹ ਸਾਨੂੰ ਦੋ ਮਹੀਨੇ ਤੋਂ ਜਲਣ ਜੀ ਕਹਿ ਕੇ ਬੁਲਾਉਂਦਾ ਰਿਹਾ, ਆਓ ਜੀ ਕਹਿੰਦਾ ਸੀ, ਜਲਣ ਜੀ ਕਹਿੰਦਾ ਸੀ। ਫਿਰ ਤਾਂ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੀ ਵਗਿਆ ਕਰ ਦਿੱਤੀ, ਉਸੇ ਵੇਲੇ ਮਾਰਨ ਤੋਂ ਹਟ ਗਈ। ਧਰਮਰਾਜ ਦੇ ਚਲਿਆ ਗਿਆ, ਕਹਿਣ ਲੱਗੇ ਇਹਨੂੰ ਮਾਰਨਾ ਨੀ ਜੀਵ ਨੂੰ। ਇਹ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਉਹਨੂੰ ਤਲਬ ਨਹੀਂ ਹੋਏਗੀ, ਤਲਵਾਨਾ ਨਹੀਂ ਆਏਗਾ, ਵਰੰਟ ਨਹੀਂ ਉਹਦੇ ਆਉਣਗੇ ਜਿਹੜਾ ਸੰਤਾਂ ਨੂੰ ਜੀ ਕਹਿ ਦੇਵੇ। ਸੋ ਇਸ ਤਰ੍ਹਾਂ ਦਰਗਾਹ ਦੇ ਵਿੱਚੋਂ ਵੀ ਛਡਾ ਦਿੰਦੇ ਨੇ ਸਾਧੂ, ਕਿਉਂਕਿ ਉਹਨਾਂ ਦਾ ਕਿਹਾ ਜਾਂਗਾ ਕਿਹਾ ਦਰਗਾਹ ਚਲਾਇਆ, ਸੋ ਕਿਸ ਤੋਂ ਨਜ਼ਰ ਲਾਇਆ ਵੇ ਤਲ। ਮਹਾਰਾਜ ਜੀ ਜਦੋਂ ਸਰੀਰ ਵਿੱਚ ਸੀ, ਆਪ ਮੈਂ ਦਰਸ਼ਨ ਕਰਕੇ ਮੁੜਿਆ, ਪਿੰਡ ਦੇ ਵਿੱਚ ਹੀ ਲੰਘ ਰਿਹਾ, ਸਾਡੇ ਪਿੰਡ ਦਾ ਇੱਕ ਸੇਠ ਪੁੱਛਿਆ ਮੈਨੂੰ, ਮੈਂ ਦੱਸਿਆ ਤਾਂ ਰੋਣ ਲੱਗ ਗਿਆ, ਕਹਿਣ ਲੱਗੀ ਮੈਂ ਕੀ ਗੱਲ? ਕਹਿੰਦਾ ਆਪ ਤਾਂ ਮੇਰੇ ਭਗਵਾਨ ਕੇ ਪਾਸੇ ਆਏ। ਮੈਂ ਕਿਹਾ ਕੀ ਗੱਲ? ਸੇਠ ਅਮਰਨਾਥ ਸੀ ਉਹਦਾ ਨਾਂ। ਉਹਨੇ ਸਾਰੀ ਗੱਲ ਦੱਸੀ ਕਿ ਮੈਂ ਚੜ੍ਹਾਈ ਕਰ ਗਿਆ ਸੀ, ਜਮਦੂਤਾਂ ਨੇ ਫੜ ਲਿਆ ਸੀ। ਕਹਿੰਦਾ ਮੈਂ ਅਰਾਧਨਾ ਕਰੀ, ਮੈਨੂੰ ਛਡਾ ਤਾ। ਕਹਿੰਦੇ ਅਜੇ ਤਾਂ ਇਹਦੇ 7 ਸਾਲ ਰਹਿ ਲਿਆ, ਤੁਸੀਂ ਪਹਿਲਾਂ ਹੀ ਲੈ ਚੱਲੇ। ਕਹਿਣ ਲੱਗਿਆ ਫਿਰ ਮੈਂ ਰਾਜੀ ਹੋ ਗਿਆ, ਤੁਹਾਡੇ ਬਗਲ ਦੇ ਨਾਲ ਜਿਹੜੀ ਮੇਰੀ ਜ਼ਮੀਨ ਲੱਗਦੀ ਹੈ ਉਹ ਮੈਂ ਉਹਨਾਂ ਨੂੰ ਅਰਦਾਸ ਕਰਾਤੀ ਸਾਰੀ। ਜਦੋਂ ਮੈਂ ਉੱਥੇ ਗਿਆ ਉਹ ਕਹਿੰਦੇ ਛੋਟੇ ਸੰਤਾਂ ਕੋਲ ਚਲੇ ਜਾ, 25 ਵਿਘੇ ਬਾਗ ਸੀਗਾ। ਕਹਿਣ ਲੱਗੇ ਛੋਟੇ ਸੰਤ ਵੀ ਲਾਲਾ ਸੀ, ਜ਼ਮੀਨ ਤਾਂ ਵਾਹੁਣੀ ਨਹੀਂ ਹੈ ਤੇ ਤੂੰ ਸਾਨੂੰ ਉਹਦਾ ਮੁੱਲ ਦੇ ਦੇ, ਅਸੀਂ ਮੁੱਲ ਪਾ ਦਿੰਦੇ। ਕਹਿੰਦੇ ਮੁੱਲ ਕੀ ਪਾਇਆ? 2,500, 100 ਰੁਪਈਆ ਵੀਗਾ, 100-100 ਤਾਂ ਕਹਿੰਦਾ 5-500, 1,000-1,000 ਦਾ ਤਾਂ ਇੱਕ ਅੰਬ ਹੈ ਉੱਥੇ, ਸਾਰੇ ਵਿੱਚ ਬਾਗ ਦੇ ਵਿੱਚ ਪੁਰਾਣੇ ਅੰਬ ਨੇ। ਸੋ ਮੈਨੂੰ ਛਡਾ ਦਿੱਤਾ ਕਿਉਂਕਿ ਦਰਗਾਹ ਚ ਚੱਲਦੀ ਹੈ ਗੱਲ ਸਾਧੂਆਂ ਦੀ ਜਾ ਕਰ ਕਿਹਾ ਦਰਗਾਹ ਚ ਲੈ ਸੋ ਕਿਸ ਕੋ ਨਜ਼ਰ ਲੈ ਆਵੇ ਤਲੇ ਉਹ ਫਿਰ ਕਿਹਨੂੰ ਨਿਗਾਹ ਥੱਲੇ ਲਿਆਉਂਦਾ ਸੋ ਸਿਕੰਦਰ ਲਈ ਪੁਰਸ਼ ਨਾਲ ਤੁਰਿਆ ਜਾਂਦਾ ਤੇ ਨਾਰਾਜ਼ ਹੋ ਰਿਹਾ ਕਿ ਸੰਤਾਂ ਨੇ ਰਸਤਾ ਨਹੀਂ ਸਾਫ ਕਰਾਇਆ ਮੈਂ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਆ ਗਿਆ ਅੱਗੇ ਗਿਆ ਕਹਿੰਦਾ ਕਿੱਥੇ ਕਿ ਨੇ ਸੰਤ ਕਹਿੰਦੇ ਉਹ ਝੌਂਪੜੀ ਹੈ ਪੁਰਾਣੀ ਜੀ ਝੌਂਪੜੀ ਹੈ ਮਹਾਤਮਾ ਬੈਠੇ ਨੇ ਉੱਥੇ ਇੱਕੋ ਕੱਪੜਾ ਪਹਿਨਿਆ ਹੋਇਆ ਵਸਤਰ ਸਰੀਰ ਤੇ ਹੋਰ ਕੋਈ ਨਹੀਂ ਹੈ ਕਹਿਣ ਲੱਗਿਆ ਉਹ ਬੈਠੇ ਕਹਿੰਦੇ ਹਾਂ ਅੱਗੇ ਚਲਿਆ ਗਿਆ ਤੇ ਉਹਨਾਂ ਨੇ ਸੰਤਾਂ ਨੇ ਦੇਖਿਆ ਦੇਖ ਕੇ ਮੂੰਹ ਦੂਏ ਪਾਸੇ ਨੂੰ ਕਰ ਲਿਆ ਕਹਿਣ ਲੱਗਿਆ ਇਹ ਤਾਂ ਬੜਾ ਖਰਾਬ ਹੈ ਸੰਤ ਇਹਨੇ ਤਾਂ ਮੇਰੀ ਮਾਨ ਹਾਨੀ ਕਰ ਦਿੱਤੀ ਮੈਂ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਬਾਦਸ਼ਾਹ ਤੇ ਇਹਨੇ ਕੋਈ ਸਤਿਕਾਰ ਨਹੀਂ ਕੀਤਾ ਸਮਾਂ ਪਰਲੇ ਪਾਸੇ ਨੂੰ ਦੇਖਣ ਲੱਗ ਗਿਆ ਤਲਵਾਰ ਕੱਢ ਲਈ ਇਹਨੇ ਵੀ ਮੈਂ ਟੁਕੜੇ ਟੁਕੜੇ ਹੁਣੇ ਕਰ ਦਿੰਦਾ ਇਹਦੇ ਪੁਰਸ਼ ਵੀ ਦੇਖ ਰਿਹਾ ਤੇ ਸੰਤਾਂ ਨੇ ਵੀ ਦੇਖ ਲਿਆ ਉਹਨਾਂ ਨੇ ਇੱਕ ਨਿਗਾਹ ਐ ਕਰੀ ਕਰਕੇ ਤਲਵਾਰ ਕੱਢੀ ਹੋਈ ਹੈ ਉੱਤੇ ਨੂੰ ਐ ਉਲਾਰੀ ਹੋਈ ਹੈ ਮਾਰਨ ਵਾਸਤੇ ਘੋੜਾ ਉਠਾਈ ਜਾਂਦਾ ਘੋੜੇ ਦਾ ਪੈਰ ਜਿੱਥੇ ਸੀ ਉੱਥੇ ਹੀ ਖੜ ਗਿਆ ਜਿੱਥੇ ਬਾਂਹ ਸੀ ਉੱਥੇ ਹੀ ਬਾਂਹ ਖੜ ਗਈ ਬੁੱਤ ਬਣ ਗਿਆ ਉੱਥੇ ਹਿੱਲ ਨਹੀਂ ਸਕਦਾ ਜ਼ੋਰ ਲਾਉਂਦਾ ਹੁਣ ਫਰਾਨ ਹੋ ਗਿਆ ਹੁਣ ਕਿੱਥੋਂ ਤਾਕਤ ਲਿਆਵੇ ਇੱਕ ਪਾਸੇ ਸਾਰੀ ਸ੍ਰਿਸ਼ਟੀਆਂ ਦਾ ਬਾਦਸ਼ਾਹ ਬੈਠਾ ਹੈ ਇੱਕ ਪਾਸੇ ਇੱਕ ਮਾਮੂਲੀ ਜੀ ਹੈ ਜਿਹੜਾ ਸੰਸਾਰ ਨੂੰ ਜਿੱਤ ਕੇ ਇਹ ਸਮਝ ਗਿਆ ਕਿ ਮੇਰੇ ਨਾਲੋਂ ਦੁਨੀਆ ਚ ਹੋਰ ਵੱਡਾ ਕੋਈ ਨਹੀਂ ਹੈ ਉਸ ਵੇਲੇ ਪੁਰਸ਼ ਨੇ ਦੇਖਿਆ ਵੀ ਇਹਦਾ ਨਾ ਘੋੜਾ ਪੈਰ ਪੱਟਦਾ ਨਾ ਇਹਦੀ ਬਾਂਹ ਥੱਲੇ ਨੂੰ ਆਉਂਦੀ ਹੈ ਨਾ ਇਹ ਬੋਲਦਾ ਤਾਂ ਬੁੱਤ ਬਣ ਗਿਆ ਜੜ ਬਣਿਆ ਖੜਾ ਉਸ ਵੇਲੇ ਉਹਨੇ ਉਹਨੂੰ ਸਮਝਾਇਆ ਇੰਟਰਪ੍ਰੇਟਰ ਦੇ ਰਾਹੀਂ ਕਿ ਸੰਤਾਂ ਕੋਲ ਅਪਮਾਨ ਕਰਕੇ ਨਹੀਂ ਆਈਦਾ ਸੰਤਾਂ ਕੋਲ ਤਾਂ ਨਿਮਰਤਾ ਨਾਲ ਆਈਦਾ ਹੁਣ ਤੇਰਾ ਜ਼ੋਰ ਨਹੀਂ ਚੱਲ ਸਕਦਾ ਨਾ ਤੇਰੀਆਂ ਫੌਜਾਂ ਦਾ ਚੱਲ ਸਕੇ ਇਹਨਾਂ ਦੀ ਇੱਕ ਦ੍ਰਿਸ਼ਟੀ ਹੋਈ ਸਭ ਕੁਝ ਕਰ ਲੈਂਦੀ ਹੈ ਤੂੰ ਇਹਦੇ ਹੁਣ ਪ੍ਰੇਅਰ ਕਰ ਇਹਨਾਂ ਦੇ ਚਰਨਾਂ ਚ ਬੇਨਤੀ ਕਰ ਉਸ ਵੇਲੇ ਉਹਨੇ ਬੇਨਤੀ ਕਰੀ ਕਿ ਮਹਾਰਾਜ ਮੇਰੀ ਭੁੱਲ ਖਿਮਾ ਕਰੋ ਮੈਂ ਦਰਸ਼ਨ ਕਰਨਾ ਹੈ ਹੱਥ ਚੱਲ ਪਿਆ ਤਲਵਾਰ ਮਿਆਨ ਚ ਪਾ ਲਈ ਤੇ ਜਾ ਕੇ ਨਮਸਕਾਰ ਕਰੀ ਜਿਵੇਂ ਪੁਰਸ਼ ਨੇ ਕਰੀ ਉਵੇਂ ਇਹਨੇ ਕਰੀ ਉਹਦੇ ਬਾਅਦ ਸਾਹਮਣੇ ਖੜਾ ਹੋ ਗਿਆ ਕਹਿਣ ਲੱਗੇ ਕੀ ਗੱਲ ਰਹੀ ਤੂੰ ਤਲਵਾਰਾਂ ਕੱਢਦਾ ਸੀ ਸਾਡੇ ਉੱਤੇ ਕਹਿਣ ਲੱਗੇ ਮਹਾਰਾਜ ਤੁਸੀਂ ਮੇਰੇ ਆਏ ਤੇ ਖੜੇ ਨਹੀਂ ਹੋਏ ਕਹਿੰਦੇ ਜੇ ਤੇਰਾ ਗੁਲਾਮ ਆਵੇ ਤੂੰ ਖੜਾ ਹੁੰਦਾ ਕਹਿੰਦੇ ਨਹੀਂ ਕਹਿੰਦੇ ਜੇ ਤੇਰੇ ਗੁਲਾਮ ਦਾ ਵੀ ਗੁਲਾਮ ਆ ਜਾਏ ਕਹਿੰਦੇ ਨਹੀਂ ਜੀ ਕਹਿੰਦੇ ਜੇ ਫਿਰ ਉਹਦਾ ਤੀਸਰੇ ਥਾਂ ਗੁਲਾਮ ਆ ਜਾਵੇ ਫਿਰ ਤੂੰ ਖੜਾ ਹੁੰਦਾ ਕਹਿੰਦੇ ਨਹੀਂ ਫਿਰ ਕਹਿੰਦੇ ਆਹੀ ਗੱਲ ਸਾਡੀ ਹੈ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਕਹਿੰਦੇ ਤੈਨੂੰ ਕਿਹੜੀ ਚੀਜ਼ ਹੈ ਜਿਹੜੀ ਲਈ ਫਿਰਦੀ ਹੈ ਤੇਰਾ ਮਨ ਜਿਹੜਾ ਹੈ ਉਹ ਹਿਰਸ ਦੇ ਕਾਬੂ ਆਇਆ ਹੋਇਆ ਉਹਦੇ ਵਿੱਚ ਇਹ ਹੈ ਤ੍ਰਿਸ਼ਨਾ ਦੇ ਵਿੱਚ ਵੀ ਮੈਂ ਸਾਰੀ ਸਥਿਤੀ ਦਾ ਰਾਜ ਕਰ ਲਾਂ ਜਿੱਥੇ ਹੋਰ ਵੀ ਹੈ ਕਿਤੇ ਧਰਤੀ ਉੱਥੇ ਤੱਕ ਚਲੇ ਜਾਣ ਉਹ ਜਿਹੜੀ ਤ੍ਰਿਸ਼ਨਾ ਹੈ ਉਹਦਾ ਗੁਲਾਮ ਹੈ ਤੇਰਾ ਮਨ ਤੇ ਮਨ ਦਾ ਗੁਲਾਮ ਤੂੰ ਹੈ ਤੇ ਤੀਸਰੇ ਥਾਂ ਹੋ ਗਿਆ ਨਾ ਤੂੰ ਤ੍ਰਿਸ਼ਨਾ ਤੇਰੇ ਮਨ ਦੇ ਉੱਤੇ ਹਾਵੀ ਹੈ ਮਨ ਤੇਰਾ ਤੇਰੇ ਉੱਤੇ ਹਾਵੀ ਹੈ ਜੀਵ ਤੇ ਉਹ ਜਿਹੜੀ ਤ੍ਰਿਸ਼ਨਾ ਹੈ ਨਾ ਅਸੀਂ ਉਹ ਖੜਾਵਾਂ ਦੇ ਥੱਲੇ ਦੱਬ ਕੇ ਰੱਖੀ ਹੋਈ ਹੈ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਕਿਸੇ ਚੀਜ਼ ਦੀ ਲੋੜ ਨਹੀਂ ਤ੍ਰਿਸ਼ਨਾ ਤਾਂ ਹੈ ਹੀ ਨਹੀਂ ਕਹਿੰਦੇ ਸਾਡੇ ਜਿਹੜੀ ਸਾਡੀ ਸੇਵਾਦਾਰ ਹੈ ਨਾ ਇਹ ਖੜਾਵਾਂ ਇਹਨਾਂ ਦੀ ਗੁਲਾਮ ਹੈ ਤ੍ਰਿਸ਼ਨਾ ਉਹ ਸਾਡੀ ਸੇਵਾ ਕਰਦੀ ਹੈ ਤੇ ਉਹਦੀ ਸੇਵਾ ਤ੍ਰਿਸ਼ਨਾ ਕਰਦੀ ਹੈ ਤ੍ਰਿਸ਼ਨਾ ਤੇਰੇ ਮਨ ਤੇ ਆਵੀ ਹੈ ਤੇਰਾ ਮਨ ਜੀਵ ਤੇ ਆਵੀ ਹੈ ਫਿਰ ਦੇਖ ਲੈ ਤੇਰਾ ਨੰਬਰ ਕਿੱਥੇ ਗਿਆ ਗੁਲਾਮਾਂ ਦੇ ਗੁਲਾਮਾਂ ਦਾ ਗੁਲਾਮ ਦਾ ਗੁਲਾਮ ਹੈ ਤੂੰ ਤੇਰੇ ਆਏ ਤੇ ਮੈਂ ਕਿਵੇਂ ਖੜਾ ਹੋ ਜਾਂਦਾ ਸਮਝ ਚ ਆ ਗਈ ਨਮਸਕਾਰ ਕਰਤੀ ਕਿ ਸੱਚਮੁੱਚ ਮਹਾਰਾਜ ਆਪ ਅਸਲੀ ਰਾਜੇ ਸ੍ਰਿਸ਼ਟੀ ਦੇ ਤੁਸੀਂ ਹੋਈਆਂ ਪੰਡਿਤ ਸੂਰ ਛਤਰਪਦ ਰਾਜਾ ਭਗਤ ਬਰਾਬਰ ਔਰ ਨਾ ਕੋਈ ਕਿਉਂਕਿ ਜਿਹਦਾ ਪੱਖ ਵਾਹਿਗੁਰੂ ਕਰ ਦਿੰਦਾ ਹੈ ਉਹਦੇ ਵੱਲ ਹਰ ਵਕਤ ਹੀ ਰਹਿੰਦਾ ਉਹਦੀ ਹਾਰ ਨਹੀਂ ਹੋਇਆ ਕਰਦੀ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਹਿਣ ਲੱਗਿਆ ਉਹ ਕਿ ਮਹਾਰਾਜ ਮੈਂ ਤੁਹਾਨੂੰ ਕੁਛ ਦੇਣਾ ਚਾਹੁੰਦਾ ਕਹਿੰਦੇ ਸਾਨੂੰ ਲੋੜ ਹੀ ਨਹੀਂ ਕਹਿੰਦੇ ਇੱਥੇ ਆਸ਼ਰਮ ਬਣਾ ਦਿੰਦਾ ਫਵਾਰੇ ਲੱਗ ਜਾਣਗੇ, ਪਾਰਕ ਬਣ ਜਾਣਗੇ, ਨਾ ਕਹਿੰਦੇ ਮੱਖੀਆਂ ਦੀ ਬਹੁਤੀ ਇੱਥੇ ਪਰਮਾਰ ਹੋਜੂ, ਸਾਨੂੰ ਲੋੜ ਨਹੀਂ ਹੈ। ਸੰਤਾਂ ਕੋਲ ਬੰਦੇ ਗਰਜ ਵਾਲੇ ਬਹੁਤੇ ਆਉਂਦੇ ਨੇ, ਮੇਰਾ ਆਹ ਹੋ ਜਾਏ, ਮੇਰਾ ਉਹ ਹੋ ਜਾਏ, ਮੇਰਾ ਹੋ ਜਾਏ, ਕੋਈ ਪ੍ਰੇਮ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਉਹ ਕੇਵਲ ਜਦ ਉਹਨਾਂ ਦਾ ਕੰਮ ਹੋ ਜਾਂਦਾ ਫੇਰ ਮੁੜ ਕੇ ਨਾ ਉਹਨਾਂ ਦੇ ਦਰਸ਼ਨ, ਨਾ ਨੌ ਵੀ ਸੰਤ ਭੁੱਲ ਜਾਂਦੇ ਨੇ, ਕੋਈ ਆਦਮੀ ਨਹੀਂ ਰਹਿੰਦਾ ਵੀ ਕੌਣ ਆਇਆ ਸੀ, ਕੌਣ ਗਿਆ ਸੀ। ਇਹ ਸਾਧੂਆਂ ਦੀਆਂ ਨਿਸ਼ਾਨੀਆਂ ਨੇ, ਉਹ ਦਿੰਦੇ ਰਹਿੰਦੇ ਨੇ ਕਿਉਂਕਿ ਦਾਤੇ ਹੁੰਦੇ ਨੇ, ਹਰੇਕ ਦਾ ਦੁੱਖ ਸੁਣ ਕੇ ਉਹਦਾ ਪੂਰਾ ਕਰਦੇ ਨੇ। ਸੋ ਕਹਿਣ ਲੱਗਿਆ ਮੈਂ ਇੱਥੇ ਆਸ਼ਰਮ ਬਣਾ ਦਾਂ, ਕਹਿੰਦੇ ਨਾ, ਇੱਥੇ ਗਰਜਾਂ ਵਾਲੇ ਬੰਦੇ ਮੱਖੀਆਂ ਰੂਪ ਸਾਡੇ ਦੁਆਲੇ ਹੋ ਜਾਣਗੇ, ਅਸੀਂ ਆਰਾਮ ਨਾਲ ਬੈਠੇ ਹਾਂ, ਮੈਂ ਛੇਤਰ ਲਵਾ ਦਿੰਦਾ, ਲੰਗਰ ਚਲਾ ਦਿੰਦਾ। ਕਹਿੰਦੇ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦਾ ਸੜਕ ਬਣਾ ਦਿੰਦਾ, ਕਹਿੰਦੇ ਨਾ। ਕਹਿੰਦੇ ਮਹਾਰਾਜ ਕੁਛ ਤਾਂ ਅੰਗੀਕਾਰ ਕਰੋ, ਪੋਹ ਦਾ ਮਹੀਨਾ ਸੀ, ਸੂਰਜ ਵੱਲ ਪਿੱਠ ਕਰੀ ਖੜਾ ਸੀ, ਤੇ ਇਹਦਾ ਪਛਾਵਾਂ ਸੰਤਾਂ ਉੱਤੇ ਪੈ ਰਿਹਾ ਸੀ। ਸੰਤ ਕਹਿੰਦੇ ਜੇ ਦੇਣਾ ਨਾ ਆਹੀ ਬਹੁਤ ਹੈ, ਤੂੰ ਪਾਸੇ ਹਟ ਜਾ, ਧੁੱਪ ਸਾਡੇ ਛੱਡ ਦੇ, ਪਛਾਵਾਂ ਤੇਰਾ ਪਾਸੇ ਹਟ ਜੇ, ਧੁੱਪ ਲਚਾਉਂਦੀ ਆ ਸੀ। ਸੋ ਉਸ ਵੇਲੇ ਬਹੁਤ ਨੀਵਾਂ ਹੋ ਗਿਆ, ਤੇ ਵੀ ਸਾਧੂ ਸੱਚਮੁੱਚ ਰਾਜਾ ਸਰਲੀ ਸ੍ਰਿਸ਼ਟਕਾ ਹਰਨਾਮ ਮੰਨ ਪਏ, ਉਹ ਪਰਮ ਸੁਖੀ ਹੋਇਆ ਕਰਦੇ ਨੇ, ਚਾਹੇ ਹਾਲਤ ਕੈਸੀ ਹੋਈ ਹੈ, ਜਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੁਪ੍ਰਸੰਨ। ਸੋ ਇਸ ਤਰ੍ਹਾਂ ਦੇ ਨਾਲ ਜੇ ਕੋਈ ਸੁਖੀ ਹੈ ਉਹ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੈ, ਦੂਸਰਾ ਨਹੀਂ ਹੁੰਦਾ। ਵੱਡੇ ਵੱਡੇ ਰਾਜਾ ਨਾਲ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੋਝੀ। ਅੱਖਾਂ ਨਾਲ ਤਾਂ ਦੀਂਦਾ ਹੀ ਕੁਛ ਨਹੀਂ ਹੈ, ਤੇ ਮਾਇਆ ਦੇ ਪਿਆਰ ਵਿੱਚ ਜ਼ਿੰਦਗੀ ਨਿਗਾ ਦਿੰਦੇ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋ ਸੀ ਛਾਰ, ਜਾਣਾ ਕੋਈ ਜਾ, ਐਸਾ ਜੱਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਸੋ ਨਾਮ ਪਰਮੇਸ਼ਰ ਨਾਮ ਤੇ ਨਾਮੀ ਵਿੱਚ ਕੋਈ ਫਰਕ ਨਹੀਂ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਫਿਰ ਕੀ ਹੁੰਦਾ, ਜਦ ਪਿੱਠ ਹੋ ਜਾਂਦੀ ਹੈ ਸੂਰਜ ਵੱਲ ਫਿਰ ਪਰਛਾਵਾਂ ਹੱਥ 'ਚ ਨਹੀਂ ਆਇਆ ਕਰਦਾ। ਸਰਦੀ ਦਾ ਮਹੀਨਾ ਹੋਵੇ, ਸੂਰਜ ਤੋਂ ਲਾਂਭੇ ਹੋ ਕੇ ਪਰਛਾਵੇਂ 'ਚ ਬਹਿ ਜਾਈਏ, ਪਾਲਾ ਲੱਗੂਗਾ ਉੱਥੇ, ਨਿੱਘ ਨਹੀਂ ਆਉਂਦੀ ਕਿਉਂਕਿ ਸੂਰਜ ਤੋਂ ਪਾਸੇ ਹੋ ਗਏ। ਇਸੇ ਤਰ੍ਹਾਂ ਨਾਲ ਜਦ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ, ਮਹਾਰਾਜ ਕਹਿੰਦੇ ਫਿਰ ਸੁਖੀ ਨਹੀਂ ਹੁੰਦਾ ਕੋਈ ਵੀ। ਸੰਸਰਦਾਨ ਦੇ ਇੰਦਰ ਆਇਆ, ਪਰਸਰਾਮ ਰੋਵੇ ਘਰ ਆਇਆ, ਬੜੇ ਗੁਨਾਏ ਮਹਾਰਾਜ ਨੇ ਸ਼ਬਦ ਦੇ ਅੰਦਰ। ਅਖੀਰ ਕਹਿੰਦੇ ਨੇ ਕਿ ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨੌ ਸਹੀ ਜਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਜਿਹੜਾ ਨਾਮ ਦੇ ਉੱਤੇ ਵਿਸ਼ਵਾਸ ਰੱਖਦਾ, ਨਾਮ ਦੀ ਪਰਿਪੂਰਨਤਾ ਦੇ ਉੱਤੇ, ਉਹ ਤਾਂ ਕਹਿੰਦੇ ਸੰਸਾਰ ਚੋਂ ਜਿੱਤ ਜਾਂਦਾ, ਬਾਕੀ ਕੋਈ ਕਰਮ ਲੇਖੇ ਚ ਨਹੀਂ ਪੈਂਦਾ। ਜੇ ਪਰਮੇਸ਼ਰ ਨੂੰ ਭੁੱਲ ਜਾਵੇ ਫਿਰ ਮਹਾਰਾਜ ਕਹਿੰਦੇ ਫਿਰ ਇਹਦਾ ਮਨ ਵੀ ਰੋਗੀ, ਤਨ ਵੀ ਰੋਗੀ, ਤੇ ਸਾਰਾ ਕੁਛ ਰੋਗੀ ਹੋ ਜਾਂਦਾ, ਰੋਗ ਏ ਰੋਗ ਆ ਜਾਂਦੇ, ਸਭ ਰੋਗ ਉੱਠ ਕੇ ਖੜੇ ਹੋ ਜਾਇਆ ਕਰ। ਮਨ ਰੋਗੀ ਹੋ ਜਾਂਦਾ, ਮਨ ਦੇ ਰੋਗੀ ਹੋਣ ਦੇ ਨਾਲ ਇਹ ਨਰਕਾਂ ਚ ਘੁੰਮਦਾ ਫਿਰਦਾ, ਤਨ ਦੇ ਰੋਗੀ ਹੋਣ ਦੇ ਨਾਲ ਇਹ ਦੁੱਖ ਪਾਉਂਦਾ। ਉਹਦਾ ਕਾਰਨ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਰੋਗੀ ਹੋ ਜਾਈ ਮੈਂ ਪੁੱਲਦੇ ਦੇ ਮਨ ਪਿਆਰਾ, ਰੋਗੀ ਹੋ ਜਾਈ ਮੈਂ ਪੁੱਲਦੇ ਦੇ ਮਨ ਪਿਆਰਾ। ਪਿਆਰਾ ਪਿਆਰਾ ਪਿਆਰਾ।
ਵਾਹਿਗੁਰੂ ਦੀ ਯਾਦ ਵਿੱਚ ਵਸਿਆ ਰਹੇ। ਨਾ ਮਾਨਸਿਕ ਰੋਗ ਲੱਗਦੇ ਨੇ, ਨਾ ਆਰਥਿਕ ਰੋਗ ਲੱਗਦੇ ਨੇ, ਨਾ ਸਰੀਰਕ ਰੋਗ ਲੱਗਦੇ ਨੇ, ਕਿਉਂਕਿ ਹਰ ਵਕਤ ਵਾਹਿਗੁਰੂ ਦੇ ਨਾਲ ਸੁਰਤ ਜੁੜੀ ਰਹਿਣ ਦੇ ਨਾਲ ਸੱਤ ਚਿੱਤ ਅਤੇ ਆਨੰਦ ਪਿਰਿਆ ਜੋ ਐਨਰਜੀ ਹੈ, ਸੁਪਰ ਐਨਰਜੀ, ਉਹ ਪ੍ਰਵੇਸ਼ ਕਰਦੀ ਰਹਿੰਦੀ ਹੈ ਸਰੀਰ ਵਿੱਚ। ਹਰ ਵਕਤ ਕਨੈਕਸ਼ਨ ਜੁੜ ਜਾਂਦਾ ਬਾਡੀ ਦਾ ਉਹਦੇ ਨਾਲ, ਅਤੇ ਉਹਦੇ ਕਨੈਕਸ਼ਨ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ, ਮਨ ਵੀ ਤੰਦਰੁਸਤ ਰਹਿੰਦਾ। ਜੇ ਭੁੱਲ ਜਾਵੇ ਪਰਮੇਸ਼ੁਰ ਤੇ ਭੁੱਲਿਆ ਵਿਆਪਨ, ਇੱਕ ਰੋਗ ਨਹੀਂ ਮਹਾਰਾਜ ਕਹਿੰਦੇ, ਸਾਰੇ ਹੀ ਰੋਗ ਵਿਆਪ ਜਾਂਦੇ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਦੀਪਾਲਪੁਰ ਨਗਰ ਦੇ ਵਿੱਚ ਜਾਂਦੇ ਨੇ, ਤੇ ਉੱਥੇ ਹਨੇਰਾ ਹੋ ਗਿਆ ਜਾਣ ਵੇਲੇ, ਸੂਰਜ ਛਿਪ ਗਿਆ, ਕੁਛ ਵੱਡੀ ਰਾਤ ਹੋ ਗਈ ਥੋੜੀ ਜਿਹੀ। ਲੋਕ ਪ੍ਰਸ਼ਾਦ ਪਾਣੀ ਛੱਕ ਕੇ ਕੋਈ ਬੈਠਾ, ਕੋਈ ਕੁਛ ਕਰ ਰਿਹਾ, ਕੋਈ ਸੌਣ ਦੀ ਤਿਆਰੀ ਕਰ ਰਿਹਾ। ਉਸ ਵੇਲੇ ਆਪ ਨੇ ਕਿਹਾ, ਮਰਦਾਨੇ ਆ ਫਿਰ ਆਪਾਂ ਇੱਥੇ ਹੀ ਬਰਾਤ ਜਾਂਦੇ ਹਾਂ। ਇਹ ਤਾਂ ਹੈ ਹੀ ਨਹੀਂ ਸੀ ਕਿ ਗੁਰੂ ਮਹਾਰਾਜ ਨੂੰ ਕਿਸੇ ਨੇ ਬਿਸਤਰਾ ਲਿਆ ਦੇਣਾ ਜਾਂ ਕਿਸੇ ਨੇ ਮੰਜਾ ਲਿਆ ਦੇਣਾ। ਉਹ ਤਾਂ ਕੋਈ ਕੋਈ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਮਨ 'ਚ ਇਹ ਪਛਾਣ ਹੋਵੇ। ਜਿਹੜੇ ਪਛਾਣ ਤੋਂ ਬਗੈਰ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕੌਣ ਆ ਗਿਆ। ਉਸ ਵੇਲੇ ਮਰਦਾਨੇ ਨੇ ਥਾਂ ਸਾਫ਼ ਕਰਿਆ। ਜਿਸ ਵਾਰ ਥਾਂ ਸਾਫ਼ ਕਰਕੇ ਗੁਰੂ ਮਹਾਰਾਜ ਦਾ ਆਸਣ ਲਾਉਣ ਲੱਗਿਆ, ਉਸੇ ਵੇਲੇ ਜਿਹਦਾ ਨੇੜੇ ਘਰ ਸੀ ਉਹ ਆ ਗਿਆ। ਕਹਿੰਦਾ, ਤੁਹਾਨੂੰ ਕਿਹਨੇ ਕਿਹਾ ਇੱਥੇ ਬੈਠਣ? ਮਹਾਰਾਜ ਕਹਿੰਦੇ, ਪਿਆਰਿਆ ਅਸੀਂ ਕੁਛ ਚੱਕ ਨਹੀਂ ਲਿਜਾਣਾ, ਸਿਰਫ ਰਹਿਣ ਵਸੇਰਾ ਕਰਨਾ ਹੈ ਦੋ ਘੜੀ, ਅੰਮ੍ਰਿਤ ਵੇਲੇ ਜਾਗਣਾ, ਇੱਥੇ ਪਾਣੀ ਸਾਹਮਣੇ ਹੈਗਾ, ਅਸੀਂ ਇਸ਼ਨਾਨ ਕਰ ਲਾਂਗੇ, ਹੋਰ ਤਾਂ ਅਸੀਂ ਨਾ ਕੋਈ ਚੱਕਣਾ ਨਾ ਕੁਛ ਕਰਨਾ। ਕਹਿੰਦਾ, ਨਹੀਂ ਨਹੀਂ ਇੱਥੇ ਨਹੀਂ ਤੁਸੀਂ ਬੈਠ ਸਕਦੇ। ਕਹਿੰਦੇ, ਜੇ ਊਂ ਉੱਠਣਾ ਉੱਠ ਉੱਠ ਖੜੋ, ਨਹੀਂ ਫਿਰ ਮੈਂ ਖਿੱਚ ਕੇ ਉਠਾ ਦੂੰਗਾ, ਮੇਰੇ ਨਾਲ ਬੰਦੇ ਬਹੁਤ ਨੇ। ਮਹਾਰਾਜ ਕਹਿੰਦੇ, ਚੰਗਾ ਪਿਆਰਿਆ ਤੇਰੀ ਮੌਜ ਨਹੀਂ ਬਹਿੰਦੇ। ਸਗਲੀ ਧਰਤੀ ਸਾਧਗੀ ਤਸਕਰ ਵੈਸੇ ਗਾਇਬ, ਬੈਰ ਉਹਨੇ ਤਾਂ ਧਰਤੀ ਸੰਤਾਂ ਵਾਸਤੇ ਬਣਾਈ ਸੀ। ਕਹਿੰਦੇ, ਪਰਮੇਸ਼ੁਰ ਤੋਂ ਭੁੱਲਿਆ ਹੋਇਆ ਨੇ ਧਰਤੀ ਤੇ ਕਬਜ਼ਾ ਕਰਕੇ ਧਰਤੀ ਨੂੰ ਵੰਡ ਲਿਆ, ਕੋਈ ਪਾਕਿਸਤਾਨ ਬਣਾ ਤਾ, ਕੋਈ ਹਿੰਦੁਸਤਾਨ, ਕੋਈ ਅਫਗਾਨਿਸਤਾਨ, ਕੋਈ ਈਰਾਨ, ਕੋਈ ਕੁਛ, ਕੋਈ ਕੁਛ, ਧਰਤੀ ਤਾਂ ਇੱਕੋ ਹੀ ਹੈ ਨਾ, ਆਪੇ ਹੀ ਵੰਡ ਲਈਏ। ਵੰਡ ਕੇ ਬੰਦਾ ਕਿਤੇ ਨਹੀਂ ਜਾ ਸਕਦਾ, ਨਾ ਇੱਧਰ ਲਾ ਉੱਧਰ, ਨਾ ਉੱਧਰ ਲਾ ਇੱਧਰ। ਸੰਤ ਹੇ ਤਾਂ ਤੇਰੇ ਭਵਨ ਪ੍ਰਾਪਤ ਆ ਰਹੇ। ਕਹਿੰਦੇ, ਦੁਨੀਆਂ ਕਿਉਂ ਬਣਾਈ ਸੀ ਵਾਹਿਗੁਰੂ ਨੇ? ਕਹਿੰਦੇ, ਸੰਤਾਂ ਦੇ ਵਾਸਤੇ ਬਣਾਈ ਸੀ, ਫਲ ਫਰੂਟ ਸਭ ਚੀਜ਼ਾਂ ਸਾਧੂਆਂ ਦੀ ਪ੍ਰਸੰਨਤਾ ਵਾਸਤੇ ਪਰਮੇਸ਼ੁਰ ਨੇ ਪੈਦਾ ਕਰੀਆਂ ਸੀ। ਲੇਕਿਨ ਤਸਕਰਾਂ ਨੇ, ਕਹਿੰਦੇ ਚੋਰਾਂ ਨੇ ਆ ਕੇ ਕਬਜ਼ਾ ਕਰ ਲਿਆ ਹੈ, ਤੇ ਮਨੁੱਖਾਂ ਨੇ। ਕਹਿੰਦੇ, ਸਭ ਤੋਂ ਵੱਡਾ ਚੋਰ ਉਹ ਹੁੰਦਾ ਜਿਹੜਾ ਪਰਮੇਸ਼ੁਰ ਦਾ ਨਾਮ ਨਾ ਜਪਦਾ ਹੋਏ। ਤੋ ਮਹਾਰਾਜ ਅਗਲੇ ਥਾਂ ਚਲੇ ਗਏ, ਉੱਥੇ ਜਗ੍ਹਾ ਸਾਫ਼ ਕਰੀ, ਉਹ ਵੀ ਨਿਕਲਿਆ। ਉਹ ਕਹਿੰਦੇ, ਕੌਣ ਤੁਸੀਂ ਚੋਰ ਚਕਾਰ ਇੱਥੇ ਆ ਕੇ ਬਹਿ ਗਏ? ਚਲੇ ਜਾਓ ਇੱਥੋਂ, ਅਸੀਂ ਇੱਥੇ ਨਹੀਂ ਤੁਹਾਨੂੰ ਰਾਤ ਕੱਟਣ ਦੇ। ਦੂਸਰੇ ਪਾਸੇ ਸ਼ਹਿਰ ਚਲੇ ਗਏ ਨਗਰ ਦੇ, ਉਹ ਫੇਰ ਉਠਾਲਤੇ, ਤੇ ਫੇਰ ਜਾਂ ਚੌਥੀ ਵਾਰੀ ਉਠਾਲੇ, ਰਾਤ ਵੱਡੀ ਚਲੀ ਗਈ। ਤੇ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਵੀ ਪ੍ਰੇਮੀਓ, ਇੱਕ ਦੱਸੋ, ਤੁਹਾਡਾ ਸ਼ਹਿਰ ਬਸਦਿਆਂ ਦਾ ਸ਼ਹਿਰ ਹੈ, ਇੱਥੇ ਸਾਧੂ ਮਹਾਤਮਾ ਕੋਈ ਆਉਂਦਾ ਹੋਣਾ, ਉਹਨੂੰ ਬੈਠਣ ਨੂੰ ਕਿਤੇ ਰਾਤ ਕੱਟਣ ਨੂੰ ਥਾਂ ਨਹੀਂ ਹੈ ਇੱਥੇ ਪਿੰਡ ਦੇ ਵਿੱਚ? ਕਹਿੰਦੇ, ਹੈਗਾ, ਬਹੁਤ ਵਧੀਆ ਸ਼ੀਸ਼ ਮਹਿਲ ਬਣਾਏ ਹੋਏ ਨੇ। ਮਖੌਲ ਕਰਿਆ ਮਹਾਰਾਜ ਨੂੰ, ਕਹਿਣ ਲੱਗੇ, ਆਹ ਰਸਤਾ ਜਾਂਦਾ, ਉੱਥੇ ਇੱਕ ਖੂਹ ਆਊਗਾ, ਤੇ ਉੱਥੇ ਬੜੀਆਂ ਸੁਗੰਧੀਆਂ ਆਉਣਗੀਆਂ, ਉੱਥੇ ਤੁਹਾਡੇ ਰਹਿਣ ਵਾਸਤੇ ਥਾਂ ਸਪੈਸ਼ਲ ਹੈ। ਮਖੌਲ ਕਰਿਆ, ਇੱਕ ਕੋੜੀ ਦੀ ਝੌਂਪੜੀ ਵੱਲ ਨੂੰ ਮਹਾਰਾਜ ਨੂੰ ਤੋੜ ਦਿੱਤਾ, ਕਿਉਂਕਿ ਇਹ ਜਾਣਦੇ ਨਹੀਂ ਹੈ ਕਿ ਸਾਧੂ ਕੀ ਹੁੰਦੇ ਨੇ, ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਤੂੰ ਭੁੱਲਿਆ ਤੂੰ ਮੂਰਖ ਗਵਾਰਾ, ਸਾਧੂ ਹੁੰਦੇ Thank you.
ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਜੇ ਹਰ ਕਾ ਸੇਵਕ ਸੋ ਹਰ ਜੇ ਆ ਭੇਦ ਨਾ ਜਾਣੋ ਮਾਨਸ ਦੇ ਆ ਜਿਉਂ ਜੰਤਰੰਗ ਉੱਠੇ ਵਾ ਪਾਤੀ ਫਿਰ ਸਲਹ ਸਲ ਸਮਾਏ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਬ੍ਰਹਮ ਹੈ ਮੋਮ ਹੈ ਤਾਸਮ ਹੈ ਰੰਚਕ ਨਾਹੀਂ ਪੇ ਪਰਮੇਸ਼ਰ ਦੇ ਵਿੱਚ ਤੇ ਉਹਦੀ ਪਿਆਰਿਆਂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਪਰਮੇਸ਼ਰ ਨਿਰਾਕਾਰ ਹੈ ਸਰਗੁਣ ਹੈ, ਲੇਕਿਨ ਆਪਣੇ ਪਿਆਰਿਆਂ ਦੇ ਰੂਪ ਵਿੱਚ ਸਰਗੁਣ ਹੋ ਕੇ ਸੰਸਾਰ ਦਾ ਉਧਾਰ ਕਰਦਾ। ਸੋ ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਦੀ ਬਿਰਤੀ ਉਲਟ ਹੋਇਆ ਕਰਦੀ ਹੈ। ਉਹ ਉਹਨਾਂ ਚੀਜ਼ਾਂ ਦੇ ਨਾਲ ਪਿਆਰ ਕਰਦੇ ਆ, ਸੰਗ ਸਾਈ ਸੋ ਆਵੇ ਨਾ ਚੀਤ ਜੋ ਵੈਰਾਈ ਤਾਂ ਸਿਉਪਰੀਤ। ਜਿਹੜੇ ਨੁਕਸਾਨ ਕਰਨ ਵਾਲੇ ਨਰਕਾਂ ਚ ਲਿਜਾਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਉਹਨਾਂ ਨਾਲ ਤਾਂ ਉਹਨਾਂ ਦਾ ਪਿਆਰ ਹੋਇਆ ਗੱਲ। ਜਿਹੜੇ ਬੰਦੇ ਇਹਨਾਂ ਦੇ ਇਹਨਾਂ ਚੋਰਾਂ ਦੇ ਪ੍ਰਭਾਵ ਵਿੱਚ ਨੇ ਉਹਨਾਂ ਨਾਲ ਇਹਨਾਂ ਦਾ ਪਿਆਰ ਹੋਇਆ ਕਰਦਾ ਦੁਨੀਆਂ ਦਾ, ਤੇ ਸਾਧੂਆਂ ਦੇ ਉੱਤੇ ਤਰਕ ਹੋਇਆ ਕਰਦੀ। ਕੋਈ ਬਿਰਲੇ ਹੀ ਬੰਦੇ ਹੁੰਦੇ ਨੇ ਜਿਹੜੇ ਇਸ ਭੇਤ ਨੂੰ ਜਾਣਦੇ ਆ, ਬਾਕੀ ਸੁਣੀਆਂ ਦੁਨੀਆਂ ਤਾਂ ਤਰਕ ਕਰਦੀ ਹੈ, ਕੋਈ ਪਿਆਰ ਨਹੀਂ ਕਰਦੀ ਕਿਉਂਕਿ ਆਪਣੀ ਐਨਕ ਨਾਲ ਦੇਖਦੇ ਨੇ। ਮਹਾਰਾਜ ਕਹਿੰਦੇ ਇਹ ਕੁਦਰਤੀ ਹੈ, ਇਹ ਮੂਰਖਤਾਈ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸੰਤਾਂ ਦੇ ਵੈਰੀ ਜੀ, ਦੁਸ਼ਟਾਂ ਦੇ ਮਿੱਤਰ ਮੂਰਖ, ਸੰਤਾਂ ਦੇ ਵੈਰੀ ਸਾਡੇ
ਦੁਸ਼ਟਾਂ ਨਾਲ ਮੋਹ ਪਿਆ। ਜੋ ਸਾਧੂ ਹੁੰਦਾ ਵਾਹਿਗੁਰੂ ਦੀ ਮਿਹਰ ਹੋ ਜੇ ਤਾਂ ਪਛਾਣ ਹੋ ਜਾਂਦਾ, ਨਹੀਂ ਦੁਨੀਆਂ ਭੇਖ ਨੂੰ ਪੂਜਦੀ ਹੈ। ਐਵੇਂ ਹੀ ਫਸ ਜਾਂਦੇ ਨੇ ਪਖੰਡੀਆਂ ਦੇ ਕੋਲ। ਆ ਥੋੜੇ ਦਿਨ ਹੋਏ ਕਿ ਇੱਥੇ ਗਾਉਂਦਾ ਫਿਰਦਾ ਸੀ ਸੱਤ ਫੇਜ਼ ਚ ਇੱਕ ਪ੍ਰੇਮੀ, ਬੜਾ ਉਹਦੇ ਮਨ ਚ ਆਇਆ ਵੀ ਸਾਧੂ ਹੈ ਤੇ ਗੁਰਬਾਣੀ ਪੜ੍ਹਦਾ ਹੈ। ਘਰ ਲੈ ਗਿਆ, ਲਿਜਾ ਕੇ ਬੜਾ ਪਿਆਰ ਦਿਖਾਲਿਆ। ਪਤਾ ਲੱਗ ਗਿਆ ਉਹਨੂੰ ਵੀ ਇਹ ਕੋਈ ਖਾਸ ਪ੍ਰੇਮੀ ਬੰਦਾ ਹੈ। ਉਸ ਵੇਲੇ ਦੁੱਧ ਮੰਗਾ ਲਿਆ, ਦੁੱਧ ਦੇ ਵਿੱਚ ਪਤਾ ਨੀ ਕੀ ਪਾਤਾ। ਉਹ ਉਹਨਾਂ ਨੂੰ ਘਰ ਵਾਲੀ ਨੂੰ, ਬੀਬੀ ਨੂੰ ਤੇ ਬੱਚੇ ਨੂੰ ਪਿਲਾ ਤਾ। ਉਹ ਹੋਰੇ ਤਰ੍ਹਾਂ ਦਾ ਹੋ ਗਿਆ ਕਿ ਉਹ ਡਰੱਗ ਥੋੜੀ ਜਿਹੀ ਪਾ ਦੋ ਨਾ, ਉਹ ਆਦਮੀ ਦਾ ਮਨ ਜਿਹੜਾ ਹੋਰੇ ਕੁਛ ਹੋ ਜਾਂਦਾ, ਪੂਰੀ ਅਕਲ ਨਹੀਂ ਰਹਿੰਦੀ। ਉਸ ਵੇਲੇ ਸ਼ਰਧਾ ਚ ਆਏ ਹੋਏ ਨੇ, ਕਹਿਣ ਲੱਗਿਆ ਅਸੀਂ ਭੰਡਾਰਾ ਕਰਨਾ ਹੈ, ਸਾਨੂੰ ਕੁਛ ਦੇ, ਅੰਮ੍ਰਿਤਸਰ ਤੋਂ ਆਏ ਹਾਂ। ਉਹ ਜਰਾ ਤਨਖਾਹ ਲਿਆ ਕੇ ਰੱਖੀ ਸੀ, ਉਹ ਸਾਰੇ ਹੀ ਪੈਸੇ ਦੇ ਤੇ ਗਰੀਬ ਆਦਮੀ। ਬੱਚਾ ਉਦਣ ਦਾ ਹੀ ਬਿਮਾਰ ਹੈ, ਹੁਣ ਤਾਈ ਰਾਜੀ ਨਹੀਂ ਹੋਇਆ, 6-7 ਦਿਨ ਹੋ ਗਏ। ਸੋ ਐਸੇ ਬਹੁਤ ਸਾਰੇ ਬੰਦੇ ਸੰਤਾਂ ਦੇ ਭੇਖ ਵਿਚ ਤੁਰੇ ਫਿਰਦੇ ਨੇ, ਇਹਦੇ ਸਾਵਧਾਨ ਹੋਣਾ ਪੈਂਦਾ। ਐਵੇਂ ਨਹੀਂ ਇੰਨੇ ਵਾ ਵੀ ਅਨਸੰਤ ਆ ਗਏ ਜੀ, ਉਹ ਤਾਂ ਪਖੰਡ ਹੋਇਆ ਕਰਦਾ। ਪਖੰਡੀਆਂ ਨੂੰ ਤਾਂ ਮਹਾਰਾਜ ਨੇ ਭੇਖ ਦਿਖਾਇਓ, ਜਗਤ ਲੋਗਨ ਕੋ ਬਸਕੀਨ, ਅੰਤਕਾਰ ਕਾਤੀ ਕੱਢਿਓ ਬਸ ਨਰਕ ਭੁਆਉਣ। ਭੇਖ ਦੇ ਨਾਲ ਲੋਕਾਂ ਨੂੰ ਭੁਲਾ ਕੇ ਆਪਣੇ ਬਸ ਵਿਚ ਕਰ ਲੈਂਦੇ ਨੇ। ਫਿਰ ਕਹਿੰਦੇ ਹੁੰਦਾ ਕੀ ਹੈ, ਕਹਿੰਦੇ ਇਹਨਾਂ ਨੂੰ ਛੋਟਾ ਛੋਟਾ ਕਰਕੇ ਉੱਥੇ ਦਰਗਾਹ ਚ ਕੱਟ ਦੇਣਗੇ, ਕਿਉਂਕਿ ਇਹਨਾਂ ਨੇ ਲੋਕਾਂ ਨੂੰ ਧੋਖੇ ਦਿੱਤੇ। ਇਹ ਨਹੀਂ, ਸੰਤ ਜਿਹੜਾ ਸਾਧੂ ਹੁੰਦਾ ਪਰਮੇਸ਼ਰ ਦਾ ਪਿਆਰਾ, ਉਹਦਾ ਪ੍ਰਭਾਵ ਆਪਣਾ ਹੀ ਹੋਇਆ ਕਰਦਾ। ਸੋ ਵੈਰ ਕਰਦੇ ਨੇ ਸੰਤਾਂ ਨਾਲ, ਵੈਰ ਕਮਾਉਂਦੇ ਦੁਸ਼ਟਾਂ ਨਾਲ ਬਹੁਤ ਪਿਆਰ। ਅੱਗੇ ਪਾਛੇ ਸੁੱਖ ਨਹੀਂ, ਫਿਰ ਹੁਣ ਸੁੱਖ ਕਿੱਥੋਂ ਪਾਲਦਾ? ਨਤੀਜਾ ਕੀ ਹੋਏਗਾ? ਉਹਨਾਂ ਦੁਸ਼ਟਾਂ ਦੇ ਕੋਲ ਕਾਮ ਕਰੋ, ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਦੇ ਭੰਡਾਰ ਪ੍ਰੇਰਦੇ ਨੇ। ਉਹ ਨਿੰਦਿਆ ਬਣਦੇ ਨੇ, ਆਪ ਨਿੰਦਿਆ ਕਰਦੇ ਨੇ, ਦੂਜੇ ਨੂੰ ਨਿੰਦਿਆ ਕਰਨ ਲਾਉਂਦੇ ਨੇ, ਕਿਉਂਕਿ ਉਹਨਾਂ ਨਾਲ ਪਿਆਰ ਜੋ ਹੋ ਗਿਆ। ਉਹਦਾ ਨਤੀਜਾ ਕੀ ਹੋਏਗਾ? ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੋਦ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾ ਨਰਕੇ ਕੋਲ ਹੋਵਾ। ਕੁੰਭੀ ਨਰਕ ਵਿੱਚ ਵਾਸਾ ਹੁੰਦਾ। ਮਹਾਰਾਜ ਕਹਿੰਦੇ ਅੱਗੇ ਪਾਛਾ ਸੁੱਖ ਨਾਹੀਂ, ਮਰ ਜੰਮਾ ਵਾਰੋ ਵਾਰ, ਤ੍ਰਿਸ਼ਨਾ ਕਦੇ ਨਾ ਬੁੱਝਾਈ, ਦੋਧਾ ਹੋਏ ਇੱਕ ਵਾਰ, ਮੂੰਹ ਕਾਲੇ ਤਿੰਨਾਂ ਨਿੰਦਕਾ ਤੇ ਸੱਚਾ ਦਰਬਾਰ, ਨਾਨਕ ਨਾਮ ਬਿਗੂਣਿਆ ਨਾ ਵਾਰ ਨਾ ਪਾਰ। ਸੋ ਇਸ ਤਰ੍ਹਾਂ ਮਹਾਰਾਜ ਨੂੰ ਮਖੌਲ ਕਰਿਆ ਗੁਰੂ ਮਹਾਰਾਜ ਨੇ, ਟੀਚਰ ਕਰੀ। ਟੀਚਰ ਵੀ ਬੜੀ ਘਨਾਪਣੀ। ਮਹਾਰਾਜ ਕਹਿੰਦੇ ਪਿਆਰੇ ਹੋ, ਕੋਈ ਸਾਧੂਆਂ ਦੇ ਰਹਿਣ ਵਾਸਤੇ ਇਸ ਨਗਰ ਵਿੱਚ ਥਾਂ ਨਹੀਂ ਹੈ? ਕਹਿੰਦੇ ਬੜਾ ਥਾਂ, ਸ਼ੀਸ਼ ਮਹਿਲ ਹੈ ਅੱਗੇ, ਸੁਗੰਧੀਆਂ ਆਉਂਦੀਆਂ, ਉੱਥੇ ਆਹ ਰਸਤਾ ਜਾਂਦਾ, ਉੱਥੇ ਖੂਹ ਆਊਗਾ, ਉੱਥੇ ਚਲੇ ਜਾਓ। ਸੋ ਗੁਰੂ ਨਾਨਕ ਪਾਤਸ਼ਾਹ ਉਧਰ ਨੂੰ ਜਾਂਦੇ ਨੇ। ਉੱਥੇ ਇੱਕ ਪ੍ਰੇਮੀ ਜਿਸਦੇ ਸਰੀਰ ਨੂੰ ਕੁਸ਼ਟ ਹੋਇਆ ਹੋਇਆ, ਪਹਿਲਾਂ ਚੰਗਾ ਖਾਂਦਾ ਪੀਂਦਾ ਬੰਦਾ ਸੀ ਉਹ, ਲੇਕਿਨ ਭੋਗਾਂ ਦੀ ਦੁਨੀਆਂ ਚ ਪੈ ਗਿਆ, ਪਰਮੇਸ਼ਰ ਨੂੰ ਭੁੱਲ ਗਿਆ। ਭੁੱਲਣ ਦੇ ਨਾਲ ਐਸੇ ਰੋਗ ਲੱਗੇ, ਵਿਸ਼ੇ ਭੋਗਾਂ ਚ ਪੈ ਗਏ ਕਿ ਸਰੀਰ ਕੁਸ਼ਟੀ ਹੋ ਗਿਆ। ਛੋਟੇ ਛੋਟੇ ਰੋਗ ਲੱਗੇ ਪਹਿਲਾਂ, ਉਹਦੇ ਬਾਅਦ ਕੁਸ਼ਟੀ ਕੋਹੜੀ ਹੋ ਗਿਆ। ਫਕੀਰਾਂ ਵਾਲਾ ਬਾਣਾ ਪਾ ਲਿਆ ਤੇ ਜਿਹੜੇ ਉਹਦੇ ਸਖੇ ਸੀ ਸਖੇ, ਉਹਨਾਂ ਦੇ ਮਨ ਚ ਹੋ ਗਿਆ ਵੀ ਇਹ ਤਾਂ ਕੋਹੜੀ ਹੋ ਗਿਆ। ਜਿਹੜੇ ਨਾਲ ਖਾਂਦੇ ਪੀਂਦੇ ਪਿਆਲੇ ਦੇ ਸਾਂਝ ਕਰਨ ਵਾਲੇ ਸੀ, ਉਹ ਵੀ ਪਿੱਠ ਦੇ ਗਏ ਵੀ ਹੁਣ ਇਹਦੇ ਕੋਲ ਕੀ ਹੈ, ਉਹ ਤਾਂ ਖਾਣ ਪੀਣ ਦੇ ਮਿੱਤਰ ਹੁੰਦੇ। ਜਿਹੜੇ ਇਹਦੇ ਜ਼ਿਆਦਾ ਨਜ਼ਦੀਕੀ ਸੀ ਉਹ ਵੀ ਸਾਥ ਛੱਡ ਗਏ। ਮਹਾਰਾਜ ਕਹਿੰਦੇ ਪਿਆਰੇ ਹੋ, ਕਿਉਂ ਭੁਲੇਖਿਆਂ ਚ ਪਏ ਹੋਏ ਹੋ? ਤੁਸੀਂ ਵਾਰ ਵਾਰ ਤਜਰਬਾ ਕਰਦੇ ਹੋ, ਵਾਰ ਵਾਰ ਨਾ ਕਰੋ, ਗੁਰਬਾਣੀ ਨੂੰ ਤੁਸੀਂ ਮੰਨ ਲਓ, ਮੰਨ ਕੇ ਉਹਨੂੰ ਧਏ ਬਣਾ ਲਓ। ਇਹ ਚਾਹੇ ਆਪ ਤਜਰਬਾ ਕਰ ਲਓ, ਸਾਰੀ ਜ਼ਿੰਦਗੀ ਤੋਂ ਬਾਅਦ ਇਹ ਗੱਲ ਸਮਝ ਆਏਗੀ, ਚਾਹੇ ਗੁਰੂ ਦਾ ਵਚਨ ਮੰਨ ਕੇ ਹੁਣੇ ਹੀ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ।
ਤੇਰੇ ਸੁੱਖਾਂ ਦੇ ਸੰਗੀ ਸੁਖਾਂ ਦੇ ਸੰਗੀ ਨੇ ਗਏ ਸਾਰੇ। ਕੋਈ।
ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ ਸਾਰੇ ਰਿਸ਼ਤੇਦਾਰ ਗਿਣਤੇ ਮਹਾਰਾਜ ਨੇ, ਸਗਰੇ ਧਨ ਸਿਉਂ ਲਾਗੇ, ਪੈਸਾ ਹੈਗਾ ਤਾਂ ਤੇਰੇ ਨਾਲ ਸੰਬੰਧ ਹੈ, ਪੈਸਾ ਘਟ ਗਿਆ ਮਿੱਤਰ ਦੇਖਦੀ ਸਾਰ ਕਰ ਅੰਦਰੋਂ ਹੀ ਜਵਾਬ ਦੇ ਦੇਣਗੇ ਵੀ ਕਹਿੰਦੇ ਹੈ ਨੀ ਇਹ ਪੈਸੇ ਮੰਗਣ ਆਇਆ। ਉਸ ਵੇਲੇ ਸਭ ਮਿੱਤਰ ਤਾਈਆਂ ਇਕੱਠੇ ਖਾਂਦੇ ਪੀਂਦੇ ਟੁੱਟ ਜਾਇਆ ਕਰਦੀਆਂ, ਕੋਈ ਨੀ ਰਿਹਾ ਕਰਦਾ। ਸਾਕ ਸੰਬੰਧੀ ਵੀ ਮੁੱਖ ਫੇਰ ਲੈਂਦੇ ਨੇ ਵੀ ਇਹਨੇ ਕੁਛ ਮੰਗਣਾ ਹੀ ਹੈ। ਕਹਿੰਦੇ ਸਾਰੇ ਹੀ ਸੰਬੰਧ ਟੁੱਟ ਜਾਂਦੇ ਨੇ, ਦਾਰਾ ਰੀਤ ਪੂਤ ਸੰਬੰਧੀ ਸਗਲੇ ਧਨ ਸਿਉਣ ਲੱਗ ਗਏ। ਜਬ ਵੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੀ। ਦੁੱਖ ਆ ਜਾਵੇ ਕਿਸੇ ਦੇ ਉੱਤੇ, ਬਿਮਾਰੀ ਆ ਜਾਵੇ, ਪਾਸੇ ਹਟ ਜਾਂਦੇ। ਉਸ ਵੇਲੇ ਜਿਹੜੇ ਇਹਦੇ ਸਾਕ ਸੰਬੰਧੀ ਭੈਣ ਭਰਾ ਸੀ, ਉਹਨਾਂ ਨੇ ਕਿਹਾ ਘਰ ਵਿੱਚ ਬਿਮਾਰੀ ਫੈਲ ਜਾਏਗੀ ਤਾਂ ਚੰਗਾ ਇਹ ਹੈ ਕਿ ਇਸ ਨੂੰ ਕੱਢ ਦਈਏ, ਹੁਣ ਇਹਨੇ ਬਚਣਾ ਤਾਂ ਹੈ ਨੀ, ਇਲਾਜ ਕੋਈ ਇਸ ਬਿਮਾਰੀ ਦਾ ਹੈ ਨੀ। ਤੇ ਉਸ ਵੇਲੇ ਰੁੱਖ ਬਦਲ ਗਿਆ, ਬਾਹਰ ਕੱਢਿਆ ਏ, ਬਾਹਰ ਕੁੱਲੀ ਪਾ ਤੀ ਦੂਰ ਪਿੰਡ ਤੋਂ। ਕਹਿਣ ਲੱਗੇ ਲੈ ਵੀ ਐਂ ਕਰ, ਪ੍ਰਸ਼ਾਦਾ ਤਾਂ ਤੈਨੂੰ ਅਸੀਂ ਲਿਆ ਦਿਆ ਕਰਾਂਗੇ ਵੇਲੇ ਕਵੇ, ਪਰ ਐਂ ਕਰਨਾ ਤੂੰ ਨਾ ਪ੍ਰਸ਼ਾਦਾ ਸਾਥੋਂ ਫੜਨ ਨਹੀਂ ਆਉਣਾ, ਉਹ ਜਿਹੜੀ ਟਿੰਡ ਪਈ ਆ ਉਹਦੇ ਵਿੱਚ ਅਸੀਂ ਪਾ ਦਿਆ ਕਰਾਂਗੇ ਬਾਂਸ ਨਾਲ, ਉਹਨੂੰ ਹੱਥ ਵੀ ਨਹੀਂ ਲਾਉਣਾ, ਚੱਕ ਕੇ ਉੱਥੇ ਰੱਖ ਦਿਆ ਕਰਾਂਗੇ, ਤੂੰ ਆਪਣਾ ਜਾਸੀ ਚਲੇ ਗਏ ਤੇ ਖਾ ਲਿਆ ਗਏ। ਉਹ ਮਿੱਤਰ ਨਹੀਂ ਰਹਿੰਦੇ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਾਂ।
ਪੈਣਾ ਤੇ ਪਾਈ ਜੀ ਲਾਗੂ ਸਭ
ਦੁਖੀ ਹੋ ਜਾਵੇ ਆਦਮੀ, ਬਿਮਾਰੀ ਲੰਮੀ ਲੱਗ ਜਾਵੇ, ਕੋਈ ਸਾਥ ਨਹੀਂ ਦਿਆ ਕਰ। ਸੋ ਬਾਹਰ ਕੱਢਿਆ ਹੈ ਉਸਨੂੰ, ਕੋਈ ਨਹੀਂ ਜਾਂਦਾ ਉਹਦੇ ਕੋਲ, ਤਰਸਦਾ ਹੈ ਬੰਦੇ ਦਾ ਮੂੰਹ ਦੇਖਣ ਵਾਸਤੇ, ਨੇੜੇ ਦੀ ਨਹੀਂ ਕੋਈ ਲੰਘਦਾ। ਤੇ ਇੱਧਰ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਤਾ ਕਿ ਬਾਹਰ ਤਾਂ ਸ਼ੀਸ਼ ਮਹਿਲ ਬਣਿਆ ਹੋਇਆ ਤੁਹਾਡੇ ਵਾਸਤੇ। ਮਹਾਰਾਜ ਕਹਿੰਦੇ ਚੱਲ ਮਰਦਾਨੇ ਆ, ਫਿਰ ਜਿੱਧਰ ਨੂੰ ਇਹ ਦੱਸਦੇ ਆ ਆਪਾਂ ਉੱਧਰ ਨੂੰ ਇਹ ਚੱਲੀਏ, ਕਰਤਾਰ ਨੂੰ ਜੋ ਪਾਉਂਦਾ ਇਹੀ ਪਾਉਂਦਾ। ਸੋ ਉਸ ਵੇਲੇ ਜਦ ਨੇੜੇ ਆਉਂਦੇ ਨੇ, ਖੂਹ ਦੇਖਿਆ ਵੀ ਖੂਹ ਆ ਗਿਆ, ਜਿਹੜਾ ਰਸਤਾ ਦੱਸਿਆ ਦਰਖਤ ਵੀ ਆ ਗਿਆ, ਉੱਥੇ ਨੇੜੇ ਆਉਂਦਾ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਇੱਥੇ ਤਾਂ ਦੁਰਗੰਧ ਬੜੀ ਆ ਰਹੀ ਹੈ, ਬਦਬੂ ਮਾਰ ਰਹੀ ਹੈ, ਕੀ ਗੱਲ ਹੈ ਇੱਥੇ? ਕਹਿੰਦੇ ਮਰਦਾਨਿਆ ਇੱਕ ਪਰਮੇਸ਼ਰ ਦਾ ਬੰਦਾ ਹੈ ਇੱਥੇ ਦੁਖੀ ਹੋਇਆ ਹੋਇਆ, ਜਿਹਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਆਪਣੇ ਕਰਮਾਂ ਕਰਕੇ, ਮਾੜੇ ਕਰਮਾਂ ਕਰਕੇ ਇਹ ਰੋਗਾਂ ਵਿੱਚ ਗ੍ਰਸਤ ਹੋ ਗਿਆ। ਸੋ ਨਿਰੰਕਾਰ ਨੇ ਆਪਾਂ ਨੂੰ ਇੱਥੇ ਭੇਜਿਆ। ਇਹਨੇ ਨੂੰ ਉਹਨੂੰ ਵੀ ਵਿੜਕ ਲੱਗ ਗਈ ਤੇ ਉਹ ਬਹੁਤ ਰੌਲਾ ਪਾ ਰਿਹਾ, ਕਦੇ ਹਾਏ ਹਾਏ ਕਰਦਾ, ਕਦੇ ਚੀਕਾਂ ਮਾਰਦਾ, ਕਦੇ ਗਾਲਾਂ ਕੱਢਦਾ ਤੇ ਬਿਰਲਾਪ ਕਰ ਰਿਹਾ। ਮਹਾਰਾਜ ਕਹਿੰਦੇ ਜਿਹਨੂੰ ਬਾਣੀ ਵਿਸਰਜੇ ਨਾ, ਦੋ ਤਰ੍ਹਾਂ ਦੀ ਬਾਣੀ ਹੈ, ਧਿਆਨ ਨਾਲ ਸੁਣੇ। ਇੱਕ ਤਾਂ ਹੈ ਗੁਰੂ ਦੀ ਬਾਣੀ, ਇੱਕ ਆਦਮੀ ਦੇ ਅੰਦਰ ਬਾਣੀ ਹੈ ਜਿਹਨੂੰ ਸ਼ਬਦ ਕਹਿੰਦੇ ਨੇ। ਇਹ ਸ਼ਬਦ ਹਰੇਕ ਦੇ ਅੰਦਰ ਹੈ, ਜਿਹੜਾ ਨਿਰੰਕਾਰ ਦੇ ਮੁੱਖ ਤੋਂ ਪਹਿਲਾਂ ਨਿਕਲਿਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਜਪੋ, ਆਪੀ ਨੇ ਆਪ ਸਾਜਿਓ, ਹਾਂ ਨਾਮ ਪੈਦਾ ਕਰਿਆ ਉਹਨਾਂ ਨੇ। ਉਹ ਨਾਮ ਜਿਹੜਾ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਆ ਕਿ ਪ੍ਰਥਮ ਓਮਕਾਰ ਤਿੰਨ ਕਹਾ ਸੋ ਤੁਹਾਨੂੰ ਪੂਰ ਜਗਤ ਮੋਰਾ। ਉਹ ਜਿਹੜੀ ਪਰਮੇਸ਼ਰ ਦੀ ਬਾਣੀ ਹੈ ਜਿਹਨੂੰ ਸਵਸਥ ਆਥ ਬਣਵਾ ਬਾਣੀ ਕਹਿੰਦੇ ਨੇ, ਬਾਣੀ ਬਰਵਾਓ, ਸਤ ਸੁਹਾਣ ਸਦਾ ਮਨ ਚਾਓ, ਉਹਦਾ ਸਾਨੂੰ ਭੇਤ ਨਹੀਂ ਹੈ ਵੀ ਸਾਡੇ ਅੰਦਰ ਕਿੱਥੇ ਆ ਉਹ ਬਾਣੀ। ਉਹ ਬਾਣੀ ਪਰਾਬਾਣੀ ਚ ਹੈ। ਪਰਾਬਾਣੀ ਚ ਪਹੁੰਚਣ ਵਾਸਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਨਾਮ ਅੰਦਰ ਨੂੰ ਟਰੈਵਲ ਕਰਦਾ, ਸਫ਼ਰ ਕਰਦਾ। ਪਹਿਲਾਂ ਇਹ ਰਸਮਾਂ ਤੇ ਹੁੰਦਾ, ਫਿਰ ਇਹ ਕੰਠੇ ਚਲਾ ਜਾਂਦਾ, ਫਿਰ ਹਿਰਦੇ ਚਲਾ ਜਾਂਦਾ, ਫਿਰ ਪਰਾਬਾਣੀ ਪਸੰਤੀ ਤੋਂ ਪਰਾਬਾਣੀ ਚਲਾ ਜਾਂਦਾ, ਪਰਾਬਾਣੀ ਤੋਂ ਸਾਰੇ ਰੋਮ ਰੋਮ ਚ ਹੋਣ ਲੱਗ ਜਾਂਦਾ। ਇੱਕ ਵਾਰੀ ਵਾਹਿਗੁਰੂ ਕਹੋ 3.5 ਕਰੋੜ ਵਾਰੀ ਕਹਿ ਜਾਂਦਾ, ਸਵਾਸ ਅੰਦਰ ਨੂੰ ਜਾਂਦਾ ਵਾਹਿਗੁਰੂ ਕਹੋ 3.5 ਕਰੋੜ ਵਾਰੀ, ਸਵਾਸ ਬਾਹਰ ਨੂੰ ਆਉਂਦਾ 3.5 ਕਰੋੜ ਵਾਰੀ। ਕਿੰਨਾ ਭਜਨ ਹੋ ਗਿਆ, ਗੁਰਮੁਖ ਰੋਮ ਰੋਮ ਮਾਰ ਤੇ ਆਵੇ। ਸੋ ਇਸ ਤਰ੍ਹਾਂ ਜਦ ਬਿਰਤੀ ਇਕਾਗਰ ਹੁੰਦੀ ਤੁਰੀ ਜਾਂਦੀ ਹੈ ਤਾਂ ਅਨਹਦ ਸ਼ਬਦ ਆਉਂਦੇ ਨੇ। ਅਨਹਦ ਸ਼ਬਦਾਂ ਤੋਂ ਲੰਘ ਕੇ ਫਿਰ ਪਰਾ ਬਾਣੀ ਦੇ ਵਿੱਚ ਉਹ ਬਾਣੀ ਪ੍ਰਾਪਤ ਹੁੰਦੀ ਹੈ ਜਿਹਨੂੰ ਮਹਾਰਾਜ ਜੀ ਸਵਸਥ ਆਥ ਬਾਣੀ ਬਰਮਾਓ ਕਹਿੰਦੇ ਨੇ। ਇਹ ਨਾਮ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਨਾਮ ਉਹੀ ਜੀ ਘਰੇ ਜਾਓ, ਖੁਸ਼ ਹੋਈ ਜਾਵਾਂਗੇ ਅੰਦਰੋਂ। ਪਤਾ ਨਹੀਂ ਕੋਈ ਲੱਭਿਆ ਨਹੀਂ, ਕੋਈ ਚੀਜ਼ ਖਾਧੀ ਨਹੀਂ ਹੈ, ਕੋਈ ਕੱਪੜਾ ਨਹੀਂ ਪਹਿਨਿਆ, ਲੇਕਿਨ ਅੰਦਰ ਖੁਸ਼ੀ ਹੀ ਖੁਸ਼ੀ ਆਈ ਜਾਂਦੀ ਹੈ। ਉਹਦਾ ਅਸਰ ਹੋਇਆ ਕਰਦਾ, ਰਸ ਨਾਲ ਭਰ ਜਾਈਦਾ, ਕੋਈ ਵੀ ਫਿਕਰ ਨਹੀਂ ਰਹਿੰਦਾ। ਉਹ ਜੋ ਬਾਣੀ ਹੈ ਉਹੀ ਬਾਣੀ ਪ੍ਰਗਟ ਹੋ ਕੇ ਗੁਰੂ ਦੀ ਬਾਣੀ ਦੇ ਰੂਪ ਵਿੱਚ ਸਾਡੀ ਸਮਝ ਵਿੱਚ ਆਈ ਹੈ। ਉਹਦੇ ਵੀ ਇਹਦੇ ਵਿੱਚ ਵੀ ਓਨਾ ਹੀ ਰਸ ਹੈ ਤੇ ਉਹਦੇ ਵਿੱਚ ਵੀ ਇੰਨਾ ਹੀ ਰਸ ਹੈ। ਜਿਹਨੂੰ ਇਹ ਭੁੱਲ ਜਾਵੇ, ਮਹਾਰਾਜ ਇਸ ਤਰ੍ਹਾਂ ਪ੍ਰਮਾਣ ਕਰ ਰਹੇ
ਜਿਹਨੂੰ ਬਿਸਰੇ ਗੁਰਾਂ ਦੀ ਬਾਣੀ ਪੱਕੇ ਰੋਗੀ
ਜਿਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਹੈ। ਉਹ ਬਾਣੀ ਜਿਹੜੀ ਹੈ ਉਹਦੇ ਕਰਕੇ ਸਾਡੇ ਅੰਦਰ ਸਜੀਤੀ ਹੈ, ਹਰੇਕ ਦੇ ਅੰਦਰ ਹੈ ਜਿਹਨੂੰ ਸ਼ਬਦ ਕਹਿੰਦੇ। ਸੁਣਦਾ ਕਿਉਂ ਨੀ? ਕਹਿੰਦੇ ਮਾਇਆ ਧਾਰਨ ਕਰੀ ਹੋਈ ਹੈ ਜੀਵ ਨੇ, ਤੇ ਮਾਇਆ ਧਾਰਨ ਕਰਕੇ ਮਾਇਆਧਾਰੀ ਬਣ ਗਿਆ। ਮਾਇਆਧਾਰੀ ਪੈਸੇ ਵਾਲੇ ਨੂੰ ਨੀ ਕਹਿੰਦੇ, ਮਾਇਆਧਾਰੀ ਹੁੰਦਾ ਜਿਹੜਾ ਮਾਇਆ ਦੇ ਇਨਫਲੂਐਂਸ ਚ ਆ ਗਿਆ, ਅਗਿਆਨਤਾ ਚ ਆ ਗਿਆ, ਉਹ ਪਰਮੇਸ਼ਰ ਨੂੰ ਭੁੱਲ ਗਿਆ। ਤੇ ਉਹਦਾ ਹਾਲਤ ਕੀ ਹੁੰਦੀ ਹੈ? ਕਹਿੰਦੇ ਉਹਦੇ ਕੰਨ ਬੋਲੇ ਹੋ ਜਾਂਦੇ ਨੇ, ਬੋਲੇ ਕੋ ਢੋਲ ਵਜਾਈ ਜੋ ਵਾਈਬ੍ਰੇਸ਼ਨ ਤਾਂ ਸੁਣੇਗੀ ਉਹਦੇ ਅੰਦਰ ਜਾਏਗੀ, ਲੇਕਿਨ ਆਵਾਜ਼ ਨਹੀਂ ਜਾਏਗੀ। ਨੇਤਰਾਂ ਤੋਂ ਅੰਨਾ ਹੋਵੇ, ਕਿੰਨੀਆਂ ਲਾਈਟਾਂ ਮਾਰੇ ਜੋ ਉਹਨੂੰ ਦਿਸਦਾ ਹੀ ਨਹੀਂ। ਮਹਾਰਾਜ ਕਹਿੰਦੇ ਜੀਵ ਜਿਹੜਾ ਇਹ ਉਹਦੀ ਇਹਦੀ ਇਹੀ ਹਾਲਤ ਹੋ ਗਈ ਹੈ। ਮਾਇਆ ਧਾਰੀ ਆ, ਤੰਨਾ ਬੋਲਾ ਸਟ੍ਰੀਮ ਤੱਕ ਅੰਨਾ ਬੋਲਾ ਹੋ ਗਿਆ ਜੀਵ। ਸ਼ਬਦ ਨਾ ਸੁਣੀ ਬਰੋਲ ਚੋਲਾ, ਅੰਦਰ ਸ਼ਬਦ ਦੀ ਤਾਜ਼ਗੀ ਹੈ, ਸ਼ਬਦ ਦਾ ਲਹਿਰਾਓ ਹੈ, ਸ਼ਬਦ ਦੀ ਚੁਣਕਾਰ ਹੈ, ਤੇ ਸ਼ਬਦ ਦੀ ਚੁਣਚਣੀ ਹੈ। ਇਹ ਤਾਂ ਇਹਨੂੰ ਮਹਿਸੂਸ ਹੀ ਨਹੀਂ ਹੁੰਦੀ ਤੇ ਅੰਨਾ ਬੋਲਾ ਹੋਇਆ ਹੋਇਆ। ਉਹ ਬਾਣੀ ਜਦ ਵਿਸਰ ਜਾਂਦੀ ਹੈ ਆਦਮੀ ਚ ਫਰਸਟ੍ਰੇਸ਼ਨ ਵੱਧਦੀ ਤੁਰੀ ਜਾਂਦੀ ਹੈ, ਫਰਸਟ੍ਰੇਟ ਹੋ ਜਾਏਗਾ, ਚੰਝਲਾਹਟ ਚ ਆ ਜਾਏਗਾ, ਦੁਖੀ ਹੋਏਗਾ, ਲੋਕਾਂ ਨੂੰ ਫਿਰ ਗਾਲਾਂ ਕੱਢਦਾ ਵੀ ਲੋਕ ਮੇਰੇ ਨਾਲ ਕਰਦੇ ਨੇ, ਮੇਰੇ ਬੱਚਿਆਂ ਨੇ ਮੇਰੇ ਨਾਲ ਕਰੀ ਹੈ, ਮੇਰੇ ਫਲਾਣੇ ਭਰਾ ਨੇ ਮੇਰੇ ਨਾਲ ਕਰੀ ਹੈ, ਮੇਰੇ ਫਲਾਣੇ ਰਿਸ਼ਤੇਦਾਰ ਨੇ ਐਂ ਕਰੀ ਹੈ। ਕਿਉਂਕਿ ਅੰਦਰੋਂ ਬਾਣੀ ਨਾਲ ਉਹ ਟੁੱਟਿਆ ਹੋਇਆ, ਜਿਹਦੇ ਅੰਦਰ ਰਸ ਚੱਲਦਾ ਹੈ ਉਹਨੂੰ ਨੀ ਇਹਨਾਂ ਗੱਲਾਂ ਦੀ ਲੋੜ ਹੋਇਆ ਕਰਦੀ, ਕਿਉਂਕਿ ਉਹ ਤਾਂ ਇੱਕ ਜਿਉਂਦੀ ਜਾਗਦੀ ਚੀਜ਼ ਨਾਲ ਜੁੜਿਆ ਹੋਇਆ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਫਿਲ ਹੈ। ਮਦਾਨਿਆ ਰਬਾਬ ਸੁਰ ਕਰ ਕਹਿੰਦੇ, ਸੁਰ ਕਰੀ ਬਾਣੀ ਆ ਰਹੀ ਹੈ। ਸੋ ਮਹਾਰਾਜ ਨੇ ਇਹ ਦੋ ਤੁਕਾਂ ਦਾ ਉਚਾਰਨ ਕਰਿਆ। ਉਹ ਜਿਹੜਾ ਫਕੀਰ ਹੈ ਆਵਾਜ਼ਾਂ ਦਿੰਦਾ, ਘੋੜੀ ਹੈ ਜਿਹੜਾ, ਉਹ ਕਹਿਣ ਲੱਗਿਆ ਤੁਸੀਂ ਕੌਣ ਆ ਗਏ? ਮੇਰੇ ਕੋਲ ਤਾਂ ਕੋਈ ਪਰਿੰਦਾ ਵੀ ਨਹੀਂ ਆਉਂਦਾ, ਮੈਂ ਤਾਂ ਆਤਮ ਜਾਤ ਦੀ ਸ਼ਕਲ ਦੇਖਣ ਨੂੰ ਤਰਸ ਰਿਹਾ, ਮੈਨੂੰ ਕੋਈ ਸ਼ਹਿਰ ਚ ਜਾਣ ਨਹੀਂ ਦਿੰਦਾ, ਜਿਹੜੇ ਰਸਤੇ ਮੈਂ ਤੁਰਾਂ ਉਹ ਰਸਤੇ ਕੋਈ ਤੁਰਨ ਨੂੰ ਤਿਆਰ ਨਹੀਂ ਹੁੰਦਾ, ਮੈਨੂੰ ਸਖ਼ਤੀ ਨਾਲ ਇੱਥੇ ਰੱਖਿਆ ਗਿਆ। ਤੁਸੀਂ ਕੌਣ ਆ ਗਏ ਫਰਿਸ਼ਤੇ ਜਿਹੜੇ ਇੰਨੀ ਬਦਬੂ ਦੇ ਵਿੱਚ ਜਿੱਥੇ ਨੱਕ ਬੰਨ ਬੰਨ ਕੇ ਆਉਂਦੇ ਨੇ ਲੰਘਦੇ ਨੇ ਲੋਕ, ਤੇ ਤੁਸੀਂ ਇੱਥੇ ਮੇਰੇ ਕੋਲ ਬੈਠੇ ਹੋ ਨੇੜੇ ਹੀ, ਤੁਸੀਂ ਕੌਣ? ਬਾਣੀ ਉਹਨੇ ਸੁਣੀ ਤੇ ਨਾਲ ਦੀ ਨਾਲ ਰੱਬ ਨੂੰ ਕੋਸਣ ਲੱਗ ਗਿਆ। ਕਹਿੰਦਾ ਹੇ ਰੱਬਾ, ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਵੀ ਤਰਸ ਨਹੀਂ ਮੇਰੇ ਤੇ ਕਰਦਾ, ਤੂੰ ਬੜਾ ਜ਼ਾਲਮ ਹੋ ਗਿਆ ਮੇਰੇ ਬਾਰੇ। ਉੱਚੀ ਉੱਚੀ ਬੋਲਦਾ, ਅਰਦਾਸ ਕਰਨ ਦੀ ਜਾਚ ਨਹੀਂ ਹੈ। ਮਹਾਰਾਜ ਦੱਸਦੇ ਨੇ ਕਿ ਅਰਦਾਸ ਕਿਵੇਂ ਕਰੀਦੀ ਹੈ। ਮਹਾਰਾਜ ਨੇ ਦੂਸਰਾ ਬੰਦ ਆਪਣੇ ਉਚਾਰਨ ਕਰਿਆ ਇਸ ਤਰ੍ਹਾਂ ਦੇ ਨਾਲ,
ਸਾਹਿਬ ਸਾਰੀਆਂ ਕਟਾਉਂਦੇ ਵਿੱਚ ਵੱਸਦਾ ਗੁਰੂ ਕਾਤੋਂ ਜਾਣੇ ਵਸਿਆ। Thank you.
ਮਹਾਰਾਜ ਕਹਿਣ ਲੱਗੇ ਫਕੀਰ ਸਾਈਂ ਪਿਆਰਿਆ ਹੁਣ ਰੱਬ ਨੂੰ ਕਾਹਨੂੰ ਕੋਸਦਾ ਪਰਮੇਸ਼ਰ ਨੂੰ ਨਾ ਹੁਣ ਦੋਸ਼ ਦੇ ਇਹ ਤਾਂ ਦੋਸ਼ ਤੇਰੇ ਕਰਮਾਂ ਦਾ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਾ ਵਰਜਨ ਇਹ ਤਾਂ ਤੇਰੇ ਕਰਮ ਫਲ ਰੂਪ ਹੋ ਕੇ ਤੇਰੇ ਸਾਹਮਣੇ ਆ ਗਏ ਪਹਿਲਾਂ ਤੂੰ ਪਰਮੇਸ਼ਰ ਨੂੰ ਭੁੱਲਿਆ ਭੁੱਲਣ ਦੇ ਨਾਲ ਵਿਕਾਰਾਂ ਚ ਫਸਿਆ ਉਹਨਾਂ ਭੋਗਾਂ ਦੇ ਵਿੱਚੋਂ ਤੇਰੇ ਹਿੱਸੇ ਵਿੱਚ ਬਿਮਾਰੀ ਆਈ ਹੈ ਤੇ ਹੁਣ ਤੂੰ ਰੱਬ ਨੂੰ ਕੋਸੀ ਜਾਂਦਾ ਵੀ ਕਿੱਥੇ ਲੁੱਕ ਕੇ ਬਹਿ ਗਿਆ ਮੇਰੀ ਵਾਰ ਨੂੰ ਕਿਉਂ ਨੀ ਮੇਰੇ ਚ ਧਿਆਨ ਹੁੰਦਾ ਕਹਿੰਦੇ ਕਾਹਨੂੰ ਬੋਲਦਾ ਬਹੁਤਾ ਬੋਲਣ ਝੱਕਣ ਹੋਏ ਬਿਨ ਬੋਲਿਆ ਜਾਣਾ ਸਭ ਕੁਝ ਤੇਰੇ ਅੰਦਰ ਵੱਸਦਾ ਤੂੰ ਆਰਾਮ ਨਾਲ ਅੰਦਰ ਝਾਕ ਕੇ ਕਹਿ ਉਹਨੂੰ ਪਛਾਣ ਪਹਿਲਾਂ ਫਿਰ ਤੂੰ ਉਹਨੂੰ ਕਹਿ ਦੇ ਉਹ ਦੂਰ ਤਾਂ ਹੈ ਨੀ ਨਾ ਉਹ ਤਾਂ ਹਰੇਕ ਦੇ ਅੰਦਰ ਛੋਟੀ ਤੋਂ ਛੋਟੀ ਚੀਜ਼ ਦੇ ਅੰਦਰ ਵੀ ਹੈਗਾ ਤੇ ਉਹਦੀ ਵੀ ਗੱਲ ਸੁਣਦਾ ਪਾਈਆ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਧਾਰ ਹੈ ਅਪਾਰ ਕਈਅਤ ਹੈ ਹਾਥੀ ਕੀ ਨਿਗਾਰ ਪਲ ਪਾਛੇ ਪਹੁੰਚਤਾ ਹੈ ਚੀਟੀ ਕੇ ਪੁਕਾਰ ਪਹਿਲੇ ਹੀ ਸੁਣੀਆਂ ਤਾਂ ਉਹ ਤਾਂ ਕੀੜੀ ਦੀ ਪੁਕਾਰ ਸੁਣਨ ਵਾਲਾ ਹੈ ਤੂੰ ਉਹਨੂੰ ਪਛਾਣ ਤਾਂ ਸਹੀ ਉਹ ਤਾਂ ਤੇਰੇ ਅੰਦਰ ਵੱਸਦਾ ਹੈ ਐਵੇਂ ਲਾਂਭੇ ਦੇਈ ਜਾਂਦਾ ਉਸਨੂੰ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲਿਆ ਜਾਣਾ ਸਭ ਕੋਈ ਜੇ ਤੂੰ ਬੋਲਦੇ ਵੀ ਨਾ ਮੂੰਹ ਤੋਂ ਹਿਰਦੇ ਦੇ ਵਿੱਚੋਂ ਗੱਲ ਕਹੇ ਉਹ ਸੁਣ ਲੈਂਦਾ ਹਿਰਦੇ ਦੀ ਬਾਤ ਉਹਨੂੰ ਤੂੰ ਵਿਸਾਰ ਦਿੱਤਾ ਵਿਸਾਰਨ ਦੇ ਨਾਲ ਆ ਤੇਰਾ ਹਾਲ ਹੋ ਗਿਆ ਜਿਨ ਕੰਨ ਕੀਤੇ ਅੱਖੀ ਨੱਕ ਜਿਨ ਜੇਬਾ ਦਿੱਤੀ ਬੋਲੇ ਤਾਂ ਆ ਕੰਨ ਦਿੱਤੇ ਸੁਣਨ ਵਾਸਤੇ ਨੱਕ ਦਿੱਤਾ ਸੁੰਘਣ ਵਾਸਤੇ ਜ਼ਬਾਨ ਦਿੱਤੀ ਬੋਲਣ ਵਾਸਤੇ ਅੱਖਾਂ ਦਿੱਤੀਆਂ ਦੇਖਣ ਵਾਸਤੇ ਜਿਨ ਮਨ ਰੱਖਿਆ ਅਗਨੀ ਪਾਏ ਜਿਹਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਇੰਨੀ ਅਗਨੀ ਦੇ ਵਿੱਚ ਤੈਨੂੰ ਬਚਾਇਆ ਜਿੱਥੇ ਨਾ ਕੋਈ ਹਵਾ ਜਾਂਦੀ ਸੀ ਨਾ ਸਾਹ ਜਾਂਦਾ ਸੀ ਉੱਥੇ ਤੂੰ ਬਚਿਆ ਤੇਰਾ ਜੀ ਬਚਿਆ ਬਾਜਾ ਪਵਨ ਆਖਿਆ ਸਭ ਜਾਏ ਕੰਨਾਂ ਦੇ ਵਿੱਚ ਹਵਾ ਟਕਰਾਉਂਦੀ ਹੈ ਉਹ ਜਾ ਕੇ ਤੇਰੇ ਦਿਮਾਗ ਨੂੰ ਦੱਸਦੀ ਹੈ ਵੀ ਫਲਾਣਾ ਬੰਦਾ ਐਂ ਕਹਿੰਦਾ ਐਸਾ ਕਾਰਖਾਨਾ ਉਹਨੇ ਬਣਾਇਆ ਉਹਨੂੰ ਭੁੱਲਿਆ ਬੈਠਾ ਜੇ ਪ੍ਰਸ਼ਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਤੇਰਾ ਸੋਹਣਾ ਰੂਪ ਜਿਸਨੇ ਦਿੱਤਾ ਹੈ ਉਹਨੂੰ ਯਾਦ ਰੱਖ ਜੇ ਪ੍ਰਸ਼ਾਦ ਤੇਰੀ ਨੀਕੀ ਜਾਤ ਤੇਰੀ ਇੱਜ਼ਤ ਹੈ ਸੰਸਾਰ ਦੇ ਅੰਦਰ ਤੇ ਉਹਨੂੰ ਭੁਲਾਉਣਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਨਾ ਤੂੰ ਉਸ ਨੂੰ ਭੁੱਲ ਤੂੰ ਅਹਿਸਾਨ ਫਰਾਮੋਸ਼ ਹੈ ਅਹਿਸਾਨ ਮੰਨਣ ਵਾਲਾ ਨਹੀਂ ਹੈਗਾ ਜੇ ਪ੍ਰਸ਼ਾਦ ਸੁਣੇ ਕਰਨ ਨਾਲ ਕੰਨਾਂ ਦੇ ਨਾਲ ਤੂੰ ਬਾਣੀ ਸੁਣਦਾ ਹੈ ਰਾਗ ਸੁਣਦਾ ਹੈ ਜੇ ਪ੍ਰਸ਼ਾਦ ਪੇਖੇ ਵਿਸਮਾਦ ਦੇਖ ਦੇਖ ਕੇ ਤੂੰ ਹੈਰਾਨ ਹੁੰਦਾ ਜੇ ਪ੍ਰਸ਼ਾਦ ਬੋਲੇ ਅੰਮ੍ਰਿਤ ਰਸਣਾ ਜੇ ਪ੍ਰਸ਼ਾਦ ਸੁਖ ਸਹਿਜੇ ਵਸਣਾ ਉਹਨੂੰ ਭੁੱਲਦਾ ਨਾ ਉਸ ਨੂੰ ਨਾ ਭਲਾ ਇਸ ਤਰ੍ਹਾਂ ਫਰਮਾਨ ਕਰ
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਸਾਰੇ
ਮਨੋ ਕਿਉਂ ਸਾਰੀਆ ਇਹ ਵਡਦਾਤਾ ਜੇ ਅਗਰ ਮੈਂ ਹਾਰ ਪਚਾਵੇ ਉੱਥੇ ਵੀ ਤੇਰੇ ਕੋਲ ਹਾਰ ਜਾਂਦਾ ਸੀ ਜਿਹਨੂੰ ਖਾ ਕੇ ਤੂੰ ਵੱਧਦਾ ਸੀ ਫੁੱਲਦਾ ਸੀ ਕਿੱਡਾ ਵਾਹਿਗੁਰੂ ਨੇ ਇੰਤਜ਼ਾਮ ਕਰਿਆ ਜਿਹਨ ਮਨ ਰੱਖਿਆ ਅਗਨੀ ਪਾਏ ਬਾਜਾ ਪਵਣ ਆਖਿਆ ਸਭ ਜਾਏ ਸੋ ਉਹਨੂੰ ਭੁੱਲਣ ਦਾ ਕੀ ਹੁੰਦਾ ਪਰਮੇਸ਼ਰ ਨੂੰ ਭੁੱਲਣ ਦੇ ਨਾਲ ਉਸ ਦਾਤੇ ਨੂੰ ਫਿਰ ਰੋਗ ਆ ਲੱਗ ਜਾਂਦਾ ਖਸਮ ਬਸਾਰ ਕੀਏ ਰਸ ਭੋਗ ਤਾਂ ਤਾਂ ਉੱਠ ਖਲੋਏ ਰੋਗ ਵਾਹਿਗੁਰੂ ਨੂੰ ਭੁੱਲ ਗਿਆ ਭੁੱਲ ਕੇ ਫਿਰ ਭੋਗਾਂ ਦੇ ਵਿੱਚ ਪ੍ਰਵਿਰਤ ਹੋ ਗਿਆ ਖਾਣ ਦੇ ਵਿੱਚ ਪੀਣ ਦੇ ਵਿੱਚ ਕਾਮ ਦੇ ਵਿੱਚ ਹੋਰ ਅਨੇਕਾਂ ਕਿਸਮ ਦੇ ਨਸ਼ਿਆਂ ਦੇ ਵਿੱਚ ਪ੍ਰਵਿਰਤ ਹੋ ਗਿਆ ਮਹਾਰਾਜ ਕਹਿੰਦੇ ਪਿਆਰਿਆ ਤੇਰੀ ਸੁੰਦਰ ਦੇਹੀ ਜਿਹੜੀ ਸੀ ਇਹਨਾਂ ਨੂੰ ਭੋਗਾਂ ਨੇ ਗਾਲ ਦਿੱਤੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਪਾਲ ਬਾਕੀ ਇੱਥੇ ਆ ਕੇ ਜਿਹੜੀਆਂ ਤੈਂ ਪਰਮੇਸ਼ਰ ਨੂੰ ਬੁਲਾ ਕੇ ਗੱਲਾਂ ਕੀਤੀਆਂ ਨੇ ਮੋਹ ਪਾਏ ਨੇ ਪ੍ਰੀਤਾਂ ਪਾਈਆਂ ਸਵਾਦਾਂ ਦੇ ਵਿੱਚ ਤੂੰ ਫਸਿਆ ਇਹ ਤੈਨੂੰ ਦਰਗਾਹ ਦੇ ਵਿੱਚ ਮਾਣ ਦੇਣ ਵਾਲੀਆਂ ਚੀਜ਼ਾਂ ਨੀ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਉਹ ਤਾਂ ਦਾਗ ਲਾ ਕੇ ਤੂੰ ਚੱਲਿਆ ਦੋਸ਼ ਦਾਗ ਚੱਲਿਆ ਮੂੰਹ ਲਾਏ ਅੱਗੇ ਦਰਗਹਿ ਬੈਸਣ ਨਹੀਂ ਜਾਏ ਦਰਗਹਿ ਬੈਸਣ ਨਹੀਂ ਜਾਏ ਇੱਥੇ ਤੂੰ ਦੋਸ਼ ਲਾ ਲੇ ਤੇ ਐਡਾ ਭੈੜਾ ਤੇਰਾ ਸਰੀਰ ਸੂਖਸ਼ਮ ਬਣ ਗਿਆ ਤੈਨੂੰ ਦਰਗਾਹ ਚ ਬੈਠਣ ਕਿਹੜਾ ਦੇਗਾ ਉੱਥੇ ਤਾਂ ਨਹੀਂ ਤੂੰ ਕੱਪੜੇ ਪਾ ਕੇ ਕੱਢ ਲਏਗਾ ਕੋਈ ਫੈਸ਼ਨ ਕਰ ਲਏਗਾ ਉੱਥੇ ਤਾਂ ਕੱਪੜਾ ਹੈ ਹੀ ਨਹੀਂ ਫਿਰ ਡਰਾਉਣਾ ਲੱਗੇਗਾ ਦਾਗਾਂ ਦੇ ਨਾਲ ਭਰਿਆ ਹੋਇਆ
ਲੱਗੇਗਾ ਡਰਾਉਣਾ ਨੰਗਾ ਜਾਂਦਾ Thank you.
ਕੇ ਪਿਆਰਿਆ, ਇਹ ਜਿਹੜਾ ਮੋਹ ਹੈ ਇਹਦੇ ਨਾਲ ਹੋਏਗਾ ਕਿ ਤੈਨੂੰ ਵਾਰ ਵਾਰ ਜੰਮਣਾ ਪੈਣਾ ਉਸੇ ਘਰ ਦੇ ਵਿੱਚ, ਕਦੇ ਪਸ਼ੂ ਬਣ ਕੇ ਕਦੇ ਕੁੱਤਾ ਬਣ ਕੇ, ਪਤਾ ਨੀ ਕਿਹੜੀ ਕਿਹੜੀ ਜੂਨੀ ਹੋਵੇ, ਕਿਉਂਕਿ ਮੋਹ ਦਾ ਬੰਨਿਆ ਹੋਇਆ ਬੰਦਾ ਵਾਰ ਵਾਰ ਜੰਮਦਾ। ਤੇ ਜਿਹੜੀਆਂ ਪ੍ਰੀਤਾਂ ਤੂੰ ਪਰਮੇਸ਼ਰ ਨੂੰ ਛੱਡ ਕੇ ਸੰਸਾਰ ਵਿੱਚ ਲਾਈ ਫਿਰਦਾ ਨਾ, ਤੇ ਉਹਨਾਂ ਦੇ ਵਾਸਤੇ ਫਿਰ ਤੂੰ ਕਰਮ ਕਰਦਾ। ਬਹੁ ਪ੍ਰਪੰਚ ਕਰ ਪਰਤਨ ਲਿਆ ਵੈ, ਸੁਤਦਾਰਾ ਪੈਣ ਲਟਾਵੈ, ਕਿਉਂਕਿ ਪ੍ਰੀਤ ਹੈ ਆ ਕੇ ਲਟਾਉਂਦਾ, ਰਿਸ਼ਵਤਾਂ ਲੈਂਦਾ, ਦੁਨੀਆਂ ਨੂੰ ਤੰਗ ਕਰਦਾ, ਕੰਮ ਚੱਲਣ ਨਹੀਂ ਦਿੰਦਾ, ਹਰ ਥਾਂ ਤੇ ਰੁਕਾਵਟ ਪਾਉਂਦਾ। ਉਹਦੇ ਨਾਲ ਕਰਦਾ ਕੀ ਹੈ ਵੀ ਧਨ ਦੇ ਦੇਣ, ਉਹ ਧਨ ਮਿਲ ਜਾਂਦਾ, ਫਿਰ ਲਿਆ ਕੇ ਕਰਦਾ ਕੀ ਹੈ, ਤੇ ਤਾਂ ਖਾ ਨੀ ਹੁੰਦਾ। ਤਿੰਨ ਸਿਰ ਦਿਹਾੜੀ ਕਾ ਮਹਿਮਾਨ, ਅਬਰ ਵਸਤ ਜਪਾਇਆ ਮਾਨ, ਕੁੱਲੀ ਜੁੱਲੀ ਕੁੱਲੀ, ਤਿੰਨ ਚੀਜ਼ ਦੀ ਜ਼ਰੂਰਤ ਹੁੰਦੀ ਆਦਮੀ। ਪਾਪ ਦਾ ਧਨ ਲਿਆ ਕੇ ਫਿਰ ਲੇਖੇ ਵੀ ਦੇਣੇ ਪੈਂਦੇ ਨੇ, ਹੁਕਮ ਕੀ ਹੈ ਮਨ ਪਾਉਣ ਦੇ, ਰਾਹ ਭੀੜੇ ਅੱਗੇ ਜਾਓ। ਨੰਗਾ ਦੋਸਤ ਚੱਲਿਆ ਤਾਂ ਦਿਸੇ ਕਰਾ ਡਰਾਵਣਾ, ਕਿਉਂਕਿ ਡਰਾਉਣਾ ਹੋ ਗਿਆ, ਦਾਗ ਲੱਗ ਗਏ। ਮੋਹ ਤੇ ਪ੍ਰੀਤ ਨੇ, ਮੋਹ ਪ੍ਰੀਤ ਜੇਤਾ, ਮੋਹ ਪ੍ਰੀਤ ਸਵਾਦ, ਸਭ ਕਾਲਖ ਸਭਾ ਕਾਲਖ ਦਾਗਾ ਦਾਗ, ਦਾਗ ਏ ਦਾਗ ਲਾਉਂਦਾ ਤੁਰਿਆ ਜਾਂਦਾ, ਕਿਉਂਕਿ ਮੋਹ ਦੇ ਵਿੱਚ ਬੰਨਿਆ ਹੋਇਆ ਗਲਤ ਕੰਮ ਕਰਦਾ, ਪਰਮੇਸ਼ਰ ਨੂੰ ਭੁੱਲਦਾ, ਭੋਗਾਂ ਚ ਪੈ ਕੇ ਗਲਤ ਕੰਮ ਕਰਦਾ, ਉਹ ਦਾਗ ਲੱਗ ਛੱਪੇ ਲੱਗਦੇ ਚਲੇ ਜਾਂਦੇ ਨੇ ਪੈੜੇ। ਤੇ ਜਦੋਂ ਦਰਗਾਹ ਨੂੰ ਜਾਂਦਾ ਫਿਰ ਕੱਪੜਾ ਲੀੜਾ ਤਾਂ ਹੁੰਦਾ ਨੀ, ਫਿਰ ਨਗਨ ਜਾਂਦਾ, ਫਿਰ ਦੂਰੋਂ ਹੀ ਦਿਸਦਾ, ਦਰਗਾਹ ਚ ਉਹਨੂੰ ਥਾਂ ਨੀ ਮਿਲਦਾ, ਫਿਰ ਪਛਤਾਉਂਦਾ ਉਹ।
ਜਿੰਦੇ ਰੋਵੇ ਗੀ ਤੇ ਰੋ ਰੋ ਪਛਤਾਵੇ,
ਦਾਗ ਲੈ ਕੇ ਇੱਥੋਂ ਜਾਂਦੇ, ਉਹ ਦਾਗ ਕਰਦੇ ਨੇ ਦੋਸ਼ਾਂ ਦੇ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਮੂੰਹ ਦੇ ਉੱਤੇ ਠੱਪੇ ਲੱਗੇ ਪਏ ਨੇ, ਹੁਣ ਚੰਗਾ ਲੱਗੂਗਾ, ਦਰ ਗਏ ਬੈਸਣ ਨਾ ਹੀ ਜਾਏ, ਹੁਣ ਦਰਗਾਹ ਚ ਕੌਣ ਬੈਠਣ ਦੇਵੇ। ਉਹਦਾ ਫਿਰ ਨਰਕਾਂ ਚ ਜਾਂਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਧਰਮ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚ ਆ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਸੁਣ ਲਿਆ ਉਸਨੇ ਸਾਰਾ ਜੀਵਨ ਉਹਦੇ ਸਾਹਮਣੇ ਆ ਗਿਆ ਵੀ ਹੈ ਆਹ ਤਾਂ ਮੇਰੀ ਉਹ ਗੱਲ ਹੋ ਰਹੀ ਹੈ ਮੈਂ ਹੀ ਪਤਾ ਨੀ ਕਿੰਨੇ ਦਾਗ ਲਾਏ ਨੇ ਅੱਗੇ ਦਰਗਾਹ ਚ ਤਾਂ ਲੱਗਣੇ ਨੇ ਮੇਰੇ ਸਰੀਰ ਤੇ ਤਾਂ ਹੁਣੇ ਲੱਗ ਗਏ ਸਾਰਾ ਕੋਹੜ ਹੋ ਗਿਆ ਗਲ ਗਿਆ ਸਰੀਰ ਬਦਬੂ ਮਾਰਦੀ ਹੈ ਨੇੜੇ ਮੇਰੇ ਕੋਈ ਨੀ ਆਉਂਦਾ ਫਿਰ ਧਿਆਨ ਦਿੰਦਾ ਧਿਆਨ ਦੇ ਕੇ ਸੁਣਦਾ ਲੇਕਿਨ ਜਿਉਂ ਜਿਉਂ ਸ਼ਬਦ ਸੁਣਦਾ ਤਿਉਂ ਤਿਉਂ ਆਰਾਮ ਆਉਂਦਾ ਤੁਰਿਆ ਜਾ ਰਿਹਾ ਤਿਉਂ ਤੇ ਕੋਈ ਸ਼ਾਂਤੀ ਆਉਂਦੀ ਹੈ ਕਲਪਨਾ ਤੋਂ ਹਟ ਗਿਆ ਧਿਆਨ ਦੇ ਕੇ ਸੁਣਦਾ ਉਸ ਵੇਲੇ ਫਿਰ ਆਵਾਜ਼ ਇਸ ਤਰ੍ਹਾਂ ਦੇ ਨਾਲ ਆਈ
ਬਿਨਾਂ ਨਾਮ ਤੋਂ ਹੋਣਾ ਨਹੀਂ ਛੁਟਕਾਰਾ ਕਰਕੇ ਵਿਚਾਰ ਦੇਖ ਲੈ
ਬਾਤ ਸੁਣੀ ਕਿ ਛੁਟਕਾਰਾ ਨਾਮ ਤੋਂ ਬਗੈਰ ਨਹੀਂ ਹੋਣਾ ਨਾਮ ਮਿਲਦਾ ਕਰਮ ਮਿਲਿਆ ਆਖਣ ਤੇਰਾ ਨਾਂ ਜਿੱਤ ਲੱਗ ਤਰਨਾ ਹੋਰ ਨਾ ਹੀ ਥਾਂ ਹੋਰ ਕੋਈ ਥਾਂ ਨਹੀਂ ਹੈ ਕਿਸੇ ਤਰੀਕੇ ਨਾਲ ਬੰਦਾ ਇਸ ਭਵਜਲ ਤੋਂ ਤਰ ਨਹੀਂ ਸਕਦਾ ਨਾਮ ਮਿਲੇ ਉਸ ਨਾਮ ਨੂੰ ਆਖੇ ਪਰ ਆਖਣਾ ਬਹੁਤ ਔਖਾ ਹੈ ਆਖਣ ਔਖਾ ਸੱਚਾ ਨਾਂ ਨਹੀਂ ਆਦਮੀ ਸਮਝਦਾ ਹੋਇਆ ਵੀ ਜਪ ਸਕਦਾ ਬਿਰਤੀ ਨਹੀਂ ਮੇਰੀ ਲੱਗਦੀ ਫੁਰਨੇ ਆਉਂਦੇ ਹੈ ਕਾਰਨ ਕੀ ਹੈ ਕਿ ਨਾਮ ਦੇ ਉੱਤੇ ਅਜੇ ਵਿਸ਼ਵਾਸ ਨਹੀਂ ਆਇਆ ਨਾਮ ਦੀ ਮਹਿਮਾ ਨੂੰ ਹਿਰਦੇ ਚ ਨਹੀਂ ਵਸਾਇਆ ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਜੇ ਕੋ ਡੂਬੈ ਫਿਰ ਹੋਵੇ ਸਾਧ ਨਾਨਕ ਸਾਚਾ ਸਰ ਦਿੱਤਾ ਕਹਿੰਦੇ ਪਿਆਰਿਆ ਦਿਲ ਨਾ ਤੋੜ ਵਾਹਿਗੁਰੂ ਐਸਾ ਸੱਚਾ ਦਤਾਰ ਹੈ ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦਿੰਦਾ ਵੱਡੇ ਵੱਡੇ ਗੁਨਾਹਗਾਰਾਂ ਨੂੰ ਬਖਸ਼ਣ ਵਿੱਚ ਦੇਰ ਨਹੀਂ ਲਾਉਂਦਾ ਮਿੰਟ ਹੀ ਲਾਉਂਦਾ ਮਿੰਟ ਵੀ ਬਹੁਤ ਹੈ ਸਕਿੰਟ ਲਾਉਂਦਾ ਅਜਾ ਮਲਕੋ ਅੰਤਕਾਲ ਮੇ ਨਾਰਾਇਣ ਸੁਧ ਆਈ ਸਾਰੀ ਜ਼ਿੰਦਗੀ ਪਾਪ ਕਰਦੇ ਕਰਦੇ ਨੂੰ ਆਖਰੀ ਸਾਹ ਦੇ ਵਿੱਚ ਸੁਧ ਆ ਗਈ ਨਾਮ ਦੀ ਜਾਗਤ ਕੋ ਜੋਗੀਸ਼ਰ ਵਾਂਚਿਤ ਸੋਗਤ ਛਿਨਵੇਂ ਪਾਈ ਵੱਡੇ ਵੱਡੇ ਜੋਗੀਸ਼ਰ ਜਿਹਨੂੰ ਜਗਤੀ ਨੂੰ ਪਾਲਦੇ ਨੇ ਉਹ ਪਰਮੇਸ਼ਰ ਵੱਲ ਕੇਵਲ ਧਿਆਨ ਦੇਣ ਦੇ ਨਾਲ ਹੀ ਪ੍ਰਾਪਤ ਹੋ ਗਈ ਕਿਉਂਕਿ ਪੁੱਤਰ ਹੇਤ ਨਾਰਾਇਣ ਕਹਿਆ ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ ਪੁੱਤ ਕਹਿ ਕੇ ਨਾਰਾਇਣ ਨੂੰ ਹਾਕ ਮਾਰਤੀ ਅਜਾ ਮਲ ਪ੍ਰੀਤ ਪੁੱਤਰ ਕਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਪਾਵਨੀ ਜਮ ਕੰਕਰ ਮਾਰ ਵਿਖਾਰੇ। ਕਹਿੰਦੇ ਇਹ ਜਿਹਾ ਦਤਾਰ ਤੇ ਦਿਆਲੂ ਹੈ, ਜੇ ਭੁੱਲਿਆ ਚੁੱਕਿਆ ਬੰਦਾ ਡੁੱਬਦਾ ਡੁੱਬਦਾ ਜੇ ਫੇਰ ਵੀ ਸਮਝ ਆ ਜਾਵੇ ਉਹਦੇ, ਕਹਿੰਦੇ ਫੇਰ ਵੀ ਉਹ ਤਰ ਜਾਇਆ ਕਰ, ਲੰਘ ਜਾਂਦਾ। ਜਦ ਇੰਨੀ ਗੱਲ ਸੁਣੀ ਤਾਂ ਸੋਝੀ ਆ ਗਈ ਵੀ ਹੈ, ਜਿਹੜੀ ਇਹਨਾਂ ਕੋਲ ਚੀਜ਼ ਨਾਮ ਹੈ, ਅਜੇ ਵੀ ਮੈਂ ਬਚ ਸਕਦਾ, ਇੰਨਾ ਗਲਿਆ ਹੋਇਆ ਸਰੀਰ ਮੇਰਾ ਤੰਦਰੁਸਤ ਹੋ ਸਕਦਾ ਹੈ, ਤੇ ਮੈਂ ਫੇਰ ਵੀ ਤਰ ਸਕਦਾ, ਮੈਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਨਾਮ ਜਿਹੜਾ ਹੈ ਉਹ ਸਾਰੀਆਂ ਚੀਜ਼ਾਂ ਦੀ ਦੁਆ ਹੈ। ਇਸ ਤਰ੍ਹਾਂ
ਤੇਰੇ ਸਾਰਿਆਂ ਦੁੱਖਾਂ ਦੀ ਹੈ
ਜਦ ਮਨ ਰੋਗ ਹੋ ਗਿਆ ਫਿਰ ਤਨ ਦਾ ਰੋਗ ਹੋਏ ਜਾਂਦਾ, ਫਿਰ ਬਿਮਾਰੀ ਹਟ ਜਾਇਆ ਕਰਦੀ ਹੈ। ਸੋ ਇਸ ਤਰ੍ਹਾਂ ਦੀ ਜਦ ਬਾਤ ਸਮਝ ਆਈ, ਅੰਮ੍ਰਿਤ ਵੇਲਾ ਹੋਇਆ ਆਇਆ, ਫਕੀਰ ਇਸ ਨੂੰ ਕੁਛ ਸ਼ਾਂਤੀ ਆਈ। ਸ਼ਾਂਤੀ ਆਉਂਦੀ ਸਾਰ ਜਿਹੜੀ ਨੀਂਦ ਕਦੇ ਦੇਖੀ ਨਹੀਂ ਸੀ ਉਹ ਆ ਗਈ, ਸੁੱਖ ਮਹਿਸੂਸ ਹੋਇਆ। ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਅੰਮ੍ਰਿਤ ਵੇਲਾ ਹੋਇਆ ਆਇਆ ਪਿਆਰਿਆ, ਹਰੀ ਦਾ ਜਸ ਕਰਨ ਦਾ ਫੇਰ ਸਮਾਂ ਹੋ ਗਿਆ ਤੇ ਆਪਾਂ ਇਸ਼ਨਾਨ ਕਰ ਲਈਏ। ਉਸ ਵੇਲੇ ਖੂਹ ਵਿੱਚੋਂ ਪਾਣੀ ਕੱਢਿਆ ਗਿਆ ਮਹਾਰਾਜ ਨੂੰ ਇਸ਼ਨਾਨ ਕਰਾਉਣ ਵਾਸਤੇ, ਚਬੱਚੇ 'ਚ ਪਾਣੀ ਪਾਇਆ, ਬੰਦ ਕੀਤਾ ਚਬੱਚਾ, ਸਾਫ਼ ਕਰਕੇ ਸੁਥਰਾ ਪਾਣੀ ਪਾ ਕੇ ਮਹਾਰਾਜ ਦਾ ਇਸ਼ਨਾਨ ਕਰਾਇਆ। ਉਹਦੇ ਬਾਅਦ ਉਹਨਾਂ ਨੇ ਆਪਣਾ ਇਸ਼ਨਾਨ ਕਰਿਆ, ਭਾਈ ਬਾਲਾ ਜੀ ਨੇ ਕਰਿਆ, ਤੇ ਸਵੈ ਸਰੂਪ ਦੇ ਵਿੱਚ ਲੀਨ ਹੋ ਕੇ ਬਹੁਤ ਦੇਰ ਸਮਾਧੀ ਸਥਿਤ ਰਹੇ। ਦਿਨ ਚੜ੍ਹਨ ਦੇ ਨੇੜੇ ਆਇਆ, ਉਸ ਵੇਲੇ ਫੇਰ ਹੁਕਮ ਹੋਇਆ ਕਿ ਮਦਾਨਿਆ ਹਰੀ ਦਾ ਜਸ ਕਰ। ਹਰੀ ਦਾ ਜਸ ਕੀਤਾ ਤੇ ਇਸ ਨੂੰ ਜਾਗ ਆਈ, ਕੀ ਦੇਖਦਾ ਸਰੀਰ ਦੀ ਪੀੜਾ ਰਹੀ ਨਹੀਂ ਹੈ, ਖਤਮ ਹੋ ਗਈ ਸਰੀਰ ਦੀ ਪੀੜਾ। ਕਹਿਣ ਲੱਗਿਆ ਇਹ ਤਾਂ ਕੋਈ ਫਰਿਸ਼ਤੇ ਆਏ ਨੇ, ਦਿਨ ਚੜ੍ਹੇ ਤਾਂ ਮੈਂ ਇਹਨਾਂ ਦਾ ਦਰਸ਼ਨ ਕਰਾਂ, ਕੌਣ ਆ ਗਏ? ਇਹਨਾਂ ਦੀ ਕਲਾਮ ਦੇ ਵਿੱਚ ਕੀ ਤਾਸੀਰ ਹੈ, ਕੀ ਜਾਦੂ ਹੈ ਇਹਨਾਂ ਦੇ ਕਲਾਮ ਦੇ ਅੰਦਰ। ਜਿਉਂ ਜਿਉਂ ਇਹ ਬੋਲਦੇ ਗਏ ਤਿਉਂ ਤਿਉਂ ਮੈਂ ਰਾਜੀ ਹੁੰਦਾ। ਅਖੀਰ ਜੋ ਦਿਨ ਚੜਿਆ ਆਇਆ, ਮਹਾਰਾਜ ਸਮਾਧੀ ਤੋਂ ਉਥਾਨ ਹੋਏ, ਆ ਕੇ ਝਰਨਾ ਤੇ ਟਹਿ ਪਿਆ। ਪਾਤਸ਼ਾਹ ਮੈਨੂੰ ਬਖਸ਼ ਲੈ, ਤੂੰ ਤਾਂ ਖੁਦਾ ਦੀ ਜਾਤ ਆ ਗਿਆ, ਕਿਰਪਾ ਕਰ, ਮੈਂ ਬੜਾ ਪਾਪੀ ਹਾਂ। ਸੱਚਮੁੱਚ ਜੋ ਤੈਂ ਬਚਨ ਕਹੇ ਨੇ ਸਾਰੇ ਮੇਰੇ ਜੀਵਨ ਵਿੱਚ ਲੰਘੇ ਨੇ, ਮੈਂ ਹੀ ਸਵਾਦਾਂ ਚ ਪਿਆ, ਮੇਰੇ ਦੋਖ ਦਾਗ ਲੱਗੇ, ਮੈਂ ਹੀ ਬਿਮਾਰ ਹੋਇਆ, ਮੈਂ ਪਰਮੇਸ਼ਰ ਨੂੰ ਭੁੱਲਿਆ, ਪਿੱਠ ਕੀਤੀ ਪਰਮੇਸ਼ਰ। ਅੱਜ ਪਰਮੇਸ਼ਰ ਦਾ ਮੈਂ ਜਸ ਸੁਣਿਆ ਤੇ ਇਹਦੇ ਨਾਲ ਮੇਰਾ ਸਰੀਰ ਮੈਨੂੰ ਐਂ ਲੱਗਦਾ ਜਿਵੇਂ ਠੀਕ ਹੋ ਰਿਹਾ। ਉਸ ਵੇਲੇ ਕਹਿਣ ਲੱਗੇ, ਪਿਆਰਿਆ ਬਸਤਰ ਲਾ ਕੇ ਉਹ ਜਿੱਥੇ ਅਸੀਂ ਇਸ਼ਨਾਨ ਕਰਿਆ ਉਸ ਜਲ ਚ ਇਸ਼ਨਾਨ ਕਰ ਲੈ। ਚਲਿਆ ਗਿਆ, ਜਾ ਕੇ ਇਸ਼ਨਾਨ ਕਰਿਆ, ਹੈਰਾਨ ਹੋ ਗਿਆ ਕਿ ਮੇਰਾ ਤਾਂ ਸਰੀਰ ਬਿਲਕੁਲ ਕੰਚਨ ਵਰਗਾ ਹੋ ਗਿਆ, ਕਿਤੇ ਕੋਈ ਦਾਗ ਵੀ ਨਹੀਂ ਰਿਹਾ। ਗੁਰੂ ਨਾਨਕ ਦੇਵ ਪਾਸ ਆ ਗਿਆ, ਪਾਤਸ਼ਾਹ ਉਹ ਸਰੀਰ ਮੈਨੂੰ ਬਖਸ਼ ਦੇ ਜਿਹੜੀ ਤੇਰੇ ਕੋਲ ਹੈ, ਜਿਹਨੂੰ ਤੂੰ ਨਾਮ ਕਹਿਣਾ ਬਾਰ ਬਾਰ, ਕਿਰਪਾ ਕਰ ਮੈਨੂੰ ਉਹਦੀ ਸੋਝੀ ਦੇ, ਮੈਂ ਜੀਵਨ ਵਿਅਰਥ ਗਵਾ ਬੈਠਿਆ ਹੁਣ ਤੇ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਹਮਣੇ ਬਿਠਾਇਆ, ਬਿਠਾ ਕੇ ਸਾਵਧਾਨ ਕੀਤਾ। ਕਹਿੰਦੇ ਫਕੀਰ ਸਾਈਂ ਕਹੋ ਵਾਹਿਗੁਰੂ, ਕਹੋ ਵਾਹਿਗੁਰੂ, ਤਿੰਨ ਵਾਰੀ ਕਹਿਣ ਦੀ ਦੇਰ ਸੀ। ਰੋਮ ਰੋਮ ਦੇ ਵਿੱਚੋਂ ਧੁਨੀ ਉੱਠ ਖੜੀ ਨਾਮ ਦੀ, ਮਸ ਹੋ ਗਿਆ ਕੀ ਦੇਖਦਾ ਕਿ ਸਾਰਾ ਬ੍ਰਹਮੰਡ ਨਾਮ ਜਪ ਰਿਹਾ, ਸਾਰੇ ਹੀ ਗਾ ਰਹੇ ਨੇ, ਸਭ ਨਾਮ ਜਪ ਰਹੇ ਨੇ, ਜਿੰਨਾ ਵੀ ਕੁਛ ਹੈ, ਧਰਤੀ ਆਕਾਸ਼ ਪਤਾਲ ਜੋ ਵੀ ਦ੍ਰਿਸ਼ਟੀ ਆਉਂਦਾ, ਜੋ ਜਾਨਵਰ ਬੋਲ ਰਿਹਾ ਨਾਮ ਤੋਂ ਬਗੈਰ ਨੀ ਕੋਈ ਸੁਣ ਰਿਹਾ, ਜੋ ਬੋਲਦਾ ਮਿਰਗ ਮੀਨ ਪੰਖੇਰੂ ਉਹ ਸਭ ਜਿੰਨੇ ਵੀ ਨੇ, ਬਿਨ ਹਰ ਜਾਪਤ ਹੈ ਨਹੀਂ, ਔਰ ਬਗੈਰ ਵਾਹਿਗੁਰੂ ਦੇ ਨਾਮ ਤੋਂ ਆਵਾਜ਼ ਹੀ ਨਹੀਂ। ਤੰਦਰੁਸਤ ਹੋ ਗਿਆ ਤੇ ਉਸ ਵੇਲੇ ਖੁਸ਼ੀ ਝੱਲੀ ਨਹੀਂ ਜਾਂਦੀ, ਸੱਚੇ ਪਾਤਸ਼ਾਹ ਆ ਗਿਆ ਤੋ ਮੈਨੂੰ ਬਸ ਦਿੱਤੇ ਮਹਾਰਾਜ ਨੇ ਵੀ ਆ ਪੈਣ ਲੈ, ਛੱਡਦੇ ਇਹਨਾਂ ਨੂੰ ਦੂਰ ਕਿਤੇ, ਕਿਸੇ ਹੋਰ ਨੂੰ ਰੋਗੀ ਕਰਨਗੇ, ਅਗਲਾ ਦੇ ਇਹਨੂੰ ਝੌਂਪੜੀ ਨੂੰ ਜਾਲਦੇ ਇਹਨੂੰ। ਸ਼ਹਿਰ ਵਿੱਚ ਚਲਿਆ ਗਿਆ, ਰੌਲਾ ਪੈ ਗਿਆ ਕਿ ਰਾਤ ਕੋਈ ਐਸਾ ਇੱਥੇ ਬਲੀ ਅੱਲਾ ਆਇਆ, ਕੋਈ ਪ੍ਰਭ ਦਾ ਪਿਆਰਾ ਆਇਆ, ਜਿਸ ਨੂੰ ਇਹ ਸ਼ਹਿਰ ਨੇ ਰਹਿਣ ਦਾ ਥਾਂ ਨਹੀਂ ਸੀ ਦਿੱਤਾ, ਰਾਤ ਕੱਟਣ ਨੂੰ ਥਾਂ ਨਹੀਂ ਸੀ ਦਿੱਤਾ, ਤੇ ਉਹ ਪਰਮੇਸ਼ਰ ਦਾ ਪਿਆਰਾ ਐ ਫਕੀਰ ਦੀ ਝੌਂਪੜੀ ਚ ਲੈ ਗਿਆ। ਦੇਖੋ ਕਿਹਾ ਜਿਹਾ ਸੁੰਦਰ ਸਰੀਰ ਨਿਕਲਿਆ, ਇੱਕ ਰਾਤ ਲੱਗੀ ਹੈ ਸਾਰੀ, ਤੇ ਕਿੰਨਾ ਸੋਹਣਾ ਸਰੂਪ ਇਹਦਾ ਨਿਕਲਿਆ, ਤਾਂ ਜਵਾਨ ਪੂਰਾ ਬਣ ਗਿਆ। ਕਿੱਥੇ ਗਿਆ ਇਹਦਾ ਰੋਗ, ਉਹਦੇ ਕੋਲ ਕਿਹੜੀ ਤਾਸੀਰ ਹੈ, ਅਸੀਂ ਭੁੱਲ ਗਏ। ਸਾਰੇ ਨਗਰ ਨੇ ਪਰਾ ਬੰਨਿਆ, ਬੱਚੇ ਵੀ ਮਾਈਆਂ ਵੀ ਭਾਈ ਵੀ ਲਾਈਨਾਂ ਲਾਈ ਆਉਂਦੇ ਨੇ, ਗੁਰੂ ਸਾਹਿਬ ਬੇਨਤੀਆਂ ਕਰਦੇ ਨੇ ਚਰਨਾਂ ਤੇ ਟਹਿ ਕੇ, ਪਾਤਸ਼ਾਹ ਅਸੀਂ ਨਾਸਤਕ ਲੋਕ, ਅਸੀਂ ਨਹੀਂ ਜਾਣਦੇ, ਸਾਨੂੰ ਨਾ ਤੇਰੀ ਪਛਾਣ ਆਈ, ਅਸੀਂ ਤੈਨੂੰ 2 ਫੁੱਟ ਜਗ੍ਹਾ ਨਾ ਦਿੱਤੀ ਪੈਣ ਵਾਸਤੇ, ਆਰਾਮ ਕਰਨ ਵਾਸਤੇ, ਤੇਰਾ ਨਿਰਾਦਰ ਕੀਤਾ, ਹੁਣ ਤੋਂ ਸਾਨੂੰ ਬਖਸ਼। ਤੇ ਬੇਨਤੀਆਂ ਕਰਕੇ ਗੁਰੂ ਮਹਾਰਾਜ ਨੂੰ ਨਗਰ ਚ ਲੈ ਜਾਂਦੇ ਨੇ। ਮਹਾਰਾਜ ਨੇ ਫਿਰ ਉੱਥੇ ਉਹੀ ਤਕਸੀਰ ਜਿਹੜੀ ਇਸ ਨੂੰ ਵੰਡੀ, ਉਹ ਸਾਰੇ ਸ਼ਹਿਰ ਨੂੰ ਦੇ ਕੇ ਨਾਮ ਬਾਣੀ ਤੇ ਲੜ ਲਾ ਕੇ ਅਸਲੀ ਮਾਰਗ ਦਰਸਾਇਆ। ਸੋ ਇਸ ਕਰਕੇ ਸਾਧ ਸੰਗਤ ਜੀ, ਅਸਲੀ ਚੀਜ਼ ਸੰਸਾਰ ਦੇ ਅੰਦਰ ਨਾਮ ਹੈ। ਕਹਿੰਦੇ ਨਾਮ ਦਾ ਸਮਾਂ ਜਪਣ ਦਾ ਹੁਣ ਆਪਣੇ ਕੋਲ ਹੈ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਪਾਇਆ, ਜਬ ਲੱਗ ਪਿਘਲ ਪਈ ਨਹੀਂ ਬਾਣੀ, ਪਜਲੇ ਰੇ ਮਨ ਸਾਲਿੰਗ ਮਨ। 19 ਤਰੀਕ ਨੂੰ ਅਸੀਂ ਮਨਸੂਰੀ ਮੀਟਿੰਗ ਹੋ ਰਹੀ ਸੀ, ਸਾਰੇ ਸਾਧੂ ਆਏ ਹੋਏ ਸੀ, ਮੇਰੇ ਬਰਾਬਰ ਸੰਤ ਮੱਖਣ ਸਿੰਘ ਜੀ ਜਿਹੜੇ ਸੰਤ ਕਿਰਪਾਲ ਸਿੰਘ ਤੋਂ ਬਾਅਦ ਭਾਈ ਮਨੀ ਸਿੰਘ ਜੀ ਸੰਪਰਦਾ ਤੋਂ ਨੇ, ਉਹ ਬੈਠੇ ਜੀ, ਉਹਨਾਂ ਦੇ ਨਾਲ ਲੱਗਦੇ ਜਥੇਦਾਰ ਬੈਠੇ ਸੀ ਹਾਕਮ ਸਿੰਘ ਦਮਦਮੇ ਸਾਹਿਬ ਦੇ, ਬਚਨ ਹੁੰਦੇ ਗਏ, ਉਹ ਬਾਰ ਬਾਰ ਮੇਰੇ ਵੱਲ ਦੇਖਦੇ ਜੀ। ਮੈਂ ਹੈਰਾਨ ਸੀ ਵੀ ਇਹ ਬਾਰ ਬਾਰ ਕਿਉਂ ਦੇਖੀ ਜਾਂਦੇ ਨੇ, ਹੋਰ ਤਾਂ ਕੋਈ ਨਹੀਂ ਦੇਖਦਾ, ਥੋੜੀ ਜਿਹੀ ਦੇਰ ਹੋਵੇ ਫਿਰ ਮੇਰੇ ਵੱਲ ਇਸ ਤਰ੍ਹਾਂ ਦੇਖਣ ਲੱਗ ਜਾ। ਉਹਦੇ ਬਾਅਦ ਉਹ ਚਲੇ ਜਾਂਦੇ ਨੇ, ਛੁੱਟੀ ਲੈ ਲਈ, ਤੇ ਨਾਲ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਉਹਦੇ ਮੁਤਾਬਕ ਮੰਨਾਂਗੇ, ਕਿਉਂਕਿ ਮੈਨੂੰ ਐਂ ਲੱਗਿਆ ਵੀ ਤੁਸੀਂ ਸਹੀ ਫੈਸਲਾ ਲਵੋਗੇ। ਕੱਲ੍ਹ ਅਖਬਾਰ ਚ ਪੜਿਆ ਉਹ ਚੜਾਈ ਵੀ ਕਰ ਗਏ, 19 ਨੇ ਸਾਡੇ ਕੋਲ ਗਏ ਹੈ, 20 ਤੇ 21 ਵਿਚਾਲੇ ਗਈ ਹੈ, 21 ਦੀ ਰਾਤ ਨੂੰ ਚੜਾਈ ਕਰਕੇ, ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਕਾਲ ਦਾ ਗਲੇਲਾ ਵੱਜੇ। ਉਸ ਤੋਂ ਪਹਿਲਾਂ ਜਿਹੜਾ ਸਮਾਂ ਸਾਨੂੰ ਮਿਲਿਆ ਉਹਨੂੰ ਲੇਖੇ ਚ ਲਾ ਲੋ।
ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ ਲੋ, ਲੁੱਟ ਪੈ ਗਈ
ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ, ਦਰਗਾਹ ਦੇ ਵਿੱਚ ਸਹਾਇਤਾ ਦੇਣ ਵਾਲਾ, ਜਿਸ ਦੇ ਹਿਰਦੇ ਚ ਵਸ ਜਾਵੇ, ਜਿਸ ਨਾਮ ਹਿਰਦੇ ਸੋਈ ਬਣ ਰਾਜਾ, ਰਾਜੇ ਤੋਂ ਵੀ ਰਾਜਾ ਬਣ ਜਾਂਦਾ। ਸੋ ਐਸਾ ਨਾਮ ਜਪਣ ਦਾ ਵੇਲਾ ਸਾਨੂੰ ਪ੍ਰਾਪਤ ਹੋਇਆ। ਲੇਕਿਨ ਮਾਇਆ ਐਡੀ ਪਰਵਲ ਹੈ ਕਿ ਉਹ ਸਾਡੇ ਪੈਰ ਨਹੀਂ ਲੱਗਣੇ, ਐਡੀਆਂ ਜ਼ਬਰਦਸਤ ਲਹਿਰਾਂ ਘੁੰਮਣ ਘੇਰੀਆਂ ਨੇ ਕਿ ਸਾਨੂੰ ਹੋਸ਼ ਹੀ ਨਹੀਂ ਆ ਰਹੇ। ਨਾਮ ਜਪਣ ਬੈਠਦੇ ਆ ਕਿਤੇ ਨੀ ਕਿਤੇ ਮਨ ਚਲਾ ਜਾਏਗਾ, ਬਿਰਤੀ ਇਕਾਗਰ ਨਹੀਂ ਹੁੰਦੀ, ਗੱਲ ਸਮਝ ਨਹੀਂ ਪੈਂਦੀ, ਸਮਾਂ ਰੋਜ਼ ਲੰਘ ਜਾਂਦਾ, 24,000 ਸਵਾਸ ਰੋਜ਼ ਲੰਘ ਜਾਂਦਾ। ਸੋ ਇੰਨਾ ਘਾਟਾ ਅਸੀਂ ਪਾ ਕੇ ਆਪਣਾ ਜੀਵਨ ਲੰਘਾ ਰਹੇ ਹਾਂ ਤੇ ਮਹਾਰਾਜ ਕੋਲ ਅਰਦਾਸ ਕਰੀਏ, ਹੇ ਪ੍ਰਭੂ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕੈਰ ਅਰਦਾਸ ਆਸ ਲੱਗ ਜੀਵਨ ਚਿਰ ਵਿਆ ਦਰਸ਼ਨ ਦੇ। ਦਰਸ਼ਨ ਅੰਦਰ ਹੀ ਹੈ, ਕੋਈ ਬਾਹਰ ਨਹੀਂ ਹੈ, ਦੂਰੋਂ ਆ ਕੇ ਦੇਣੇ। ਮਾੜਾ ਜਿਹਾ ਫਰਕ ਹੈ, ਭਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਰਾ। ਮੈਂ ਪਰੇ ਹੋ ਜਾਵੇ ਪਰਮੇਸ਼ਰ ਆ ਜਾਂਦਾ। ਜਿੰਨਾ ਚਿਰ ਮੈਂ ਦੇ ਅੰਦਰ ਕੋਲ ਹੁੰਦਾ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ। ਕਿਉਂਕਿ ਜਿਵੇਂ ਪਾਣੀ ਨੂੰ ਬੂਰ ਨੇ ਢੱਕ ਲਿਆ, ਇਸ ਤਰ੍ਹਾਂ ਇਹ ਮੈਂ ਨੇ ਪਰਮੇਸ਼ਰ ਨੂੰ ਢੱਕਿਆ ਹੋਇਆ। ਅਣਵਈ ਚੀਜ਼ ਹੈ ਨਹੀਂ, ਨਾ ਇਹਦੀ ਕੋਈ ਜੜ ਹੈ, ਨਾ ਇਹ ਕਦੇ ਪੈਦਾ ਹੋਈ ਹੈ। ਇੱਕ ਕੇਵਲ ਭਰਮ ਹੈ, ਮਾਇਆ ਹੈ, ਕੋਈ ਤਿਲਸਮ ਜਾਦੂ ਹੈ ਐਸਾ, ਜਿਹੜਾ ਬੰਦੇ ਨੂੰ ਪਰਮੇਸ਼ਰ ਨੂੰ ਦੇਖਣ ਨਹੀਂ ਦਿੰਦਾ, ਵਿਛੋੜ ਕੇ ਹੀ ਰੱਖਦਾ। ਤੇ ਇਹਦਾ ਇਲਾਜ ਕੇਵਲ ਨਾਮ ਹੈ। ਮਾਇਆ ਦਾ ਮਾਰਨ ਹਰ ਨਾਮ ਹੈ ਕਹਿੰਦੇ, ਜਿਵੇਂ ਗਰੜ ਸੱਪਾਂ ਦਾ ਵੈਰੀ ਹੁੰਦਾ ਹੈ, ਐ ਨਾਮ ਮਾਇਆ ਹਮੇ ਦਾ ਮਾਇਆ ਦਾ ਵੈਰੀ ਹੈ। ਹਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਦੋ ਰਹਿੰਦੇ ਹੀ ਨਹੀਂ। ਜਦ ਨਾਮ ਆ ਗਿਆ ਹਮੇ ਨੇ ਨਾਸ਼ ਹੋ ਜਾਣਾ। ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਆਏ ਹਾਂ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਹਾਡੇ ਲੇਖੇ ਪੈਰ ਉਦਾਸ ਆਸ ਲੱਗ ਜੀਵੋ ਚਿਰ ਪਿਆ ਦਸ। ਆਸਾ ਲੱਗ ਕੇ ਲੰਘ ਰਿਹਾ, ਦਰਸ਼ਨ ਉਸ ਵੇਲੇ ਹੀ ਕਰੇ ਸੀ ਜਦੋਂ ਅਸੀਂ ਜੀਵ ਬਣ ਗਏ। ਉਸ ਵੇਲੇ ਦਾ ਸਫ਼ਰ ਸਾਡੇ ਗਲ ਪਿਆ ਹੋਇਆ, ਕਰਮਾਂ ਦਾ ਬੰਨਿਆ ਹੋਇਆ, ਤੁਰੇ ਹੀ ਫਿਰਦੇ ਹਾਂ, ਕੋਈ ਟਿਕਾਣਾ ਨਹੀਂ ਮਿਲ ਰਿਹਾ। ਸਰਸਾਰ ਸਿੰਘ ਜੀ, ਟਿਕਾਣਾ ਨਾਮ ਪ੍ਰਾਪਤ ਹੋਣ ਨਾਲ ਹੈ। ਨਾਮ ਦੇ ਪ੍ਰਾਪਤ ਹੋਣ ਨਾਲ ਕਰਮਾਂ ਦਾ ਸਟੋਰ ਜਲ ਜਾਇਆ ਕਰਦਾ। ਜਿਹੜੇ ਤਾਂ ਪ੍ਰਲਬਧ ਕਰਮ ਨੇ ਉਹ ਤਾਂ ਭੋਗੇ ਲੈਣੇ ਨੇ, ਉਹ ਤਾਂ ਮਿਟਿਆ ਨਹੀਂ ਕਰਦੇ। ਭੋਗੇ ਮੈਨੂੰ ਪਾਗੇ ਨਹੀਂ ਕਰਮ ਗਤੀ ਬੁਲਵਾ। ਜਿਹੜੇ ਕਰਮ ਜੇ ਪਏ ਨੇ ਸਟੋਰ ਵਿੱਚ, ਜਿਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ, ਸੰਚਿਤ ਕਰਮ, ਉਹ ਅਜੇ ਕਿੰਨਿਆਂ ਜਨਮਾਂ ਚ ਜਾ ਕੇ ਭੋਗਣੇ ਨੇ। ਉਹ ਕਰਮਾਂ ਨੇ ਸਾਨੂੰ ਜਨਮ ਚ ਲਿਆਉਣਾ। ਜੇ ਕਰਮ ਦਾ ਨਾਸ਼ ਹੋ ਜਾਵੇ ਫਿਰ ਜਨਮ ਮਰਨ ਖਤਮ ਹੋ ਜਾਂਦਾ। ਸੋ ਉਹਨਾਂ ਦਾ ਨਾਸ਼ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਦੇ ਚ ਇੰਨਾ ਬਲ ਹੈ, ਜਿਸ ਤਰ੍ਹਾਂ ਬੀਜ ਦਾ ਕੋਠਾ ਭਰਿਆ ਹੋਵੇ ਤੇ ਉਹਦੇ ਵਿੱਚ ਅੱਗ ਦਾ ਸੇਕ ਲੱਗ ਜਾਵੇ, ਉਹ ਸਾਰੇ ਜਿਹੜੇ ਦਾਣੇ ਨੇ ਧੁਆਂਖੇ ਜਾਂਦੇ, ਉਹਨਾਂ ਚ ਜੰਮਣ ਦੀ ਸ਼ਕਤੀ ਖਤਮ ਹੋ ਜਾਂਦੀ। ਐਸੇ ਤਰ੍ਹਾਂ ਨਾਲ ਜਿਹੜੇ ਸਾਡੇ ਕਰੋੜਾਂ ਕਰੋੜਾਂ ਜਨਮਾਂ ਦੇ ਕਰਮ ਨੇ, ਹਰ ਕਾ ਨਾਮ ਕਾਟੇ ਕੋਟ ਕਰਮ, ਪਰਮੇਸ਼ਰ ਦੇ ਨਾਮ ਤੇ ਸ਼ਕਤੀ ਹੈ ਕਿ ਉਹਨੂੰ ਦਗਧ ਕਰ ਦਿੰਦਾ ਹੈ ਗਿਆਨ। ਜਿਹੜਾ ਗਿਆਨ ਦੇ ਦਗਧ ਕਰਨ ਨਾਲ ਗਿਆਨ ਦਾ ਨਾਸ਼ ਹੋ ਜਾਂਦਾ। ਤਿੰਨ ਚੀਜ਼ਾਂ ਮਿਲਣ ਤਾਂ ਭਾਂਡਾ ਜੁੜਿਆ ਰਹਿੰਦਾ। ਇੱਕ ਤਾਂ ਅੰਤਸ਼ਕਰਨ ਹੋਵੇ, ਇੱਕ ਅਗਿਆਨ ਹੋਵੇ, ਇੱਕ ਆਤਮਾ ਹੋਵੇ। ਜੇ ਇਹਨਾਂ ਚੋਂ ਜਿਹੜਾ ਅਗਿਆਨ ਹੈ ਇਹਨੇ ਭਾਂਡਾ ਬਣਾਇਆ ਹੋਇਆ। ਆਤਮਾ ਤਾਂ ਸਪੇਸ ਹੈ ਵਿੱਚ ਦੀ, ਭਾਂਡਾ ਜਿਹੜਾ ਹੈ ਬਣਾਇਆ ਹੋਇਆ ਉਹ ਅਗਿਆਨ ਨੇ। ਜਿਹੜਾ ਭਾਂਡਾ ਬਣਿਆ ਹੋਇਆ ਹੈ ਉਹ ਅੰਤਸ਼ਕਰਨ ਹੈ। ਉਹ ਜੇ ਅਗਿਆਨ ਦਾ ਨਾਸ਼ ਹੋ ਜਾਵੇ ਤਾਂ ਭਾਂਡਾ ਟੁੱਟ ਜਾਏਗਾ, ਜਿਹੜੀ ਇਹਦੇ ਚੀਜ਼ਾਂ ਪਈਆਂ ਖਿਲਰ ਹੋ ਜਾਣਗੀਆਂ ਤੇ ਅੰਤਸ਼ਕਰਨ ਸਾਫ਼ ਹੋ ਜਾਏਗਾ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਲਾ ਹੋਇਆ ਸਿਆ, ਉਹ ਸਿਆਹ ਗੁਣਾ ਉਤਰ ਜਾਏਗਾ। ਤੇ ਫੇਰ ਸਾਨੂੰ ਨਾਮ ਨੇ ਨਾਮੀ ਨਾਲ ਜੋੜ ਦੇਣਾ, ਪਰਮੇਸ਼ਰ ਨਾਲ ਜੋੜ ਦੇਣਾ। ਸੋ ਹੁਣ ਆਪਨੇ ਥੋੜੇ ਦਿਨ ਪਹਿਲਾਂ ਬਹੁਤ ਵੱਡਾ ਸਮਾਗਮ ਦੇਖਿਆ, ਜਿਸ ਦੀ ਪ੍ਰਸ਼ੰਸਾ ਬਹੁਤ, ਜਿੱਥੇ ਵੀ ਮੈਂ ਗਿਆ ਹਰ ਥਾਂ ਤੇ ਸਾਧੂਆਂ ਚ ਗਿਆ ਤਾਂ ਉਹ ਵੀ ਇਹੀ ਗੱਲ ਕਹਿ ਰਹੇ ਸੀ। ਸਾਰਿਆਂ ਨੇ ਕਿਹਾ ਵੀ ਐਸਾ ਸਮਾਗਮ ਇੰਨੇ ਤਰੀਕੇ ਦੇ ਨਾਲ, ਇੰਨੀ ਸੋਝੀ ਦੇ ਨਾਲ, ਇੰਨਾ ਤਰਤੀਬ ਲੁਧਿਆਣੇ ਸੰਤ ਸੁੱਚਾ ਸਿੰਘ ਕਰ ਰਹੇ ਨੇ, ਜਵੱਦੀ, ਉਹਨਾਂ ਨੇ ਵੀ ਇਸੇ ਤਰ੍ਹਾਂ ਨਾਲ ਕਰਿਆ, ਸਬਜੈਕਟ ਦਿੱਤੇ ਨੇ ਤੇ ਉਹਨਾਂ ਦੇ ਉੱਤੇ ਬੁਲਾਏ ਨੇ ਵੀ ਇਹਦੇ ਉੱਤੇ ਤਾਂ ਬੋਲਣਾ, ਇਹਦੇ ਉੱਤੇ ਤਾਂ ਬੋਲਣਾ। ਇਸ ਤਰ੍ਹਾਂ ਜੇ ਸੰਤ ਸਮਾਗਮਾਂ ਦੇ ਵਿੱਚ ਹੋ ਗਿਆ, ਹੁਣ ਕੀ ਹੋਇਆ ਹੋਇਆ ਕਿ ਚਾਰ ਕੁ ਬੰਦੇ ਇਕੱਠੇ ਹੁੰਦੇ ਨੇ, ਕਹਿੰਦੇ ਜੀ ਸੰਤ ਸਮਾਗਮ ਹੈ ਫਲਾਣੇ ਤੋਂ। ਉਹ ਕਈ ਕਿਸਮ ਦੇ ਖਿਆਲ ਨੇ ਉਹਦੇ ਵਿੱਚ, ਇਧਰੋਂ ਉਧਰੋਂ ਇਕੱਠਾ ਕਰਦੇ ਨੇ ਲੋਕ, ਸੰਤ ਸਮਾਗਮ ਦੇ ਨਾਂ ਤੇ ਇਕੱਠੇ ਹੋ ਜਾਂਦੇ ਨੇ, ਉਹ ਗੱਲ ਨਹੀਂ ਮਿਲਦੀ ਜਿਹੜੀ ਮਿਲਣੀ ਚਾਹੀਦੀ। ਸੋ ਜੇ ਇਸ ਤਰ੍ਹਾਂ ਦੀ ਲੀਹ ਪੈ ਜਾਵੇ, ਸੇਧ ਮਿਲ ਜਾਵੇ, ਵਿਦਵਾਨ ਵੀ ਆ ਜਾਣ, ਸਾਧੂ ਸੰਤ ਵੀ ਆ ਜਾਣ, ਫਿਰ ਸਾਨੂੰ ਕੋਈ ਚੰਗਾ ਰਸਤਾ ਤਰੱਕੀ ਵਾਲਾ ਮਿਲ ਸਕਦਾ ਹੈ ਤੇ ਸਾਡਾ ਭਲਾ ਹੋ ਸਕਦਾ। ਹੁਣ ਸਾਰੇ ਪ੍ਰੇਮੀ ਨੰਦ ਸਾਹਿਬ ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਮਿੱਤਰ ਗਾ। ਬਾਕੀ ਪੂਰਨਵਾਸੀ ਆ ਰਹੀ ਹੈ, ਉਹਦੇ ਉੱਤੇ ਵੀ ਆਪ ਨੂੰ ਦੱਸ ਦੇਣਗੇ। ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਜਿਹੜਾ ਸਾਡੇ ਕੋਲ ਥੋੜਾ ਬਹੁਤਾ ਸਮਾਂ ਬਚਦਾ ਹੈ ਇਹ ਸਫਲਾ ਹੋ ਜਾਵੇ।
ਰਾਮ ਕਲੀ ਮਹਿਲਾ ਤੀਜਾ ਨੰਦ ਕਿਉਂ ਕਰ ਸਤਿਗੁਰ ਪ੍ਰਸਾਦ
दुख बिन से सुख पाया ਖਾਲਸਾ ਵਾਹਿਗੁਰੂ।